ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਲਹਿਰਾਂ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ। ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਮੈਂ ਕਿਉਂ ਤੋੜਾਂ ਮਸਜਿਦ ਨੂੰ, ਮੈਂ ਕਿਉਂ ਤੋੜਾਂ ਮਸਜਿਦ ਨੂੰ, ਤੂੰ ਕਿਉਂ ਢਾਵੇਂ ਮੰਦਰ ਨੂੰ। ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਸੋ ਬਿਲਕੁਲ ਜੀ, ਇੱਕ ਦੂਸਰੇ ਇਨਸਾਨ ਦੇ ਅੰਦਰ ਨੂੰ ਬਹਿ ਕੇ ਪੜ ਲਈ। ਕਿਸੇ ਮਸਜਿਦ ਜਾਂ ਕਿਸੇ ਮਸੀਤ ਦੀ ਜਾਂ ਮੰਦਰ ਦੀ ਲੋੜ ਨਹੀਂ, ਬਸ ਇਨਸਾਨ ਇਨਸਾਨ ਦੀ ਕਦਰ ਹੀ ਕਰਨ ਲੱਗ ਜਾਵੇ, ਇੰਨਾ ਹੀ ਬਹੁਤ ਆ, ਤੇ ਅਸੀਂ ਇੱਕ ਦੂਸਰੇ ਦੇ ਸਮਝਣ ਲੱਗ ਜਾਂਦੇ। ਸੋ ਇਸੇ ਹੀ ਵਿਚਾਰ ਦੇ ਨਾਲ, ਇਸੇ ਹੀ ਦੁਆ ਦੇ ਨਾਲ ਕਿ ਮੰਦਰ ਮਸਜਿਦ ਸਾਡੇ ਧਾਰਮਿਕ ਸਥਾਨ ਜ਼ਰੂਰ ਆ, ਗੁਰੂ ਘਰ ਗੁਰਦੁਆਰਾ, ਪਰ ਇਸ ਤੋਂ ਇਲਾਵਾ ਵੀ ਅਸੀਂ ਇਨਸਾਨਾਂ ਦੀ ਕਦਰ ਕਰਨੀ ਸਿੱਖੀਏ। ਸੋ ਇਸੇ ਹੀ ਦੁਆ ਦੇ ਨਾਲ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ। ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਹਾਜ਼ਰ ਹਾਂ ਜੀ, ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ। ਪਰ ਆਪਣਾ ਇਹ ਸਾਥ ਥੋੜਾ ਕੁ ਟਾਈਮ ਦਾ ਹੀ ਆ, ਕਿਉਂਕਿ ਹਮੇਸ਼ਾ ਦੀ ਤਰ੍ਹਾਂ ਦਲਜੀਤ ਭਾਜੀ ਟ੍ਰੈਫਿਕ ਦੇ ਵਿੱਚ ਸਟੱਕ ਹੋਏ ਨੇ, ਤੇ ਉਹ ਆਪਣੇ ਪ੍ਰੋਗਰਾਮ ਦੀ ਬਾਗਡੋਰ ਥੋੜੇ ਕੁ ਟਾਈਮ ਦੇ ਵਿੱਚ ਦੁਬਾਰਾ ਸੰਭਾਲ ਲੈਣਗੇ ਤੇ ਤੁਹਾਡੇ ਰੂਬਰੂ ਕਰਨਗੇ ਅੱਜ ਦਾ ਪ੍ਰੋਗਰਾਮ ਲਹਿਰਾਂ। ਪਰ ਉਹਨਾਂ ਟਾਈਮ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਦਾ, ਗੀਤਾਂ ਦਾ ਤੇ ਤੁਹਾਡੇ ਸੁਨੇਹਾਂ ਦਾ ਆਗਾਜ਼ ਵੀ ਬਸ ਹੋਣ ਵਾਲਾ ਹੀ ਹੈ ਜੀ। ਤੇ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਤਾਰੀਖ ਤੋਂ। ਸੋ ਦਿਨ ਆ ਜੀ ਅੱਜ ਵੀਰਵਾਰ ਤੇ ਤਾਰੀਖ ਅੱਜ 27 ਸਤੰਬਰ, ਤੇ ਸਾਲ ਚੱਲ ਰਿਹਾ 2018, ਤੇ ਟਾਈਮ ਹੋ ਚੁੱਕਾ ਸੀ 8:04 ਸਵੇਰ ਦੇ। ਤੇ ਪ੍ਰੋਗਰਾਮ ਦੀ ਵਾਗਡੋਰ ਹੁਣ ਮੇਰੇ ਹੱਥਾਂ ਤੇ, ਉਸ ਤੋਂ ਬਾਅਦ ਦਲਜੀਤ ਭਾਜੀ ਤੇ ਆਪਣਾ ਇਹ ਸਾਥ ਬਣਿਆ ਰਹੂਗਾ ਜੀ 8-10 ਚੜ੍ਹਨੇ ਸਮੇਂ ਮੁਤਾਬਕ। ਤੇ ਲਓ ਜੀ ਫਿਰ ਕਰਦੇ ਹਾਂ ਸ਼ੁਰੂਆਤ ਬ੍ਰਿਸਬੇਨ ਦੇ ਮੌਸਮ ਤੋਂ। ਸੋ ਬ੍ਰਿਸਬੇਨ ਦਾ ਜਿਹੜਾ ਮੌਸਮ ਆ, ਕੱਲ ਪਰਸੋਂ ਦਾ ਕਾਫੀ ਬੱਦਲਬਾਜੀ ਬਣੀ ਹੋਈ ਆ, ਵਿੱਚ ਵਿੱਚ ਦੀ ਬਾਰਿਸ਼ ਵੀ ਆਉਂਦੀ ਆ। ਸੋ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਜ਼ਰੂਰ ਦੱਸਿਓ। ਗਰਮੀ ਦਾ ਆਗਾਜ਼ ਹੋ ਗਿਆ ਸੀ, ਪਰ ਕਿਤੇ ਨਾ ਕਿਤੇ ਫੇਰ ਠੰਡ ਨੇ ਦੁਬਾਰਾ ਆਪਣੇ ਜਲਵੇ ਦਿਖਾਉਣੇ ਸ਼ੁਰੂ ਕਰ ਦਿੱਤੇ। ਮੌਸਮ ਦੇ ਵਿੱਚ ਗਰਮੀ ਵੀ ਆ ਤੇ ਥੋੜੀ ਥੋੜੀ ਠੰਡ ਵੀ ਮਹਿਸੂਸ ਹੁੰਦੀ ਆ। ਸੋ ਸਿਡਨੀ ਦੇ ਵਿੱਚ ਤਾਂ ਕਹਿੰਦੇ ਕੱਲ ਬਾਰਿਸ਼ ਦੇ ਨਾਲ ਕਾਫੀ ਗੜੇ ਪਏ ਆ, ਤੇ ਇੱਧਰ ਬ੍ਰਿਸਬੇਨ ਦੇ ਵਿੱਚ ਵੀ ਚੇਤਾਵਨੀ ਮਿਲੀ ਹੋਈ ਆ ਜੀ ਕਿ ਗੜੇ ਪੈ ਸਕਦੇ ਆ ਤੇ ਬਾਰਿਸ਼ ਵੀ ਹੋ ਸਕਦੀ ਆ। ਤੇ ਮੈਲਬੋਰਨ ਦੇ ਵਿੱਚ ਅੱਜ ਤੇਜ਼ ਹਵਾਵਾਂ ਚੱਲਣਗੀਆਂ। ਸੋ ਇਹ ਸੀ ਕੁਝ ਮੌਸਮ ਦੀ ਰਿਪੋਰਟ। ਸੋ ਤੁਸੀਂ ਜਿੱਥੇ ਵੀ ਹੋ, ਜਿਹੜੇ ਕੰਮ ਕਾਰ ਵੀ ਲੱਗੇ ਹੋ, ਉਮੀਦ ਕਰਦੇ ਹਾਂ ਜੀ ਮਾਸ਼ਾਅੱਲਾ ਖੂਬ ਇੰਜੋਏ ਕਰ ਰਹੇ ਹੋਗੇ ਅੱਜ ਦੇ ਦਿਨ ਦਾ, ਤੇ ਨਾਲ ਨਾਲ ਹਰਮਨ ਰੇਡੀਓ ਤੇ ਚੱਲ ਰਹੇ ਸਾਰੇ ਪ੍ਰੋਗਰਾਮਾਂ ਦਾ। ਤੇ ਤੁਸੀਂ ਵੀ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ ਸਾਡੇ ਤੱਕ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਜ਼ਰੂਰ ਦੱਸਾਂਗੇ ਟੈਲੀਗ੍ਰਾਮ ਦਾ ਨੰਬਰ ਵੀ ਤੇ ਨਾਲ ਦੱਸਾਂਗੇ ਈਮੇਲ ਆਈਡੀ। ਵੈਸੇ ਤਾਂ ਤੁਹਾਨੂੰ ਪਤਾ ਹੀ ਆ ਕਿ ਦੱਸਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +91 7508 01 4489 ਤੇ ਈਮੇਲ ਰਿਕੁਐਸਟ ਐਟ harmanradio.com ਤੇ ਕਰ ਸਕਦੇ ਹੋ ਸਾਨੂੰ ਮੈਸੇਜ, ਜੋ ਤੁਹਾਡੇ ਦਿਲ ਦੇ ਵਿੱਚ ਆ, ਕਿੱਦਾਂ ਦਾ ਮਾਹੌਲ ਆ ਤੁਹਾਡੇ ਸ਼ਹਿਰ ਦਾ ਅੱਜ ਦਾ, ਤੇ ਕੀ ਚੱਲ ਰਿਹਾ ਵਾ ਜ਼ਿੰਦਗੀ ਦੇ ਤਾਣੇ ਬਾਣੇ ਦੇ ਵਿੱਚ ਹੀ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਾਤਾਂ ਦੇ ਨਾਲ। ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਤੁਸੀਂ ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ। ਸੋ ਵਾਕਈ ਜੀ ਉਹਨਾਂ ਨੇ ਤਾਂ ਤੇਰਾ ਤੇਰਾ ਤੋਲਿਆ, ਪਰ ਸਾਡੇ ਦਿਲਾਂ ਦੇ ਵਿੱਚੋਂ ਮੇਰੇ ਮੇਰੇ ਦੀ ਮੈਂ ਹੀ ਨੀ ਮੁੱਕਦੀ। ਸੋ ਇਹ ਮੇਰਾ ਕਦੋਂ ਮੁੱਕਦਾ ਵਾ? ਜਦੋਂ ਅਸੀਂ ਮੁੱਕ ਜਾਂਦੇ ਹਾਂ, ਪਰ ਉਸ ਤੋਂ ਬਾਅਦ ਚ ਵੀ ਜਿਹੜੀ ਲਾਲਸਾ ਵਾ ਉਹ ਇਹਨਾਂ ਗੱਲਾਂ ਇਹਨਾਂ ਚੀਜ਼ਾਂ ਦੇ ਵਿੱਚ ਰਹਿੰਦੀ ਹੈ। ਸੋ ਨਾ ਤੁਹਾਨੂੰ ਇੱਕ ਉਸ਼ੋ ਦੇ ਵਿਚਾਰ, ਜਿਹੜੀ ਵਿਚਾਰਧਾਰਾ ਹੁੰਦੀ ਹੈ ਬੜੀ ਵਧੀਆ ਹੁੰਦੀ, ਬੜੀਆਂ ਸੋਹਣੀਆਂ, ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲਾਂ ਸਮਝਾਈਆਂ ਹੁੰਦੀਆਂ। ਸੋ ਉਹੀ ਇੱਕ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇੱਕ ਵਾਰੀ ਕੀ ਹੁੰਦਾ ਕਿ ਇੱਕ 6 ਸਾਲ ਦਾ ਬੱਚਾ ਨਾ ਅਕਸਰ ਰੱਬ ਨੂੰ ਮਿਲਣ ਦੀ ਜਿੱਦ ਕਰਦਾ ਕਿ ਮੈਂ ਭਗਵਾਨ ਨੂੰ ਮਿਲਣਾ ਹੀ ਮਿਲਣਾ ਵਾ, ਤੇ ਉਹਨੂੰ ਨਾ ਭਗਵਾਨ ਦੇ ਬਾਰੇ ਕੁਝ ਵੀ ਪਤਾ ਨੀ ਹੁੰਦਾ ਵੀ ਉਹ ਕਿੱਦਾਂ ਦਾ ਵਾ, ਕਿੱਦਾਂ ਦਾ ਦੇਖਦਾ ਵਾ, ਕਿੱਥੇ ਮਿਲੂਗਾ, ਕੀ ਕਰਦਾ ਹੋਊਗਾ, ਕੁਛ ਵੀ ਨੀ ਪਤਾ ਹੁੰਦਾ। ਸੋ 6 ਸਾਲ ਦਾ ਬੱਚਾ ਉਹਨੂੰ ਜਿੱਦਾਂ ਲੋਕਾਂ ਤੋਂ ਸੁਣਿਆ ਵੀ ਹਾਂ ਰੱਬ ਹੈ ਤੇ ਰੱਬ ਇੱਥੇ ਰਹਿੰਦਾ ਜਾਂ ਰੱਬ ਇਹ ਕਰਦਾ, ਸਾਰਾ ਕੁਛ ਕਰਨ ਕਰਾਉਣ ਵਾਲਾ ਭਗਵਾਨ ਆ, ਸੋ ਉਹਦੇ ਮਨ ਦੇ ਵਿੱਚ ਉਹੀ ਸਾਰੀਆਂ ਗੱਲਾਂ ਬੈਠੀਆਂ ਹੋਈਆਂ ਸੀ। ਪਰ ਉਹਨੂੰ ਇਹ ਨੀ ਸੀ ਪਤਾ ਕਿ ਉਹਨੂੰ ਮਿਲਣਾ ਕਿੱਥੇ ਆ ਤੇ ਉਹ ਹੋਊਗਾ ਕਿੱਥੇ, ਠੀਕ ਆ। ਤੇ ਉਦੋਂ ਬਾਅਦ ਕੀ ਹੁੰਦਾ ਜੀ, ਪਰ ਉਹਦੇ ਮਨ ਦੇ ਵਿੱਚ ਹਮੇਸ਼ਾ ਇਹੀ ਗੱਲ ਰਹਿੰਦੀ ਹੁੰਦੀ ਸੀ ਕਿ ਕਾਸ਼ ਮੈਂ ਇੱਕ ਵਕਤ ਦੀ ਜਿਹੜੀ ਰੋਟੀ ਆ ਉਸ ਭਗਵਾਨ ਦੇ ਨਾਲ ਬੈਠ ਕੇ ਖਾਵਾਂ, ਹਨਾ। ਤੇ ਇੱਕ ਦਿਨ ਕੀ ਹੁੰਦਾ ਨਾ, ਉਹ ਬੜਾ ਟਾਈਮ ਦੇਖਦਾ ਸੋਚਦਾ, ਇੱਕ ਦਿਨ ਆਪਦੀ ਮਾਂ ਨੂੰ ਕਹਿੰਦਾ ਵਾ ਕਿ ਰੋਟੀ ਬਣ ਦੇ ਮੇਰੀ, ਥੈਲੇ ਦੇ ਵਿੱਚ ਨਾ ਉਹ 5-6 ਰੋਟੀਆਂ ਰੱਖਦਾ ਵਾ ਤੇ ਰੱਬ ਨੂੰ ਖੋਜਣ ਲਈ ਤੁਰ ਪੈਂਦਾ, ਦੇਖਦਾ ਵਾ ਵੀ ਦੇਖਾਂ ਤਾਂ ਸਹੀ ਵੀ ਉਹ ਹੈ ਕਿੱਥੇ ਆ, ਕਿੱਥੇ ਮਿਲੂਗਾ, ਵੀ ਅੱਜ ਦੀ ਜਿਹੜੀ ਰੋਟੀ ਆ ਨਾ ਵੀ ਮੈਂ ਉਸੇ ਨਾਲ ਬੈਠ ਕੇ ਹੀ ਖਾਣੀ ਆ। ਵੀ ਉਹ ਜੇ ਖੋਜ ਰਹੇ ਉਹ ਬਹੁਤ ਦੂਰ ਨਿਕਲ ਜਾਂਦਾ ਤੇ ਕਿੱਥੇ ਨਿਕਲ ਜਾਂਦਾ ਉਹਨੂੰ ਪਤਾ ਹੀ ਨੀ ਲੱਗਦਾ, ਤੇ ਜਿਹੜਾ ਉਧਰੋਂ ਟਾਈਮ ਆ ਉਹ ਵੀ ਸ਼ਾਮ ਦਾ ਹੋ ਜਾਂਦਾ ਵਾ। ਦਿਨ ਆ ਜਿਹੜਾ ਉਹ ਦਿਨ ਦੇ ਚੜ੍ਹਨ ਨਾਲ ਚੱਲਿਆ ਸੀ ਤੇ ਦਿਨ ਛਿਪ ਜਾਂਦਾ ਵਾ, ਪਰ ਨਾ ਉਹਨੂੰ ਰੱਬ ਮਿਲਦਾ ਵਾ, ਨਾ ਉਹਨੂੰ ਭਗਵਾਨ ਦਾ ਪਤਾ ਲੱਗਦਾ, ਤੇ ਨਾ ਹੀ ਉਹਦੇ ਮਨ ਦੇ ਵਿੱਚ ਏਦਾਂ ਦਾ ਖਿਆਲ ਆਉਂਦਾ ਕਿ ਮੈਂ ਕਿੱਧਰੋਂ ਆਇਆ ਸੀ ਤੇ ਮੈਂ ਕਿੱਧਰ ਨੂੰ ਚੱਲਿਆ ਗਿਆ ਤੇ ਮੈਂ ਹੁਣ ਕਿੱਥੇ ਆ। ਚਲੋ ਜੀ, ਫਿਰ ਉਹ ਕੀ ਦੇਖਦਾ, ਏਦਾਂ ਤੁਰਿਆ ਜਾਂਦਾ ਅੱਗੇ ਕਿਉਂਕਿ ਉਹਨੂੰ ਮੁੜਨ ਦਾ ਰਸਤਾ ਹੀ ਨੀ ਸੀ ਪਤਾ। ਤਾਂ ਉਹ ਦੇਖਦਾ ਕਿ ਇੱਕ ਨਾ ਨਦੀ ਦੇ ਕਿਨਾਰੇ ਇੱਕ ਬਜ਼ੁਰਗ ਮਾਤਾ ਬੈਠੀ ਆ, ਜਿਹਦੀਆਂ ਅੱਖਾਂ ਵਿੱਚ ਨਾ ਬੜੀ ਅਜੀਬ ਜਿਹੀ ਤਰ੍ਹਾਂ ਦੀ ਚਮਕ ਆ, ਤੇ ਬੜਾ ਵਧੀਆ ਉਹਨੂੰ ਲੱਗਦਾ ਉਹਨੂੰ ਦੇਖ ਕੇ, ਤੇ ਉਹਨੂੰ ਉਸਦੀਆਂ ਅੱਖਾਂ ਦੇ ਵਿੱਚ ਚਮਕ ਦੇ ਨਾਲ ਨਾਲ ਬੜਾ ਹੀ ਪਿਆਰ ਜਿਹਾ ਲੱਗਾ, ਤੇ ਉਹ ਬੱਚੇ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕਿਸੇ ਦੀ ਉਡੀਕ ਕਰ ਰਹੀ ਹੋਵੇ। ਤੇ ਉਹ ਸੋਚਦਾ ਕਿ ਸ਼ਾਇਦ ਇਹ ਮੇਰਾ ਰਸਤਾ ਹੀ ਦੇਖ ਰਹੀ ਹੋਵੇ। ਤੇ ਉਹ 6 ਸਾਲ ਦਾ ਜਿਹੜਾ ਬੱਚਾ ਸੀ ਨਾ, ਉਹ ਮਾਤਾ ਦੇ ਕੋਲ ਬੈਠ ਗਿਆ ਤੇ ਆਪਦੇ ਥੈਲੇ ਚੋਂ ਨਾ ਰੋਟੀ ਕੱਢ ਕੇ ਖਾਣ ਲੱਗਾ। ਤੇ ਫਿਰ ਉਸਨੂੰ ਕੁਝ ਯਾਦ ਆਇਆ ਤੇ ਉਸਨੇ ਆਪਣਾ ਜਿਹੜਾ ਰੋਟੀ ਵਾਲਾ ਹੱਥ ਆ ਨਾ, ਉਸ ਬਜ਼ੁਰਗ ਮਾਤਾ ਵੱਲ ਵਧਾ ਤਾ ਤੇ ਮੁਸਕਰਾ ਕੇ ਉਸ ਮਾਤਾ ਵੱਲ ਦੇਖਣ ਲੱਗਾ। ਤੇ ਜਿਹੜੀ ਬੁੱਢੀ ਮਾਤਾ ਸੀ, ਉਸਨੇ ਵੀ ਰੋਟੀ ਲੈ ਲਈ ਤੇ ਮਾਤਾ ਨੇ ਝੋਰੜੀਆਂ ਵਾਲੇ ਚਿਹਰੇ ਚ ਨਾ ਇੱਕ ਅਜੀਬ ਜੀ ਮੁਸਕੁਰਾਹਟ ਆਈ ਜਦੋਂ ਉਹਨੇ ਉਹ ਰੋਟੀ ਉਸ ਬੱਚੇ ਤੋਂ ਲਈ ਤੇ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਤੇ ਬੱਚਾ ਮਾਤਾ ਨੂੰ ਦੇਖੀ ਹੀ ਜਾ ਰਿਹਾ ਸੀ, ਜਦ ਮਾਤਾ ਨੇ ਰੋਟੀ ਖਾ ਲਈ ਤਾਂ ਬੱਚੇ ਨੇ ਮਾਤਾ ਨੂੰ ਇੱਕ ਹੋਰ ਰੋਟੀ ਦੇ ਦਿੱਤੀ। ਹੁਣ ਮਾਤਾ ਵੀ ਬੜੀ ਖੁਸ਼ ਸੀ ਤੇ ਬੱਚਾ ਵੀ ਬੜਾ ਖੁਸ਼ ਸੀ। ਹੁਣ ਤੁਸੀਂ ਦੱਸੋ ਜੀ, ਬੱਚਾ ਕਾਹਤੋਂ ਖੁਸ਼ ਸੀ ਤੇ ਮਾਤਾ ਕਾਹਤੋਂ ਖੁਸ਼ ਸੀ? ਸੋ ਜ਼ਰੂਰ ਦੱਸੂਗੀ ਮੈਂ ਤੁਹਾਨੂੰ ਕਿ ਕਿਉਂ ਖੁਸ਼ ਸੀ ਦੋਨੋਂ ਜਾਣੇ। ਜੇ ਕਿਸੇ ਨੂੰ ਪਤਾ ਹੋਇਆ ਤਾਂ ਤੁਸੀਂ ਵੀ ਜ਼ਰੂਰ ਦੱਸਿਓ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਹਾਜ਼ਰੀ ਲਵਾ ਰਹੇ ਆ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਉਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਵੀ ਭੇਜਿਆ। ਪਰ ਤੁਹਾਨੂੰ ਇੱਕ ਕਲੂ ਦੇ ਦਿੰਦੀ ਆ ਗਾਣਾ ਗਾਣੇ ਤੋਂ ਪਹਿਲਾਂ ਕਿ ਬੱਚਾ ਵੀ ਕਿਉਂ ਖੁਸ਼ ਸੀ ਤੇ ਮਾਤਾ ਵੀ ਕਿਉਂ ਖੁਸ਼ ਸੀ। ਉਹ ਕਹਿੰਦੇ ਆ ਨਾ ਕਿ ਆਪਣੇ ਦਿਲ ਦੇ ਅੰਦਰ ਦੀ ਲੈ ਤੂੰ ਵੀ ਸੁਣ ਅਣਜਾਣਾ, ਆਪਣੇ ਦਿਲ ਦੇ ਅੰਦਰ ਦੀ ਲੈ ਤੂੰ ਵੀ ਸੁਣ ਅਣਜਾਣਾ, ਜੋ ਤੇਰੇ ਅੰਦਰ ਬੈਠਾ ਹੈ ਕਿਤੇ ਉਸ ਸੱਜਣ ਨੂੰ ਲੱਭਣ ਤਾਂ ਨਹੀਂ ਜਾਣਾ। ਤੇ ਲਓ ਜੀ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮੈਂ ਦੱਸੂਗੀ ਕਿ ਮਾਤਾ ਵੀ ਕਿਉਂ ਖੁਸ਼ ਸੀ ਤੇ ਬੱਚਾ ਵੀ ਕਿਉਂ ਖੁਸ਼ ਸੀ। ਤੇ ਬਾਕੀ ਚਲੇ ਆਓ ਤੁਸੀਂ ਵੀ ਹਰਮਨ ਰੇਡੀਓ ਦੇ ਵਿਹੜੇ, ਮਹਿਫਲਾਂ ਲੱਗੀਆਂ ਹੋਈਆਂ ਨੇ ਤੇ ਬਣੋ ਜੀ ਅੱਜ ਦੀ ਮਹਿਫਲ ਦਾ ਸ਼ਿੰਗਾਰ ਤੇ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।
ਤੇਰੇ ਮੁੜ ਕੇ ਆਵਾਂਗੇ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਠੀਕ ਹੈ ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਕਿ ਵੇਲੇ ਜਿਹੜਾ ਸ਼ੌਂਕ ਦਾ ਨਣਾ ਨਿਗੋਰੀ ਹੈ ਸੋ ਵਾਕਈ ਜੀ ਜਦੋਂ ਇਨਸਾਨ ਅੰਦਰੋਂ ਦਿਲ ਤੋਂ ਹੀ ਖੁਸ਼ ਹੋਵੇ ਨਾ ਤਾਂ ਫਿਰ ਖੁਸ਼ੀ ਦੇ ਵਿੱਚ ਉਸਦਾ ਨੱਚਣ ਨੂੰ ਜੀ ਕਰਦਾ ਸੋ ਇਹ ਗੀਤ ਇੱਕ ਟਾਈਮ ਸੀਗਾ ਜਦੋਂ ਕਿ ਮੈਨੂੰ ਨੀ ਲੱਗਦਾ ਕਿ ਉਹ ਕੋਈ ਐਸਾ ਘਰ ਹੋਊਗਾ ਜਿਸ ਘਰ ਦੇ ਵਿੱਚ ਇਹ ਗੀਤ ਨਾ ਗੂੰਜਿਆ ਹੋਵੇ ਵਿਆਹ ਸ਼ਾਦੀਆਂ ਤੇ ਫੰਕਸ਼ਨਾਂ ਦੇ ਵਿੱਚ ਤਾਂ ਇਹ ਜਿਹੜਾ ਗੀਤ ਆ ਕਿਆ ਮਾਸ਼ਾਅੱਲਾ ਕਿਆ ਬਾਤਾਂ ਸੀ ਜੀ ਇਸ ਗੀਤ ਦਾ ਮਿਊਜ਼ਿਕ ਵੀ ਬੜਾ ਵਧੀਆ ਵਾ ਸੋ ਆਪਣੀ ਵੀ ਗੱਲ ਚੱਲ ਰਹੀ ਸੀ ਜੀ ਸੋ ਆਪਾਂ ਉਸ ਗੱਲ ਵੀ ਖਤਮ ਕਰ ਦੀਏ ਕਿ ਬੱਚਾ ਵੀ ਕਿਉਂ ਖੁਸ਼ ਸੀ ਤੇ ਮਾਤਾ ਵੀ ਖੁਸ਼ ਕਿਉਂ ਸੀ ਸੋ ਲਓ ਜੀ ਤੇ ਕਿਉਂਕਿ ਬੱਚੇ ਮਾਤਾ ਦੇ ਨਾਲ ਬਹੁਤ ਵਧੀਆ ਪਲ ਬਿਤਾਏ ਤੇ ਜਾਣ ਲੱਗੇ ਨਾ ਜਦੋਂ ਉਹ ਜਾਣ ਲੱਗਾ ਤੇ ਮਾਤਾ ਨੂੰ ਪਿਆਰ ਦੇ ਨਾਲ ਜੱਫੀ ਪਾ ਕੇ ਆਪਣੇ ਘਰ ਵੱਲ ਨੂੰ ਚਲਾ ਜਾਂਦਾ ਤੇ ਜਦੋਂ ਘਰ ਜਾਂਦਾ ਉਹ ਬੜਾ ਖੁਸ਼ ਹੁੰਦਾ ਉਹਦੀ ਮਾਂ ਦੇਖਦੀ ਉਹਨੂੰ ਕਹਿੰਦੀ ਅੱਜ ਕਦੇ ਇੰਨਾ ਖੁਸ਼ ਨੀ ਹੋਇਆ ਬੜਾ ਖੁਸ਼ ਆ ਉਹਨੂੰ ਪੁੱਛਦੀ ਆ ਕਹਿੰਦੀ ਤੂੰ ਇੰਨਾ ਖੁਸ਼ ਕਿਉਂ ਅੱਜ ਤਾਂ ਕਹਿੰਦਾ ਕਿ ਮੈਂ ਅੱਜ ਰੱਬ ਨਾਲ ਬੈਠ ਕੇ ਰੋਟੀ ਖਾਧੀ ਆ ਕਹਿੰਦਾ ਤੈਨੂੰ ਪਤਾ ਕਿ ਉਹਨਾਂ ਨੇ ਵੀ ਮੇਰੀ ਰੋਟੀ ਖਾਧੀ ਪਰ ਕਹਿੰਦਾ ਹੁਣ ਜਿਹੜਾ ਰੱਬ ਆ ਨਾ ਉਹ ਬੁੱਢਾ ਹੋ ਗਿਆ ਉਹਦੇ ਨਾਲ ਮੂੰਹ ਤੇ ਝੁਰੜੀਆਂ ਪਈਆਂ ਹੋਈਆਂ ਵਾ ਤੇ ਉਧਰ ਜਦੋਂ ਬਜ਼ੁਰਗ ਮਾਤਾ ਘਰੇ ਪਹੁੰਚਦੀ ਆ ਉਹ ਵੀ ਬੜੀ ਖੁਸ਼ ਹੁੰਦੀ ਆ ਉਹਨੂੰ ਕਹਿੰਦੇ ਵੀ ਤੂੰ ਅੱਜ ਕਿਉਂ ਖੁਸ਼ ਆ ਮਾਤਾ ਤਾਂ ਮਾਤਾ ਕਹਿੰਦੀ ਕਿ ਮੈਂ 2 ਦਿਨਾਂ ਤੋਂ ਨਦੀ ਕਿਨਾਰੇ ਇਕੱਲੀ ਬੈਠੀ ਸੀ ਤੇ ਮੈਨੂੰ ਬੜੀ ਭੁੱਖ ਲੱਗੀ ਸੀ ਪਰ ਮੈਨੂੰ ਪਤਾ ਸੀ ਕਿ ਜਿਹੜਾ ਰੱਬ ਆ ਉਹ ਆਊਗਾ ਮੈਨੂੰ ਖਾਣਾ ਖਵਾਉਣ ਦੇ ਲਈ ਕਹਿੰਦੀ ਅੱਜ ਉਹ ਆਇਆ ਰੱਬ ਤੇ ਕਹਿੰਦੀ ਮੇਰੇ ਨਾਲ ਬਹਿ ਕੇ ਰੋਟੀ ਵੀ ਖਾਧੀ ਬੜੇ ਪਿਆਰ ਨਾਲ ਆਪ ਵੀ ਖਾਧੀ ਤੇ ਮੈਨੂੰ ਵੀ ਖਵਾਈ ਤੇ ਕਹਿੰਦੀ ਬੜੇ ਪਿਆਰ ਨਾਲ ਮੇਰੇ ਵੱਲ ਦੇਖਿਆ ਤੇ ਜਾਂਦੇ ਸਮੇਂ ਮੈਨੂੰ ਗਲ ਨਾਲ ਵੀ ਲਾਇਆ ਕਹਿੰਦੀ ਉਹ ਬੜਾ ਮਾਸੂਮ ਆ ਇੱਕ ਬੱਚੇ ਦੀ ਤਰ੍ਹਾਂ ਦਿਖਾਈ ਦਿੰਦਾ ਵਾ ਸੋ ਇਸ ਦੇ ਵਿੱਚ ਗੱਲ ਕੀ ਸੀ ਜੀ ਗੱਲ ਇਹ ਸੀ ਕਿ ਦੋਨਾਂ ਦੇ ਦਿਲਾਂ ਵਿੱਚ ਹੀ ਰੱਬ ਲਈ ਪਿਆਰ ਸੀ ਤੇ ਰੱਬ ਨੇ ਦੋਨਾਂ ਨੂੰ ਮਿਲਾਉਣ ਲਈ ਦੋਨਾਂ ਦੇ ਵਿੱਚ ਹੀ ਖੁਦ ਨੂੰ ਭੇਜ ਦਿੱਤਾ ਸੋ ਇਸ ਲਈ ਜੀ ਜਦੋਂ ਸਾਡੇ ਦਿਲ ਦੇ ਵਿੱਚ ਉਸ ਰੱਬ ਲਈ ਪਿਆਰ ਹੋਊਗਾ ਤੇ ਜਿਹੜੇ ਸਾਡੇ ਮਨ ਦੇ ਵਿੱਚ ਕੋਈ ਵੀ ਗੱਲ ਆ ਤਾਂ ਉਹ ਰੱਬ ਇਨਸਾਨਾਂ ਦੇ ਥਰੂ ਹੀ ਪੂਰੀ ਕਰਦਾ ਵਾ ਕਿਉਂਕਿ ਉਹਦਾ ਆਕਾਰ ਕੀ ਆ ਉਹਦੀ ਪਹਿਚਾਣ ਕੀ ਆ ਉਸਨੂੰ ਅੱਜ ਤੱਕ ਕੋਈ ਨੀ ਦੇਖ ਸਕਿਆ ਉਹ ਸਰਵ ਵਿਆਪੀ ਆ ਸੋ ਇਸ ਲਈ ਇਨਸਾਨ ਨੂੰ ਸਮਝਣਾ ਬਹੁਤ ਜ਼ਰੂਰੀ ਆ ਤੇ ਚਾਹੇ ਕਹਿੰਦੇ ਹੁੰਦੇ ਨਾ ਕਿ ਮਾੜਾ ਤਾਂ ਕੋਈ ਵੀ ਨੀ ਹੁੰਦਾ ਗਾ ਕਈ ਵਾਰੀ ਬੰਦੇ ਦੇ ਹਾਲਾਤ ਓਦਾਂ ਦੇ ਬਣ ਜਾਂਦੇ ਆ ਤੇ ਨਹੀਂ ਤਾਂ ਹਮਨੇ ਅੱਛੇ ਬੁਰਾ ਨੀ ਕੋਈ ਵਾਲੀ ਗੱਲ ਹੁੰਦੀ ਆ ਜੀ ਸੋ ਸਾਰੇ ਇਨਸਾਨ ਹੀ ਬੜੇ ਵਧੀਆ ਵਾ ਤੇ ਸਾਰਿਆਂ ਦੇ ਮਨ ਦੇ ਵਿੱਚ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਖੂਬੀ ਤਾਂ ਜ਼ਰੂਰ ਹੁੰਦੀ ਆ ਤੇ ਲਓ ਜੀ ਫਿਰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਕਹਿੰਦੇ ਕਿ ਇੱਕ ਡੱਡੂ ਪਹਾੜ ਦੀ ਚੋਟੀ ਉੱਪਰ ਚੜ੍ਹਨ ਬਾਰੇ ਸੋਚਦਾ ਵਾ ਅਤੇ ਅੱਗੇ ਵਧਦਾ ਵਾ ਉਸਨੂੰ ਦੇਖ ਬਾਕੀ ਦੇ ਸਾਰੇ ਡੱਡੂ ਰੌਲਾ ਪਾਉਣ ਲੱਗ ਜਾਂਦੇ ਆ ਕਿ ਇਹ ਕਦੇ ਨੀ ਹੋ ਸਕਦਾ ਅੱਜ ਤੱਕ ਉਸ ਚੋਟੀ ਤੇ ਕੋਈ ਨੀ ਚੜਿਆ ਇਹ ਵੀ ਨਹੀਂ ਪਹੁੰਚ ਸਕੇਗਾ ਕਹਿੰਦੇ ਪਰ ਉਹ ਡੱਡੂ ਆਖਿਰ ਪਹਾੜ ਦੀ ਚੋਟੀ ਤੱਕ ਪਹੁੰਚ ਹੀ ਜਾਂਦਾ ਵਾ ਜਾਣਦੇ ਹੋ ਕਿਉਂ ਕਿਉਂਕਿ ਕਹਿੰਦੇ ਉਹ ਡੱਡੂ ਬੋਲਾ ਸੀ ਤੇ ਉਹ ਦੂਜੇ ਡੱਡੂਆਂ ਨੂੰ ਰੌਲਾ ਪਾਉਂਦੇ ਦੇਖ ਸੋਚ ਰਿਹਾ ਸੀ ਕਿ ਸ਼ਾਇਦ ਉਸਦਾ ਹੌਸਲਾ ਵਧਾ ਰਹੇ ਹਨ ਇਸ ਲਈ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਮੰਜ਼ਿਲ ਨੂੰ ਹਾਸਲ ਕਰਨਾ ਚਾਹੁੰਦੇ ਆ ਤੇ ਕੁਝ ਬਣਨਾ ਚਾਹੁੰਦੇ ਹੋ ਤਾਂ ਨਕਾਰਾਤਮਕ ਲੋਕਾਂ ਦੇ ਪ੍ਰਤੀ ਬੋਲੇ ਹੋ ਜਾਓ ਕਿਆ ਬਾਤ ਹੈ ਜੀ ਬਹੁਤ ਸੋਹਣਾ ਵਿਚਾਰ ਭੇਜਿਆ ਬਾਕੀ ਜੀ ਜ਼ਿੰਦਗੀ ਦੇ ਵਿੱਚ ਜਿਹੜੇ ਏਦਾਂ ਦੇ ਲੋਕ ਆ ਜੋ ਕਿ ਤੁਹਾਡੀਆਂ ਲੱਤਾਂ ਖਿੱਚਦੇ ਆ ਤਾਂ ਕਹਿੰਦੇ ਕਿ ਨਾ ਤੂੰ ਇਹਦਾ ਕਰ ਹੀ ਨਹੀਂ ਸਕਦਾ ਉਹਨਾਂ ਦੇ ਲੋਕਾਂ ਤੋਂ ਬਚਣਾ ਚਾਹੀਦਾ ਵਾ ਕਿਉਂਕਿ ਕਈ ਵਾਰੀ ਤੁਹਾਡੇ ਮਨ ਦੇ ਵਿੱਚ ਵੀ ਡਾਊਟ ਹੁੰਦਾ ਕਿ ਤੁਸੀਂ ਇਹ ਕਰ ਸਕੋਗੇ ਕਿ ਨਹੀਂ ਪਰ ਤੁਹਾਡੇ ਆਸ ਪਾਸ ਜਿਹੜੇ ਪੋਜ਼ਿਟਿਵ ਫੀਲਿੰਗ ਵਾਲੇ ਲੋਕ ਹੁੰਦੇ ਆ ਉਹ ਇਹ ਕਹਿ ਦੇਣ ਨਾ ਜਾਂ ਤੁਹਾਡੇ ਘਰ ਦੇ ਹੀ ਇਹ ਕਹਿ ਦੇਣ ਜਾਂ ਕੋਈ ਵੀ ਕਹਿ ਦੇਵੇ ਨਾ ਤੂੰ ਕਰ ਸਕਦਾ ਜਾਂ ਕਰ ਸਕਦੀ ਆ ਇਹਦੇ ਵਿੱਚ ਕੁਛ ਵੀ ਔਖਾ ਨਹੀਂ ਤਾਂ ਬੰਦੇ ਦੇ ਵਿੱਚ ਉਹ ਹੌਸਲਾ ਤੇ ਹਿੰਮਤ ਤੇ ਇੱਕ ਆਸ ਬਣ ਜਾਂਦੀ ਆ ਤੇ ਉਹ ਮੰਜ਼ਿਲ ਵੀ ਸਰ ਕਰ ਲੈਂਦਾ ਵਾ ਜਿਹਦੀ ਸ਼ਾਇਦ ਉਹਨੇ ਕਦੇ ਸੋਚਿਆ ਨਹੀਂ ਸੀ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜੀ ਆਪਣੀ ਸੋਚ ਆ ਉਹਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਜਿਹੜੇ ਨੈਗੇਟਿਵ ਵਿਚਾਰ ਆ ਉਹਨਾਂ ਨੂੰ ਆਪਣੇ ਨੇੜੇ ਤੇੜੇ ਭੜਕਣ ਦੀ ਨਾ ਦਿਓ ਤੇ ਨੈਗੇਟਿਵ ਹਾਂ ਦਿਮਾਗ ਦੇ ਵਿੱਚ ਜ਼ਰੂਰ ਰੱਖੋ ਕਿ ਅਗਰ ਕੁਛ ਕਰਨ ਲੱਗੇ ਹੋ ਤੇ ਪੋਜ਼ਿਟਿਵ ਜੇ ਉਹਦੇ ਵਿੱਚ ਇਹ ਸਹੀ ਪੱਖ ਆ ਤਾਂ ਉਹਦਾ ਨੁਕਸਾਨ ਵਾਲਾ ਪੱਖ ਵੀ ਹੋ ਸਕਦਾ ਸੋ ਆਪਣੇ ਆਪ ਨੂੰ ਦੋਨਾਂ ਲਈ ਤਿਆਰ ਰੱਖੋ ਪਰ ਮਨ ਦੇ ਵਿੱਚ ਇੱਕ ਹਮੇਸ਼ਾ ਆਸ ਰੱਖੋ ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗੀਤ ਵੀ ਸੁਣਦੇ ਆ ਤੇ ਗੀਤ ਦੇ ਵਿੱਚ ਵਿੱਚ ਹੀ ਤੁਸੀਂ ਬਸ ਵੀ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਕੱਲ ਮਿਲੂੰਗੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਸ ਤੋਂ ਬਾਅਦ ਦਲਜੀਤ ਭਾਜੀ ਆਪਣੇ ਪ੍ਰੋਗਰਾਮ ਦੀ ਵਾਕ ਟੂਰ ਸੰਭਾਲਣਗੇ ਤੇ ਸੋਹਣੇ ਸੋਹਣੇ ਗਾਣੇ ਸੁਣਾਉਣਗੇ, ਜਿਵੇਂ ਕਿ ਹੁਣ ਤੁਸੀਂ ਸੁਣੀ ਚੁੱਕੇ ਹੋ ਜੀ ਤੇਰੇ ਗੇੜਾ ਸ਼ੌਂਕ ਨਾਨਣਾ ਨੀ ਗੋਰੀਏ। ਸੋ ਦੇਖਦੇ ਹਾਂ ਜੀ ਅੱਜ ਉਹ ਫਿਰ ਕਿਹੜੇ ਕਿਹੜੇ ਗੇੜੇ ਦਵਾਉਂਦੇ ਆ ਤੁਹਾਨੂੰ, ਤੇ ਆਪਾਂ ਮਿਲਦੇ ਹਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਮਾਣੋ ਜੀ ਅੱਜ ਦੇ ਇਸ ਪ੍ਰੋਗਰਾਮ ਦਾ, ਅੱਜ ਦੀ ਇਸ ਸਵੇਰ ਨੂੰ ਦਲਜੀਤ ਭਾਜੀ ਦੇ ਸੰਗ, ਤੇ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕੱਲ। ਸੁਣੋ ਜੀ ਇਸ ਗੀਤ ਨੂੰ ਤੇ ਮਾਣੋ ਆਨੰਦ।
ਦਿਸਦਾ ਜਦ ਪਵੇ ਅਕਲ ਨੂੰ ਤੀਰ, ਉਹ ਫਿਰ ਨੀਂਦਾ ਘੇਰੇ ਪਾਉਂਦੀਆਂ, ਫਿਰ ਨੀਂਦਾ ਘੇਰੇ ਪਾਉਂਦੀਆਂ। ਜਦ ਟੁੱਟਣੇ ਹੋਵਣ ਤੀਰ, ਉਹ ਜਦ ਹੋਣੀ ਹੋਵੇ ਵਰਤਣੀ, ਜਦ ਹੋਣੀ ਹੋਵੇ ਵਰਤਣੀ, ਫਿਰ ਸੰਗ ਨੀ ਹੁੰਦੇ ਵੀਰ। ਕੰਬ ਜਾਂਦੀ ਕਿੱਕਣ ਮਿਰਸਿਆ, ਸਿਰ ਕੀ ਲੱਗਦੀ ਸ਼ਮਸ਼ੀਰ। ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਮਿਰਸਿਆ ਏਦਾਂ ਹੀ ਦਿੰਦੇ ਚੀਰ। ਤੇਰੀ ਬੋਟੀ ਬੋਟੀ ਕਰਨ ਗਏ ਆਉਂਦੀ ਘੋੜੇ ਚੜੀ, ਬਹੀਰ ਜੀ ਦੀ ਹੱਥ ਪੱਗ ਨੂੰ ਪਾ ਲਿਆ, ਜੀ ਦੀ ਹੱਥ ਪੱਗ ਨੂੰ ਪਾ ਲਿਆ। ਉਹ ਸੌਂਜੂ ਕਿਵੇਂ ਸ਼ਮੀਰ, ਸੀਨੇ ਵਿੱਚ ਉਬਾਲੇ ਮਾਰਦਾ, ਸੀਨੇ ਵਿੱਚ ਉਬਾਲੇ ਮਾਰਦਾ, ਅਣਖੀ ਖੂਨ ਦੀ ਉਹ ਤਸੀਰ। ਲੈ ਜੰਡ ਤੇ ਥੱਲੇ ਸੌਂ ਗਿਓ, ਸਿਰ ਪਿਓ ਦੀ ਨਹੀਂ ਜਗੀਰ। ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਮਿਰਜ਼ਿਆ ਏਦਾਂ ਹੀ ਦਿੰਦੇ। ਖਿੱਚਦਾ ਤੇਰੇ ਲਕੀਰ, ਹੋਈ ਖਬਰ ਜੱਤੀ ਵੇ ਖਾਨ ਨੂੰ, ਹੋਈ ਖਬਰ ਜੱਤੀ ਵੇ ਖਾਨ ਨੂੰ। ਉਹਨੂੰ ਕੌਣ ਬਣਾਉ ਧੀਰ, ਜੀ ਦੇ ਘਰ ਵਿੱਚ ਪੁੱਤਰ ਸੂਰਮੇ, ਜੀ ਦੇ ਘਰ ਵਿੱਚ ਪੁੱਤਰ ਸੂਰਮੇ। ਤੇ ਜੁੱਸੇ ਵਾਂਗ ਸ਼ਤੀਰ, ਫਿਰ ਕੌਣ ਮਿਟਾਉ ਬੇਲੀ, ਓਏ ਮੱਸੇ ਦੀ ਤਕਦੀਰ। ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਮਿਰਜ਼ਿਆ ਏਦਾਂ ਹੀ ਦਿੰਦੇ ਚੀਰ। ਓਏ ਰਾਜ ਕਾਂਗੜੇ ਵਾਲਿਆ, ਖਿੱਚਦੀ ਸੋਹਣੀ ਤਸਵੀਰ, ਉਹ ਹੁਣ ਕੁਦਰਤ ਕਹਿੰਦੀ ਮਿਰਜ਼ਿਆ, ਹੁਣ ਕੁਦਰਤ ਕਹਿੰਦੀ ਮਿਰਜ਼ਿਆ। ਮੁੱਕ ਗਿਆ ਜਾਨੋ ਸੀਰ, ਉਹ ਜਦ ਬਾਜ਼ੀ ਹੋਵੇ ਹਾਰਨੀ, ਜਦ ਬਾਜ਼ੀ ਹੋਵੇ ਹਾਰਨੀ, ਫਿਰ ਪੈਰੀ ਪਵੇ ਜੰਜੀਰ। ਤੇਰੀ ਰੱਤ ਮਦਾਨੇ ਡੁੱਲਣੀ, ਤੇਰੇ ਸਿਆ ਜਾਣੀ ਜੀ। ਜਿਨ੍ਹਾਂ ਦੀ ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਇੱਜ਼ਤ ਕੀਤੀ ਲੀਰ ਤੂੰ, ਉਹ ਏਦਾਂ ਹੀ ਦਿੰਦੇ ਚੀਰ। ਮਿਰਜ਼ਿਆ ਏਦਾਂ ਹੀ ਦਿੰਦੇ ਚੀਰ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਦੇ ਵਿੱਚ। ਤੇ ਅੱਜ ਵੀਰਵਾਰ ਦਾ ਦਿਨ ਹੋ ਚੁੱਕਾ ਆ, ਤੇ 27 ਸਤੰਬਰ 2018 ਤੇ 1100 ਨਾਨਕ ਸ਼ਾਹੀ ਸੰਮਤ 560 ਤੇ ਬਿਕਰਮੀ ਸੰਮਤ 2075 ਦਾ ਅੱਜ ਦਿਨ ਹੈਗਾ। ਤੇ ਹੁਣੇ ਬੌਬੀ ਜੀ ਹੁਣੀ ਪ੍ਰੋਗਰਾਮ ਛੱਡ ਕੇ ਗਏ ਆ, ਬਹੁਤ ਵਧੀਆ ਉਹ ਪ੍ਰੋਗਰਾਮ ਭੂਮਿਕਾ ਆਪਣੀ ਨਿਭਾ ਜਾਂਦੇ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ। ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦੇ ਉੱਤੇ ਗੱਲ ਜਿਹੜੀ ਕਰਨੀ ਆ, ਉਹ ਅੱਜ ਦੀਆਂ ਅਖਬਾਰੀ ਖਬਰਾਂ ਦੇ ਉੱਤੇ ਵੀ ਕਰਾਂਗੇ, ਤੇ ਨਾਲ ਦੀ ਨਾਲ ਅੱਜ ਆਪਾਂ ਇੱਕ ਇੰਟਰਵਿਊ ਵੀ ਕਰਨੀ ਆ, ਜਿਹੜੀ ਕਿ ਅੱਜ ਇੱਕ ਕਬੱਡੀ ਪਲੇਅਰ ਦੇ ਨਾਲ ਕਰਨੀ ਆ ਆਪਾਂ। ਤੇ ਕਬੱਡੀ ਦੇ ਜਿਹੜੇ ਪਲੇਅਰ ਆ ਉਹਨਾਂ ਦੀਆਂ ਵੀ ਬੜੀਆਂ ਆਪਣੀਆਂ ਸਮੱਸਿਆਵਾਂ ਹੈਗੀਆਂ। ਵੈਸੇ ਤਾਂ ਹਰ ਫੀਲਡ ਦੇ ਵਿੱਚ ਸਮੱਸਿਆ ਹੁੰਦੀ ਆ, ਚਾਹੇ ਕਿਸੇ ਵੀ ਆਪਾਂ ਕੰਮ ਦੇ ਵਿੱਚ ਚਲੇ ਜਾਈਏ, ਤੇ ਉਹਦੇ ਵਿੱਚ ਵਰਕਰਾਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਆ, ਤੇ ਜਿਹੜੇ ਇੰਪਲੋਇਰ ਹੁੰਦੇ ਆ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ। ਪਰ ਸਾਡੀ ਜਿਹੜੀ ਯਤਨ ਇਹੀ ਰਹਿਣਾ ਚਾਹੀਦਾ ਆ ਵੀ ਉਹਨਾਂ ਸਮੱਸਿਆਵਾਂ ਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਸੁਲਝਾਈਏ, ਤੇ ਸੁਲਝਾਉਣ ਤੋਂ ਬਾਅਦ ਉਹਦੇ ਜਿਹੜੇ ਆਊਟਪੁੱਟ ਆ ਉਹ ਵਧੀਆ ਤਰੀਕੇ ਦੇ ਨਾਲ ਅਸੀਂ ਲੈ ਸਕਦੇ ਹਾਂ। ਕੁਛ ਕਬੱਡੀ ਦੇ ਵਿੱਚ ਵੀ ਇਹੋ ਜਿਹਾ ਹੀ ਚੱਲਦਾ ਆ, ਕਬੱਡੀ ਦੇ ਵਿੱਚ ਵੀ ਆਊਟਪੁੱਟ ਕੁਛ ਖਾਸ ਨਹੀਂ ਨਿਕਲ ਰਹੀ। ਉਹਦਾ ਕਾਰਨ ਇਹੀ ਆ ਕਿ ਅਸੀਂ ਕਾਫੀ ਜਿਹੜਾ ਆ ਇੰਟਰਫੇਰੈਂਸ ਜਿਹੜੀ ਬਾਹਰ ਦੀ ਜਿਹੜੀ ਆ ਉਹ ਵੱਧ ਜਾਂਦੀ ਆ, ਤੇ ਅੱਜ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਕਰਨੀ। ਤੁਸੀਂ ਵੀ ਆਪਣੇ ਜਿਹੜੇ ਸੁਝਾਅ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਨੂੰ ਦੇ ਸਕਦੇ ਆ। ਤੇ ਗੀਤ ਸੰਗੀਤ ਇਸ ਪ੍ਰੋਗਰਾਮ ਦਾ ਇੱਕ ਪਹਿਲੂ ਹੈਗਾ, ਤੁਸੀਂ ਉਹ ਵੀ ਕੋਈ ਗੀਤ ਸੁਣਨਾ ਤਾਂ ਤੁਸੀਂ ਸਾਨੂੰ ਮੈਸੇਜ ਜਿਹੜੇ ਆ ਉਹ ਕਰ ਸਕਦੇ ਆ। ਇੱਕ ਆਪਾਂ ਗਾਣੇ ਦੇ ਨਾਲ ਸਾਂਝ ਬਣਾਉਂਦੇ ਹਾਂ ਤੇ ਫਿਰ ਬਕਾਇਦਾ ਜਿਹੜੀ ਆਪਾਂ ਨਿਊਜ਼ ਦੇ ਉੱਤੇ ਜਾਂਦੇ ਹਾਂ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਥਿਨ ਕਬੱਡੀ ਮੇਲਾ 2018, ਜੀ ਹਾਂ, 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜੀ। ਸੋ ਜੇ ਤੁਸੀਂ ਵੀ ਇਸ ਮੇਲੇ ਦਾ ਆਨੰਦ ਮਾਨਣ ਦੀ ਸੋਚ ਰਹੇ ਹੋ, ਅੱਜ ਹੀ ਕਾਲ ਕਰੋ ਸੰਧੂ ਬੱਸ ਲਾਈਨਸ ਨੂੰ, ਜੋ ਮੈਲਬਨ ਤੋਂ ਸ਼ੈਪਟਨ ਦੀ ਰਿਟਰਨ ਟਿਕਟ ਦੇ ਰਹੇ ਨੇ ਸਿਰਫ $25 ਦੇ ਵਿੱਚ। ਜੀ ਹਾਂ, ਅਡਲਟ ਦੀ ਟਿਕਟ $25, ਬੱਚਿਆਂ ਤੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਟਿਕਟ ਹੈ ਉਹ $20 ਦੇ ਵਿੱਚ। ਇਸ ਤੋਂ ਇਲਾਵਾ ਫੈਮਿਲੀ ਟਿਕਟ $85 ਦੇ ਵਿੱਚ। ਇਹਦੇ ਵਿੱਚ 2 ਅਡਲਟ ਤੇ 2 ਬੱਚੇ ਜਾ ਸਕਦੇ ਨੇ ਜੀ। ਸੋ ਇਸ ਮੇਲੇ ਵਿੱਚ ਕਬੱਡੀ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਰੋਚਕ, ਜਿਵੇਂ ਭੰਗੜਾ ਦਸਤਾਰਬੰਦੀ ਮੁਕਾਬਲੇ, ਤੇ ਇਸ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੇਲੇ ਦਾ ਹਿੱਸਾ ਬਣੋ ਸੰਧੂ ਬੱਸ ਲਾਈਨਸ ਦੇ ਜ਼ਰੀਏ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ 0424-1155-51 ਤੇ, 0424-111-5551। ਸੰਧੂ ਬੱਸ ਲਾਈਨਸ।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ, ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਖ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018, ਜੋ ਕਿ ਹੋਣ ਜਾ ਰਿਹਾ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋਟ 2, ਸੋਮਨ ਸੇਂਟ ਸਨਸ਼ਾਈਨ ਨੌਰਥ VIS TO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਮਿਹਨਤ ਵਿੱਚ ਤੰਦਰੁਸਤੀ, ਮੰਗਣ ਨਾਲੋਂ ਮਰਿਆ ਚੰਗਾ, ਨਾ ਆਲਸ ਨਾ ਸੁਸਤੀ, ਨਾ ਆਲਸ ਨਾ ਸੁਸਤੀ। ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਇਸ ਤਨੇ ਮੁੱਕ ਜਾਣਾ, ਭਾਵੇਂ ਰੋਜ਼ ਮਾਲਸ਼ਾਂ ਕਰੀਏ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ, ਭਾਵੇਂ ਬੂਟ ਪਾਲਸ਼ਾਂ ਕਰੀਏ, ਭਾਵੇਂ ਬੂਟ ਪਾਲਸ਼ਾਂ ਕਰੀਏ। ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ, ਬਾਹਰੋਂ ਕੀ ਖੱਟਣ ਕੇ, ਅੰਦਰੋਂ ਨੀਤ ਜਿੰਨਾ ਦੀ ਖੋਟੀ, ਅੰਦਰੋਂ ਨੀਤ ਜਿੰਨਾ ਦੀ ਹੀ ਖੋਟੀ। ਉਹ ਪੌੜੀ ਪਰਖ ਲਈਏ, ਉਹ
ਲਈਏ ਉਹ ਪੌੜੀ ਪਰਖ ਲਈਏ ਪੈਰ ਨੂੰ ਜਿਸ ਪੌੜੀ ਤੇ ਤਰੀਏ ਰੋਟੀ ਹੱਕਦੀ ਖਾਈਏ ਜੀ ਭਾਵੇਂ ਬੂਟ ਪਾਲ ਛਾਂ ਕਰੀਏ ਰੋਟੀ ਹੱਕਦੀ ਖਾਈਏ ਜੀ ਭਾਵੇਂ ਬੂਟ ਪਾਲ ਛਾਂ ਬੂਟ ਪਾਲ ਛਾਂ ਭਾਵੇਂ ਬੂਟ ਪਾਲ ਛਾਂ ਕਰੀਏ ਗੱਲ ਸੱਚੀ ਸੱਚਿਆਂ ਦੀ ਗੱਲ ਸੱਚੀ ਸੱਚਿਆਂ ਦੀ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਵਾਈਏ ਰੱਜ ਕੇ ਖਾਈਏ ਥੋੜਾ ਖਾਈਏ ਖਰਚ ਲਈਏ ਥੋੜਾ ਦਾਨ ਪੁੰਨ ਤੇ ਲਾਈਏ ਥੋੜਾ ਦਾਨ ਪੁੰਨ ਤੇ ਲਾਈਏ ਬੇਸ਼ੁਕਰੇ ਨਾ ਹੋਈਏ ਬੇਸ਼ੁਕਰੇ ਨਾ ਹੋਈਏ ਬੇਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲ ਛਾਂ ਬੂਟ ਪਾਲ ਛਾਂ ਭਾਵੇਂ ਬੂਟ ਪਾਲ ਛਾਂ ਕਰੀਏ ਭਾਵੇਂ ਬੂਟ ਪਾਲ ਛਾਂ ਕਰੀਏ ਕੀ ਫਾਇਦਾ ਸੋਚਣ ਦਾ ਕੀ ਫਾਇਦਾ ਸੋਚਣ ਦਾ ਕੀ ਫਾਇਦਾ ਸੋਚਣ ਦਾ ਸੋਚ ਕੇ ਸੋਚਾਂ ਕੁਛ ਨਹੀਂ ਹੋਣਾ ਜ਼ਿੰਦਗੀ ਦਾ ਹਿੱਸਾ ਨੇ ਜੰਮੇ ਦੀਆਂ ਖੁਸ਼ੀਆਂ ਮਰੇ ਦਾ ਰੋਣਾ ਮਰੇ ਦਾ ਰੋਣਾ ਮਰੇ ਦਾ ਰੋਣਾ ਜੇ ਮੁਸ਼ਕਿਲ ਬਣ ਜਾਵੇ ਜੇ ਮੁਸ਼ਕਿਲ ਬਣ ਜਾਵੇ ਜੇ ਮੁਸ਼ਕਿਲ ਬਣ ਜਾਵੇ ਗੁਰੂ ਦੇ ਚਰਨਾਂ ਵਿੱਚ ਸਿਰ ਧਰੀਏ ਰੋਟੀ ਹੱਕਦੀ ਖਾਈਏ ਜੀ ਭਾਵੇਂ ਬੂਟ ਪਾਲ ਛਾਂ ਕਰੀਏ ਰੋਟੀ ਹੱਕਦੀ ਖਾਈਏ ਜੀ ਭਾਵੇਂ ਬੂਟ ਪਾਲ ਛਾਂ ਬੂਟ ਪਾਲ ਛਾਂ ਭਾਵੇਂ ਬੂਟ ਪਾਲ ਛਾਂ ਕਰੀਏ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਇਸ ਵੇਲੇ ਤੇ ਆਪਣੇ ਨਾਲ ਗੁਰਸੇਵ ਸਿੰਘ ਜੀ ਵੀ ਜੁੜੇ ਹੋਏ ਆ ਵੈਸੇ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਸ਼ਮੂਲੀਅਤ ਕਰਨ ਪਰ ਅਜੇ ਬਿਜ਼ੀ ਜਿਹੜੇ ਆ ਚੱਲ ਰਹੇ ਆ ਦੇਖਦੇ ਆ ਕਦੋਂ ਵਿਹਲੇ ਹੁੰਦੇ ਆ ਬਲਵਿੰਦਰ ਸਿੰਘ ਜੀ ਜੁੜ ਚੁੱਕੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਕੈਲਮ ਵੇਲ ਕਲੱਬ ਵਾਲੇ ਤੇ ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਵੀ ਇੰਜੋਏ ਕਰ ਰਹੇ ਆ ਪ੍ਰੋਗਰਾਮ ਨੂੰ ਤੇ ਆਪਾਂ ਥੋੜਾ ਜਿਹਾ ਯੂਨਾਈਟਿਡ ਨੇਸ਼ਨਸ ਦੇ ਵੱਲ ਜਾਂਦੇ ਹਾਂ ਕੱਲ ਡੋਨਲਡ ਟਰੰਪ ਹੋਣਾ ਦਾ ਉੱਥੇ ਸਪੀਚ ਸੀਗੀ ਤੇ ਸਾਰੀ ਦੁਨੀਆ ਨੇ ਕਾਫੀ ਝਾਤ ਰੱਖੀ ਹੋਈ ਸੀ ਵੀ ਉੱਥੇ ਜਾ ਕੇ ਕੀ ਕਹਿੰਦੇ ਆ ਕਿਉਂਕਿ ਡੋਨਲਡ ਟਰੰਪ ਜਦੋਂ ਦੇ ਬਣੇ ਹੋਏ ਆ ਸ਼ਾਇਦ ਵਿਵਾਦਾਂ ਦੇ ਵਿੱਚ ਘਿਰ ਜਾਂਦੇ ਆ ਇਹ ਪਤਾ ਨੀ ਕਿਉਂ ਘਿਰ ਜਾਂਦੇ ਆ ਕੁਛ ਵੀ ਵਿਚਾਰੇ ਕਹਿੰਦੇ ਆ ਤੇ ਕੱਲ ਉੱਧਰ ਵੀ ਉਹਨਾਂ ਨੇ ਚੀਨ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਰੋਪ ਲਾਇਆ ਚੀਨ ਦੇ ਉੱਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਰੂਸ ਨੇ ਦਖਲ ਅੰਦਾਜ਼ੀ ਜਿਹੜੀ ਕੀਤੀ ਆ ਜਦੋਂ ਉਹ ਜਿੱਤੇ ਸੀਗੇ ਜਾਣੀ ਉਹਨਾਂ ਦੇ ਉੱਤੇ ਦੋਸ਼ ਇਹ ਲੱਗਾ ਸੀ ਵੀ ਰਸ਼ੀਆ ਨੇ ਜਿਹੜੀ ਮਦਦ ਕੀਤੀ ਆ ਪਰ ਇਸ ਵੇਲੇ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਵੀ ਜਿਹੜੇ ਹੁਣ ਮੱਧਵਰਦੀ ਜਿਹੜੇ ਚੁਣਾਵ ਉੱਥੇ ਹੋਣੇ ਆ ਅਮਰੀਕਾ ਦੇ ਵਿੱਚ ਉਹਦੇ ਵਿੱਚ ਚੀਨ ਜਿਹੜਾ ਆ ਉਹ ਪ੍ਰਭਾਵਿਤ ਉਹਨੂੰ ਕਰ ਸਕਦਾ ਆ ਤੇ ਇਹ ਗੱਲ ਜਿਹੜੀ ਆ ਨਿਊਯਾਰਕ ਦੇ ਵਿੱਚ ਜਿਹੜੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਜਿਹੜੀ ਬੈਠਕ ਆ ਉਹਦੇ ਵਿੱਚ ਉਹਨਾਂ ਨੇ ਦੁਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਨੇਤਾ ਆ ਉੱਥੇ ਬੈਠੇ ਹੋਏ ਸੀ ਤੇ ਟਰੰਪ ਹੋਣਾਂ ਨੇ ਕਿਹਾ ਬਈ ਉਹ ਨੀ ਚਾਹੁੰਦੇ ਕਿ ਮੈਂ ਜਿੱਤਾਂ ਕਿਉਂਕਿ ਮੈਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਆ ਜਿਹਨੇ ਵਪਾਰ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਚੁਣੌਤੀ ਜਿਹੜੀ ਆ ਦਿੱਤੀ ਆ ਕਿਉਂਕਿ ਕਾਫੀ ਟ੍ਰੇਡ ਵਾਰ ਇੱਕ ਚੱਲ ਰਹੀ ਆ ਚਾਈਨਾ ਤੇ ਅਮਰੀਕਾ ਦੇ ਵਿੱਚ ਤੇ ਦੋਨਾਂ ਨੇ ਆਪਣੇ ਜਿਹੜੇ ਟੈਕਸ ਆ ਉਹ ਵਧਾਏ ਆ ਤੇ ਸ਼ੁਰੂਆਤ ਅਮਰੀਕਾ ਦੇ ਵੱਲੋਂ ਹੋਈ ਆ ਕੱਲਾ ਚਾਈਨਾ ਨੀ ਇਹਦੇ ਨਾਲ ਕੈਨੇਡਾ ਦੇ ਨਾਲ ਵੀ ਇਹ ਕਾਫੀ ਹੁਣ ਵਿਵਾਦ ਰਹੇ ਆ ਇਸ ਟੈਕਸ ਤੋਂ ਇਸ ਟ੍ਰੇਡ ਵਾਰ ਤੋਂ ਮੈਕਸੀਕੋ ਦੇ ਨਾਲ ਕਾਫੀ ਹੈਗਾ ਆ ਈਵਨ ਕਿ ਯੂਰੋਪੀਅਨ ਕੰਟਰੀਜ ਦੇ ਨਾਲ ਵੀ ਉਹਦਾ ਕਾਫੀ ਚੱਲ ਰਿਹਾ ਆ ਪਰ ਉਧਰੋਂ ਚਾਈਨਾ ਨੇ ਇਹ ਗੱਲ ਨੂੰ ਜਿਹੜਾ ਆ ਖਾਰਜ ਕਰ ਦਿੱਤਾ ਆ ਉਹ ਕਹਿੰਦੇ ਵੀ ਬਿਨਾਂ ਕਿਸੇ ਗੱਲ ਦੇ ਸਾਡੇ ਉੱਤੇ ਆਰੋਪ ਜਿਹੜੇ ਲਾ ਰਹੇ ਆ ਤੁਸੀਂ ਕਿਉਂਕਿ ਇਹ ਜਿਹੜੇ ਚੋਣਾਂ ਆ ਇਹ 6 ਨਵੰਬਰ ਨੂੰ ਹੋਣੀਆਂ ਆ ਸ਼ਾਇਦ ਇਹ ਇੱਕ ਬਹਾਨਾ ਵੀ ਹੋ ਸਕਦਾ ਆ ਪਰ ਬੈਠਕ ਜਿਹੜੀ ਆ ਕਿਸੇ ਹੋਰ ਮੁੱਦੇ ਦੇ ਉੱਤੇ ਸੀਗੀ ਬੈਠਕ ਤਾਂ ਹੈਗੀ ਸੀਗੀ ਇਹ ਪਰਮਾਣੂ ਰਸਾਇਣਕ ਤੇ ਜੈਵਿਕ ਜਿਹੜੇ ਹਥਿਆਰ ਆ ਉਹਨਾਂ ਦੇ ਉੱਤੇ ਰੋਕ ਜਿਹੜੀ ਲੱਗਣੀ ਚਾਹੀਦੀ ਆ ਇਹਦੇ ਉੱਤੇ ਇੱਕ ਬੈਠਕ ਬਣੀ ਹੋਈ ਸੀ ਪਰ ਇਸ ਬੈਠਕ ਦੇ ਵਿੱਚ ਟਰੰਪ ਨੇ ਚਾਈਨਾ ਨੂੰ ਜਿਹੜਾ ਆ ਨਿਸ਼ਾਨਾ ਬਣਾ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਬੜੀ ਦੁੱਖ ਦੀ ਗੱਲ ਆ ਕਿ ਚੀਨ ਜਿਹੜਾ ਆ ਨਵੰਬਰ ਦੇ ਮਹੀਨੇ ਜਿਹੜੇ ਚੁਣਾਵ ਹੋਣ ਵਾਲੇ ਆ ਉਹ ਮੇਰੇ ਖਿਲਾਫ਼ ਜਿਹੜੀ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਕਿਉਂਕਿ ਜਿਹੜਾ ਆ ਮੈਂ ਜਿਹੜਾ ਆ ਅਮਰੀਕਾ ਦੇ ਲਈ ਕੰਮ ਜਿਹੜਾ ਆ ਕਰ ਰਿਹਾ ਆ ਪਰ ਗੱਲ ਇਹ ਆ ਕਹਿੰਦੇ ਹੁੰਦੇ ਆ ਵੀ ਜਿਹੋ ਜਿਹਾ ਕੰਮ ਹੋਵੇ ਉਦਾਂ ਦਾ ਹੀ ਸਾਜ ਜਾਣਾ ਚਾਹੀਦਾ, ਉਦਾਂ ਦੀ ਗੱਲ ਜਿਹੜੀ ਕਰਨੀ ਚਾਹੀਦੀ ਆ। ਜੇ ਇਸ ਮੁੱਦੇ ਦੇ ਉੱਤੇ ਖਾਸ ਤੌਰ ਤੇ ਤੁਸੀਂ ਇੰਨੇ ਜ਼ਿੰਮੇਵਾਰ ਹੈਗੇ ਆ, ਤੁਸੀਂ ਗੱਲ ਤਾਂ ਹੋ ਰਹੀ ਆ ਵੀ ਰਸਾਇਣਕ ਬੜਾ ਇਹ ਇੱਕ ਵਿਵਾਦ ਚੱਲਦਾ ਬਹੁਤ ਵਾਰੀ, ਆਪਾਂ ਗੱਲਾਂ ਜਿਹੜੀਆਂ ਕੀਤੀਆਂ ਕਿ ਪਹਿਲਾਂ ਪਰਮਾਣੂ ਜੰਗ ਦੀ ਆਪਾਂ ਗੱਲ ਕਰਦੇ ਹਾਂ, ਪਰਮਾਣੂ ਬੰਬ ਨੂੰ ਬੜਾ ਖਤਰਨਾਕ ਮੰਨਿਆ ਜਾਂਦਾ, ਪਰ ਜਿਹੜੇ ਰਸਾਇਣਕ ਕੈਮੀਕਲ ਜਿਹੜੇ ਹਥਿਆਰ ਹੈਗੇ ਆ ਉਹ ਉਦੋਂ ਵੀ ਜ਼ਿਆਦਾ ਖਤਰਨਾਕ ਆ, ਤੇ ਕਿਹਾ ਵੀ ਜਾਂਦਾ ਵੀ ਸੀਰੀਆ ਦੇ ਵਿੱਚ ਇਹਨਾਂ ਜਿਹੜੇ ਹਥਿਆਰਾਂ ਦੀ ਆ ਵਰਤੋਂ ਜਿਹੜੀ ਆ ਹੋਈ ਆ, ਤੇ ਉਸ ਤੋਂ ਬਾਅਦ ਇਹਦੇ ਜਿਹੜੇ ਨੈਗੇਟਿਵ ਪ੍ਰਭਾਵ ਵੀ ਦੇਖਣ ਨੂੰ ਮਿਲੇ ਆ। ਤੇ ਇਹ ਜਿਹੜੀ ਮੀਟਿੰਗ ਹੈ ਇਸ ਗੱਲ ਦੇ ਲਈ ਆਯੋਜਿਤ ਕੀਤੀ ਗਈ ਸੀ ਵੀ ਜਦੋਂ ਵਾਰ ਲੱਗਦੀ ਆ ਉਹਦੇ ਵਿੱਚ ਇਹੋ ਜਿਹਾ ਪ੍ਰਮਾਣੂ ਤੇ ਜਿਹੜੇ ਕੈਮੀਕਲ ਵਾਲੇ ਹਥਿਆਰ ਆ ਉਹ ਨਾ ਚਲਾਏ ਜਾਣ। ਪਰ ਕੁਛ ਕੁ ਮਹੀਨਿਆਂ ਤੋਂ ਅਮਰੀਕਾ ਤੇ ਜਿਹੜਾ ਚੀਨ ਦਾ ਇਹ ਟ੍ਰੇਡ ਵਾਰ ਆ ਉਹ ਲਗਾਤਾਰ ਜਿਹੜਾ ਗਹਿਰਾਈ ਦੇ ਵਿੱਚ ਜਾ ਰਿਹਾ ਆ, ਕਿਉਂਕਿ ਦੋਨੇ ਦੇਸ਼ ਜਿਹੜੇ ਆ ਇੱਕ ਦੂਜੇ ਤੋਂ ਜਿਹੜੇ ਜਿਹੜੇ ਕੋਈ ਚੀਜ਼ਾਂ ਜਿਹੜੀਆਂ ਉਧਰੋਂ ਮੰਗਾਉਂਦੇ ਆ ਉਹਨਾਂ ਦੇ ਉੱਤੇ ਟੈਕਸ ਜਿਹੜਾ ਆ ਲਗਾਤਾਰ ਜਿਹੜਾ ਵਧਾ ਰਹੇ ਆ। ਸਤੰਬਰ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਜਿਹੜੇ ਕਹਿ ਦਿੱਤਾ ਸੀ ਵੀ ਚੀਨ ਦੇ ਜਿਹੜੇ ਉਤਪਾਦ ਆ ਉਹਦੇ ਉੱਤੇ $200 billion ਦਾ ਜਿਹੜਾ ਟੈਕਸ ਆ ਉਹ ਲਾ ਦਿੱਤਾ ਗਿਆ ਸੀ, ਕਿਉਂਕਿ ਕਾਰਨ ਕੀ ਹੁੰਦਾ ਆ ਕਿ ਚਾਈਨਾ ਤੋਂ ਬੜੀਆਂ ਸਸਤੀਆਂ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਆ, ਉਹਦੇ ਨਾਲ ਜਿਹੜੀ ਉੱਥੇ ਦੀ ਕੰਟਰੀ ਹਰ ਕੰਟਰੀ ਨੂੰ ਇਹ ਫੇਸ ਕਰਨਾ ਪੈ ਰਿਹਾ ਆ। ਚਾਈਨਾ ਤੋਂ ਸਸਤੀ ਚੀਜ਼ ਆ ਜਾਂਦੀ ਆ ਪਰ ਜਿਹੜੀ ਉੱਥੇ ਦੀ ਲੋਕਲ ਚੀਜ਼ ਹੁੰਦੀ ਆ ਹਨਾ ਉਹ ਭਾਵੇਂ ਵਧੀਆ ਕੁਆਲਿਟੀ ਦੀ ਹੋਵੇ ਪਰ ਉਹਦੀ ਜਿਹੜੀ ਕਿਉਂਕਿ ਜਿਹੜਾ ਲੇਬਰ ਕਾਫੀ ਪੈ ਜਾਂਦੀ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਰੋ ਮਟੀਰੀਅਲ ਲਿਆ ਹੁੰਦਾ ਆ ਉਹ ਕਾਫੀ ਮਹਿੰਗਾ ਪੈ ਜਾਂਦਾ, ਇਸ ਕਰਕੇ ਚਾਈਨਾ ਦੇ ਨਾਲ ਜਿਹੜਾ ਆ ਬਹੁਤ ਦੇਸ਼ ਜਿਹੜੇ ਆ ਉਹ ਜਿਹੜਾ ਕਾਫੀ ਇਹਨਾਂ ਗੱਲਾਂ ਦਾ ਮੁਸ਼ਕਿਲ ਦਾ ਸਾਹਮਣਾ ਕਰਨੇ ਪੈ ਰਹੇ ਆ ਜਿਹੜੇ ਉੱਥੇ ਦੇ ਉਦਯੋਗ ਹੈਗੇ ਆ। ਇਸ ਕਰਕੇ ਡੋਨਲਡ ਟਰੰਪ ਨੇ ਜਿਹੜਾ ਟੈਕਸ ਲਾਤਾ ਸੀ ਤਾਂ ਕਿ ਜਿਹੜੀਆਂ ਕੀਮਤਾਂ ਆ ਉਹ ਬਰਾਬਰ ਦੀਆਂ ਰਹਿਣ, ਤੇ ਇਹ ਕੋਈ $50 billion ਦਾ ਯਾਤ ਜਿਹੜਾ ਟੈਕਸ ਆ ਉਹ ਵੀ ਇਹਦੇ ਉੱਤੇ ਲਗਾ ਦਿੱਤਾ ਗਿਆ ਸੀਗਾ। ਪਰ ਖੈਰ ਆਪਾਂ ਇਹ ਜਿਹੜੀ ਕੱਲ ਦੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਗੱਲ ਜਿਹੜੀ ਆ ਕੀਤੀ ਆ ਤੇ ਕਾਰਨ ਦਾ ਮੁੱਦਾ ਵੀ ਇਹ ਹੈਗਾ ਆ ਕਿਉਂਕਿ ਇਹ ਇੱਕ ਮੁੱਦਾ ਜਿਹੜਾ ਉੱਥੇ ਖਾਸ ਤੌਰ ਤੇ ਜੁੜਿਆ ਹੋਇਆ ਸੀ। ਮੈਂ ਤਾਂ ਇਹ ਦੇਖ ਰਿਹਾ ਸੀ ਉਹਦੇ ਤੋਂ ਕੀ ਸਿੱਟਾ ਜਿਹੜਾ ਨਿਕਲਦਾ, ਕਿਉਂਕਿ ਪਰਮਾਣੂ ਜਿਹੜੇ ਹਥਿਆਰ ਆ ਤੇ ਕੈਮੀਕਲ ਹਥਿਆਰ ਆ ਇਹਨਾਂ ਦੀ ਜਿਹੜੀ ਜੰਗ ਦੇ ਵਿੱਚ ਜਿਹੜੀ ਰੋਕ ਆ ਉਹ ਲੱਗਣੀ ਬੜੀ ਜ਼ਰੂਰੀ ਆ ਤਾਂ ਕਿ ਜਿਹੜਾ ਲੋਕਾਈ ਨੂੰ ਜਿਹੜਾ ਆ ਉਹ ਬਚਾਇਆ ਜਾ ਸਕੇ। ਤੇ ਉਧਰੋਂ ਆਪਾਂ ਨਵੀਂ ਦਿੱਲੀ ਵੱਲ ਚੱਲਦੇ ਹਾਂ ਤੇ ਉੱਥੇ ਵਿਵਾਦਾਂ ਦੇ ਵਿੱਚ ਇੱਕ ਕਾਨੂੰਨ ਘਿਰਿਆ ਹੋਇਆ ਸੀ, ਆਧਾਰ ਕਾਨੂੰਨ ਤੁਸੀਂ ਜਾਣਦੇ ਹੋਣੇ ਆ ਵੀ ਆਧਾਰ ਕਾਰਡ ਜਿਹੜੇ ਇਹਨਾਂ ਦੇ ਉੱਤੇ ਬਹੁਤ ਸਾਰੇ ਹਰ ਚੀਜ਼ ਦੇ ਲਈ ਜਿਹੜਾ ਸਾਨੂੰ ਆਧਾਰ ਕਾਰਡ ਹੁਣ ਉੱਥੇ ਚਾਹੀਦਾ ਸੀਗਾ, ਪਰ ਹੁਣ ਜਿਹੜੀਆਂ ਕੁਝ ਵਿਵਸਥਾਵਾਂ ਆ ਉਹਨਾਂ ਨੂੰ ਰੱਦ ਕਰਕੇ ਆਧਾਰ ਕਾਨੂੰਨ ਨੂੰ ਜਿਹੜਾ ਸੰਵਿਧਾਨਿਕ ਠਹਿਰਾਇਆ ਆ ਸੁਪਰੀਮ ਕੋਰਟ ਨੇ। ਤੇ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਦੱਸ ਦਵਾਂ ਵੀ ਆਧਾਰ ਕਾਰਡ ਕਿੱਥੇ ਜ਼ਰੂਰੀ ਆ ਤੇ ਕਿੱਥੇ ਨਹੀਂ। ਪੈਨ ਕਾਰਡ ਬਣਾਉਣ ਤੇ ਆਮਦਨ ਕਰ ਜਦੋਂ ਇਨਕਮ ਟੈਕਸ ਰਿਟਰਨ ਭਰਨੀ ਆ ਉਹਦੇ ਲਈ ਜ਼ਰੂਰੀ ਆ ਆਧਾਰ ਕਾਰਡ। ਉਹਨਾਂ ਯੋਜਨਾਵਾਂ ਦੇ ਉੱਤੇ ਵੀ ਆਧਾਰ ਲਾਗੂ ਹੋ ਸਕਦਾ ਜੋ 1 ਸਾਲ ਫੰਡ ਤੋਂ ਜਿਹੜੀ ਖਰਚੇ ਦੇ ਨਾਲ ਚੱਲ ਰਹੀਆਂ ਹੋਣ। CBSE ਨੀਟ JEE UGC ਤੇ ਹੋਰ ਜਿਹੜੀਆਂ ਪ੍ਰੀਖਿਆਵਾਂ ਆ ਉਹਨਾਂ ਉੱਤੇ ਆਧਾਰ ਜਿਹੜਾ ਆ ਲਾਗੂ ਨਹੀਂ ਹੋਣਾ। ਈਵਨ ਜਿਹੜੇ ਜਦੋਂ ਆਧਾਰ ਕਾਨੂੰਨ ਦੇ ਵਿੱਚ ਰਜਿਸਟਰ ਕਰਨ ਲਈ ਮਾਤਾ ਪਿਤਾ ਦੀ ਸਹਿਮਤੀ ਜਿਹੜੀ ਆ ਉਹ ਜ਼ਰੂਰੀ ਆ ਤਾਂ ਬੱਚਿਆਂ ਦੇ ਲਈ। ਸੰਵਿਧਾਨ ਦੀ ਜਿਹੜੀ ਧਾਰਾ 21 ਤਹਿਤ 6 ਤੋਂ 14 ਸਾਲ ਦੇ ਬੱਚਿਆਂ ਲਈ ਸਿੱਖਿਆ ਮੌਲਿਕ ਅਧਿਕਾਰ ਹੈ, ਅਜਿਹੇ ਵਿੱਚ ਉਸਨੂੰ ਲਾਭ ਨਹੀਂ ਗਿਣਿਆ ਜਾ ਸਕਦਾ। ਇਹ ਵੀ ਗੱਲਾਂ ਜਿਹੜੀਆਂ ਕੁਛ ਨੁਕਤੇ ਜਿਹੜੇ ਆ ਉਹ ਦਿੱਤੇ ਆ ਤੇ ਤੁਸੀਂ ਜਿਹੜੀ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਕਿਉਂਕਿ ਆਧਾਰ ਕਾਰਡ ਦੀ ਬੜੀ ਜ਼ਰੂਰਤ ਪੈ ਜਾਂਦੀ ਆ, ਖਾਸ ਤੌਰ ਤੇ NRI ਜਿਹੜੇ ਲੋਕੀ ਆ ਉਹਨਾਂ ਦੇ ਲਈ ਵੀ ਇਹ ਪੈ ਜਾਂਦੀ ਆ ਕਿ ਆਧਾਰ ਕਾਰਡ ਕਿਹਨਾਂ ਕਿਹਨਾਂ ਚੀਜ਼ਾਂ ਦੇ ਲਈ ਆਪਾਂ ਨੂੰ ਜ਼ਰੂਰੀ ਹੈਗੀ ਆ, ਤੁਸੀਂ ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਆ ਉੱਥੇ ਲੈ ਸਕਦੇ ਹਾਂ। ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ ਦੋਸਤੋ, ਤੇ ਆਪਣੇ ਨਾਲ ਜਸਪ੍ਰੀਤ ਵੀ ਜੁੜੇ ਆ ਤੇ ਜਸਪ੍ਰੀਤ ਜੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਵੀ ਡੋਨਲਡ ਟਰੰਪ ਨੂੰ ਕਿਹਾ ਵੀ ਥੋੜਾ ਜਿਹਾ ਕਈ ਵਾਰੀ ਮੌਕਾ ਨੀ ਦੇਖਦੇ ਬੋਸਾ ਲੱਗੇ ਹਨਾ, ਪਰ ਕਈ ਵਾਰੀ ਕੀ ਹੁੰਦਾ ਜਸਪ੍ਰੀਤ ਜੀ ਵੀ ਮੌਕਾ ਤਾਂ ਚਲੋ ਠੀਕ ਆ ਪਰ ਕਈ ਵਾਰੀ ਥੋੜਾ ਜਿਹਾ ਵਿਵਾਦਾਂ ਚ ਵੀ ਘਿਰੇ ਰਹਿਣਾ ਹੁੰਦਾ ਹਨਾ ਵੀ ਕਈ ਦਿਨ ਹੋ ਗਏ ਆਪਾਂ ਨੂੰ ਕਿਸੇ ਨੇ ਕੁਛ ਕਿਹਾ ਹੀ ਨੀ, ਉਹਦੇ ਲਈ ਵੀ ਏਦਾਂ ਦੀਆਂ ਜਿਹੜੀਆਂ ਖ਼ਬਰਾਂ ਆ ਉਹ ਬਣਾ ਲਈਆਂ ਜਾਂਦੀਆਂ। ਪਰ ਡੋਨਲਡ ਟਰੰਪ ਹੁਣੀ ਅੱਜ ਕੱਲ੍ਹ ਇਹ ਸ਼ੋਅ ਕਰਨ ਦੇ ਵਿੱਚ ਲੱਗੇ ਹੋਏ ਆ ਵੀ ਉਹਨਾਂ ਦੇ ਲਈ ਫਸਟ ਚੀਜ਼ ਜਿਹੜੀ ਆ ਅਮੈਰੀਕਾ ਆ ਪ੍ਰਾਇਓਰਟੀ ਤੇ ਉਹ ਅਮੈਰੀਕਾ ਨੂੰ ਬਹੁਤ ਅੱਗੇ ਤੱਕ ਲਿਜਾਣਾ ਚਾਹੁੰਦੇ ਆ। ਤੇ ਖੈਰ ਇੱਕ ਗਾਣਾ ਆਪਾਂ ਸੁਣਦੇ ਹਾਂ ਦੋਸਤੋ ਤੇ ਉਦੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਮੀਂਹ ਵਰਸੇ ਬਿਜਲੀ ਖੜਕੇ
ਤੋਂ ਇੱਕ ਵਾਰੀ ਫੇਰ ਸਵਾਗਤ ਹੈ ਜੀ। ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਆ। ਤੇ ਮੈਸੇਜ ਆ ਚੁੱਕੇ ਆ, ਸੁਖਵਿੰਦਰ ਸੋਹਣ ਜੀ ਆਪਣੇ ਨਾਲ ਜੁੜੇ ਹੋਏ ਆ, ਗੌਰਵ ਸ਼ਰਮਾ ਜੀ, ਜੀ ਐਸ ਚਾਹ ਸਾਹਿਬ ਉਹਨਾਂ ਨੇ ਵੀ ਖਬਰਾਂ ਜਿਹੜੀਆਂ ਭੇਜ ਦਿੱਤੀਆਂ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ। ਜਗਤਾਰ ਢੁੱਡੀ ਕੇ ਜੀ ਹਾਂਗਕਾਂਗ ਤੋਂ ਆਏ ਹੋਏ ਆ, ਪ੍ਰਦੀਪ ਤੂਰ ਭਾਜੀ ਹੁਣੀ ਤੇ ਨਾਲ ਚੰਨਾ ਭਾਜੀ ਹੁਣੀ ਵੀ ਆਪਣੇ ਨਾਲ ਜਿਹੜੇ ਆ ਜੁੜੇ ਹੋਏ ਆ। ਤੇ ਮੈਸੇਜ ਆਪਾਂ ਲੈਣੇ ਆ, ਪਰ ਆਪਾਂ ਗੱਲ ਕਰਦੇ ਆ ਪੁਲਿਸ ਵਾਲਿਆਂ ਦੀ। ਵੈਸੇ ਇਹ ਆ ਕਿ ਪੁਲਿਸ ਬਹੁਤ ਸੁਧਾਰ ਹੋ ਚੁੱਕਾ ਜੇ ਆਪਾਂ ਦੇਖੀਏ, ਨਵੀਂ ਜਿਹੜੀ ਪੀੜ੍ਹੀ ਆ ਆਈ ਆ, ਪਰ ਜੇ ਦੇਖਿਆ ਜਾਵੇ ਕਿ ਜਿਹੜੀ ਅੱਤਵਾਦ ਦਾ ਦੌਰ ਆਪਾਂ ਕਹਿ ਦਈਏ ਜਾਂ ਕਾਲਾ ਦੌਰ ਆਪਾਂ ਉਹਨੂੰ ਕਹਿ ਦਿੰਦੇ ਹਾਂ, ਡਾਰਕ ਏਜ ਜੇ ਕਹਿ ਦਈਏ ਜੇ ਆਪਾਂ ਪੰਜਾਬ ਦੇ ਲਈ, ਤਾਂ ਇਹ ਕੋਈ ਹਕੀਕਤ ਨਹੀਂ ਹੈਗੀ, ਕਿਉਂਕਿ ਬੜੇ ਕ੍ਰਾਈਮ ਹੋਏ, ਪੁਲਿਸ ਵਾਲਿਆਂ ਨੇ ਬੜੇ ਨਜਾਇਜ਼ ਜਿਹੜੀਆਂ ਚੀਜ਼ਾਂ ਉਸ ਵੇਲੇ ਕੀਤੀਆਂ ਆਪਣੇ ਨਿੱਜੀ ਜਿਹੜੇ ਮਫਾਦ ਦੇ ਲਈ। ਬਹੁਤ ਸਾਰੇ ਜਿਹੜੇ ਨਿਰਦੋਸ਼ ਲੋਕੀ ਸੀਗੇ ਉਹਨਾਂ ਦੇ ਨਾਲ ਬਹੁਤ ਧੱਕੇਸ਼ਾਹੀ ਜਿਹੜੀ ਕੀਤੀ ਆ, ਤੁਸੀਂ ਸਾਰੇ ਇਸ ਵੇਲੇ ਜਾਣਦੇ ਹੋ। ਤੇ ਉਹਦੇ ਨਾਲ ਜੁੜੀ ਹੋਈ ਇੱਕ ਖਬਰ ਹੈਗੀ ਆ, ਸ਼ਹੀਦ ਭਗਤ ਸਿੰਘ ਦੀ ਚੌਥੀ ਪੀੜ੍ਹੀ ਉੱਤਰਾਖੰਡ ਦੇ ਵਿੱਚ ਊਧਮ ਸਿੰਘ ਨਗਰ ਦੇ ਬਾਜਪੁਰ ਵਿਖੇ ਰਹਿ ਰਹੀ ਆ। ਤੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਉਹ ਪੁਲਿਸ ਵਾਲਿਆਂ ਤੋਂ ਪਹਿਲਾਂ ਕਿ ਉਹ ਜਿਹੜੀ ਮਿਊਜ਼ੀਅਮ ਉਹਨਾਂ ਨੇ ਬਣਾਇਆ ਆ, ਇਹ ਆਪਾਂ ਨੂੰ ਭੇਜਿਆ ਆ ਮਨਪ੍ਰੀਤ ਜੀ ਉਹਨਾਂ ਨੇ, ਸੋਰੀ ਮੈਂ ਥੋੜਾ ਜਿਹਾ ਪੜ੍ਹ ਨਹੀਂ ਪਾਇਆ ਚੰਗੀ ਤਰ੍ਹਾਂ ਮੈਸੇਜ, ਥੋੜਾ ਜਿਹਾ ਉਹਨਾਂ ਨੇ ਕਿਹਾ ਵੀ ਇਹ ਖਬਰ ਜ਼ਰੂਰ ਸਾਂਝੀ ਕਰ ਦਿਓ ਨਾਲ ਦੀ ਨਾਲ, ਤੇ ਇਹ ਵੀ ਆਪਾਂ ਜ਼ਰੂਰ ਦੱਸ ਦੇਵਾਂਗੇ ਜੀ ਜਦੋਂ ਵੀ ਟਾਈਮ ਲੱਗਾ, ਕਿਉਂਕਿ ਜਨਮ ਦਿਹਾੜੇ ਦੇ ਉੱਤੇ ਅੱਜ ਉਹਨਾਂ ਨੇ ਵਿਸ਼ੇਸ਼ ਕਿਹਾ ਵੀ ਗੱਲ ਜਿਹੜੀ ਜ਼ਰੂਰ ਜਿਹੜਾ ਕਰਿਓ। ਤੇ ਬਹੁਤ ਬਹੁਤ ਥੈਂਕਸ ਤੁਹਾਡਾ ਮਨਪ੍ਰੀਤ ਜੀ, ਤੇ ਮੈਂ ਟਰਾਈ ਕਰਦਾ ਪ੍ਰੋਗਰਾਮ ਦੇ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਆ ਉਹ ਤੁਹਾਡੇ ਮੈਸੇਜ ਆ ਉਹ ਜ਼ਰੂਰ ਦੇਵਾਂ। ਤੇ ਆਪਾਂ ਗੱਲ ਕਰਦੇ ਸੀ ਪੁਲਿਸ ਵਾਲਿਆਂ ਦੀ, ਤੇ ਬੜੀ ਧੱਕੇਸ਼ਾਹੀ ਜਿਹੜੀ ਕੀਤੀ, ਤੇ ਇੱਕ ਫਰਜ਼ੀ ਮੁਕਾਬਲਾ ਹੋਇਆ ਸੀ ਬਿਆਸ ਦੇ ਵਿੱਚ, ਤੇ ਉਹਦੇ ਵਿੱਚ ਕੱਲ ਕੋਰਟ ਨੇ ਦੋ ਮੁਲਾਜ਼ਮਾਂ ਨੂੰ ਜਿਹੜੀ ਆ ਉਮਰ ਕੈਦ ਦਿੱਤੀ ਆ। ਇਹ ਥੋੜਾ ਜਿਹਾ ਮੈਂ ਦੱਸ ਦਵਾਂ ਵੀ 1992 ਦਾ ਇਹ ਇੱਕ ਮੁਕਾਬਲਾ ਸੀ, ਫਰਜ਼ੀ ਮੁਕਾਬਲਾ ਜੇ ਕਹਿ ਲਈਏ। ਪੀੜਤ ਦੇ ਵਕੀਲ ਸੀਗੇ ਸਤਨਾਮ ਸਿੰਘ ਬੈਂਸ, ਉਹਨਾਂ ਨੇ ਦੱਸਿਆ ਵੀ ਹਰਪਾਲ ਸਿੰਘ ਉਸ ਵੇਲੇ 15 ਸਾਲ ਦਾ ਸੀ ਜਦੋਂ ਉਸਦੀ ਪੁਲਿਸ ਅਫਸਰਾਂ ਨੇ ਅਗਵਾ ਕਰਕੇ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਸੀ। ਪੁਲਿਸ ਨੇ ਦਾਅਵਾ ਇਹ ਕੀਤਾ ਸੀ ਵੀ ਪਿੰਡ ਨਿੱਜਰ ਇਹਦੇ ਵਿੱਚ ਜਦੋਂ CRPF ਜਿਹੜੀ ਗਸ਼ਤ ਕਰ ਰਹੀ ਸੀ ਤਾਂ ਦੋ ਮੁੰਡਿਆਂ ਨੇ ਫਰੰਟ ਤੋਂ ਆਉਣਾ ਸ਼ੁਰੂ ਕਰ ਦਿੱਤਾ, ਤੇ ਪੁਲਿਸ ਪਾਰਟੀ ਨੂੰ ਦੇਖਦਿਆਂ ਦੋ ਮੁੰਡਿਆਂ ਨੇ ਪੁਲਿਸ ਪਾਰਟੀ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ ਪੁਲਿਸ ਨੇ 217 ਫਾਇਰ ਜਿਹੜੇ ਕੀਤੇ। ਕਾਰਤੂਸ ਤੇ ਫਾਇਰਿੰਗ ਰੋਕਣ ਤੋਂ ਬਾਅਦ ਜਦੋਂ ਸਰਚ ਆਪਰੇਸ਼ਨ ਕੀਤਾ, ਉਹ ਚ ਇੱਕ ਲੜਕਾ ਮਿਲਿਆ ਜਿਸ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਸੀ। ਤੇ ਪੁਲਿਸ ਪਾਰਟੀ ਕੋਲ ਚੱਲੇ ਕੋਈ ਕਾਰਤੂਸ ਤੇ ਬਰਾਮਦ ਕੀਤੇ ਹਥਿਆਰਾਂ ਸੰਬੰਧੀ ਪੁਲਿਸ ਕੋਈ ਰਿਕਾਰਡ ਜਿਹੜਾ ਪੇਸ਼ ਨਹੀਂ ਕਰ ਸਕੀ। ਇਸ ਤੋਂ ਇਲਾਵਾ ਕਿਸੇ ਪੁਲਿਸ ਅਫਸਰ ਨੂੰ ਕੋਈ ਸੱਟ ਨਹੀਂ ਲੱਗੀ, ਨਾ ਹੀ ਇਸ ਮੌਕੇ ਉੱਤੇ ਵਾਹਨਾਂ ਨੂੰ ਕੋਈ ਨੁਕਸਾਨ ਪਹੁੰਚਿਆ। ਤੇ ਐਡਵੋਕੇਟ ਸਤਨਾਮ ਸਿੰਘ ਬੈਂਸ ਉਹਨਾਂ ਨੇ ਦੱਸਿਆ ਵੀ ਪੁਲਿਸ ਨੇ ਫਰਜ਼ੀ ਮੁਕਾਬਲੇ ਦੀ ਇੱਕ ਝੂਠੀ ਕਹਾਣੀ ਘੜੀ ਤੇ ਹਰਪਾਲ ਸਿੰਘ ਦੀ ਹੱਤਿਆ ਕਰ ਦਿੱਤੀ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਹੋਰ ਲੜਕਾ ਹਰਜੀਤ ਸਿੰਘ ਜੋ ਕਿ ਮੁਕਾਬਲੇ ਤੋਂ ਬਚ ਨਿਕਲਿਆ ਸੀ, ਉਸ ਤੋਂ ਬਾਅਦ ਫਰਜ਼ੀ ਮੁਕਾਬਲੇ ਸਮੇਂ ਉਸਦੀ ਮੌਜੂਦਗੀ ਨੂੰ ਕਬੂਲ ਕੀਤਾ ਸੀ ਤੇ ਪੰਜਾਬ ਪੁਲਿਸ ਨੇ ਉਸਨੂੰ 15-16 ਦਿਨਾਂ ਬਾਅਦ ਉਹਨੂੰ ਵੀ ਮਾਰ ਦਿੱਤਾ ਸੀ। ਇਹ ਇੱਕ ਘਟਨਾ ਆ, ਬਹੁਤ ਸਾਰੀਆਂ ਘਟਨਾਵਾਂ ਏਦਾਂ ਦੀਆਂ ਹੋਈਆਂ ਆ। ਤੇ ਕੱਲ ਇੱਕ ਜਿਹੜਾ ਹੋਈ ਆ ਜਿਹੜੀ ਇੱਕ CBI ਅਦਾਲਤ ਮੋਹਾਲੀ ਦੇ ਵਿੱਚ ਉਹਨਾਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਦਿੱਤੀ ਆ। ਪੁਲਿਸ ਮੁਲਾਜ਼ਮਾਂ ਦੇ ਵਿੱਚ ਬਿਆਸ ਪੁਲਿਸ ਸਟੇਸ਼ਨ ਦੇ ਉਸ ਵੇਲੇ ਦੇ ਮੁਖੀ ਸੀਗੇ ਰਘਵੀਰ ਸਿੰਘ ਤੇ ਸਬ ਇੰਸਪੈਕਟਰ ਦਾਰਾ ਸਿੰਘ। ਇਹਨਾਂ ਨੂੰ IPC ਦੀ ਧਾਰਾ 302 ਤਹਿਤ ਅਡੀਸ਼ਨਲ ਸੈਸ਼ਨ ਜੱਜ NS ਗਿੱਲ ਨੇ ਦੋਸ਼ੀ ਮੰਨਿਆ ਤੇ ਉਪਰੋਕਤ ਜਿਹੜੀ ਸਜ਼ਾ ਆ ਉਹ ਸੁਣਾਈ ਆ। ਤੇ ਇਹ ਜਿਹੜੇ 1992 ਦੇ ਉਹਨਾਂ ਮੁਕਾਬਲਿਆਂ ਦੇ ਵਿੱਚੋਂ ਇੱਕ ਆ ਜਿਹੜਾ ਸੁਪਰੀਮ ਕੋਰਟ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਿਕਾਇਤ ਦੇ ਉੱਤੇ 2000 ਅਣਪਛਾਤੀਆਂ ਲਾਸ਼ਾਂ ਲਈ ਚੁੱਕੇ ਸਨ ਤੇ ਇਹਨਾਂ ਦੀ ਜਿਹੜੀ ਪੜਤਾਲ ਆ ਉਹ CBI ਨੂੰ ਸੌਂਪੀ ਗਈ ਸੀ। ਤੇ ਦੋਸ਼ ਇਹ ਲਾਇਆ ਗਿਆ ਸੀ ਵੀ ਇਹਨਾਂ ਨੌਜਵਾਨਾਂ, ਦੇਖੋ ਇੱਕ 15 ਸਾਲ ਦਾ ਬੱਚਾ ਆ ਜੇ ਆਪਾਂ ਕਰੀਏ ਨਾਬਾਲਗ ਉਹਨੂੰ ਮੰਨਦੇ ਹਾਂ ਆਪਾਂ, ਜੇ ਇੰਨੇ ਨੇ ਛੋਟੇ ਛੋਟੇ ਬੱਚਿਆਂ ਦੇ ਉੱਤੇ ਵੀ ਦੇਖੋ ਇੰਨਾ ਪੁਲਿਸ ਨੇ ਜਿਹੜਾ ਤਸ਼ੱਦਦ ਉਹਨਾਂ ਦਿਨਾਂ ਦੇ ਵਿੱਚ ਕੀਤਾ ਤੇ ਥਾਣੇ ਦੇ ਵਿੱਚ ਤਸ਼ੱਦਦ ਢਾਇਆ, ਫਿਰ ਉਹਨਾਂ ਨੂੰ ਮਾਰਿਆ, ਫਿਰ ਲਾਸ਼ਾਂ ਨੂੰ ਲਵਾਰਸ ਕਹਿ ਕੇ ਆਪ ਇਹ ਜਿਹੜਾ ਸੰਸਕਾਰ ਕੀਤਾ ਆ। ਤੇ ਇਹਨਾਂ ਦੇ ਵਿੱਚੋਂ 3 ਪੁਲਿਸ ਮੁਲਾਜ਼ਮ ਪਰਮਜੀਤ ਸਿੰਘ, ਨਿਰਮਲਜੀਤ ਸਿੰਘ ਤੇ ਜਸਵੀਰ ਸਿੰਘ, ਇਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਰਕੇ ਬਰੀ ਕਰ ਦਿੱਤਾ। ਪਰ ਦੁੱਖਦਾਈ ਗੱਲ ਇੱਕ ਹੋਰ ਵੀ ਹੈਗੀ ਆ ਵੀ 1992 ਦਾ ਇਹ ਕੇਸ ਹੈਗਾ ਤੇ ਦੇਖ ਲਓ ਵੀ 26 ਸਾਲ ਜਿਹੜੇ ਹੋ ਗਏ, 26 ਸਾਲਾਂ ਬਾਅਦ ਦੋ ਮੁਲਾਜ਼ਮਾਂ ਨੂੰ ਉਮਰ ਕੈਦ ਹੋਈ ਆ ਤੇ ਉਹ ਕੋਈ 81 ਜਾਂ 82 ਸਾਲ ਦੇ ਜਿਹੜੇ ਹੋ ਚੁੱਕੇ ਜਿਹਨਾਂ ਨੂੰ ਉਮਰ ਕੈਦ ਹੋਈ ਆ। ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਬੰਦੇ ਕਿੰਨੇ ਕੁ ਚਿਰ ਉਹ ਜਿਹੜੇ ਰਹਿਣਗੇ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਹੈਗੀ ਵੀ ਜਿਹੜੇ ਮੇਨ ਪੁਲਿਸ ਮੁਲਾਜ਼ਮ ਇਸ ਵਿੱਚ ਮੁਲਜ਼ਮ ਸੀਗੇ, ਹੀਰਾ ਸਿੰਘ, ਰਾਮ ਲਵਾਇਆ ਤੇ ਸ਼ਵਿੰਦਰ ਪਾਲ, ਉਹਨਾਂ ਦੀ ਪਹਿਲਾਂ ਹੀ ਜਿਹੜੀ ਆ ਮੌਤ ਹੋ ਚੁੱਕੀ ਆ। ਤੇ ਕੱਲ ਪੁਲਿਸ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਸਾਰੀ ਉਮਰ ਜਿਹੜਾ ਇੰਨਾ ਕਰਦੇ ਰਹੇ ਤੇ ਸਾਨੂੰ ਹੁਣ ਆਹ ਲਾਸਟ ਦੇ ਵਿੱਚ ਮਿਲ ਰਿਹਾ ਆ, ਪਰ ਕਿਤੇ ਨਾ ਕਿਤੇ ਕੁਛ ਹੈ ਨਾ ਤੁਹਾਡੇ ਕੋਲ ਰਿਕਾਰਡ ਕੋਈ ਦੱਸ ਨਹੀਂ ਰਿਹਾ ਹਨਾ, ਤੇ ਪਰ ਪਰਿਵਾਰ ਨੇ ਕਿਹਾ ਵੀ ਚਲੋ ਰੇਰ ਆਏ ਦਰੋਸਤ ਆਏ ਕੁਛ ਨਾ ਕੁਛ ਤਾਂ ਜਿਹੜਾ ਜ਼ਰੂਰ ਮਿਲਿਆ ਆ ਤੇ ਇਹਨਾਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਆ ਉਹ ਹੋਈ ਆ। ਤੇ ਦੂਜੇ ਪਾਸੇ ਪੁਲਿਸ ਦੀ ਇੱਕ ਕਾਰਗੁਜ਼ਾਰੀ ਜਿਹੜੀ ਇਹ ਤਾਂ ਆਪਾਂ 1992 ਦੀ ਗੱਲ ਕਰਦੇ ਹਾਂ ਵੀ ਅਜੇ ਵੀ ਪੁਲਿਸ ਦੀ ਕਾਰਗੁਜ਼ਾਰੀ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ, ਭਾਵੇਂ ਬਹੁਤ ਸਾਰੇ ਯੰਗ ਜਿਹੜੇ ਬੱਚੇ ਆਏ ਆ ਬਹੁਤ ਵਧੀਆ ਉਹਨਾਂ ਦੀ ਬੋਲਚਾਲ ਵੀ ਹੈਗੀ ਆ, ਇਸ ਗੱਲ ਨੂੰ ਮੈਂ ਮੰਨਦਾ ਵੀ ਬਹੁਤ ਸਾਰਾ ਸੁਧਾਰ ਜਿਹੜਾ ਆ ਤੁਸੀਂ ਵੀ ਮੰਨਦੇ ਹੋਵੋਗੇ ਤੇ ਪੁਲਿਸ ਸਿਸਟਮ ਦੇ ਵਿੱਚ ਆਇਆ। ਪਰ ਕੱਲ ਜਿਹੜਾ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਇੱਕ ਔਰਤ ਨੂੰ ਬਲੈਰੋ ਗੱਡੀ ਦੀ ਛੱਤ ਤੇ ਚੜਾ ਕੇ 3 ਕਿਲੋਮੀਟਰ ਤੱਕ ਘੁਮਾਇਆ ਤੇ ਫਿਰ 54 ਦੇਵੀ ਮੋੜ ਤੇ ਸੈੱਟ ਕੇ ਜਿਹੜਾ ਆ ਫਰਾਰ ਹੋ ਗਿਆ। ਔਰਤ ਦੇ ਸਿਰ ਤੇ ਮੋਢੇ ਦੇ ਉੱਤੇ ਗੰਭੀਰ ਜਿਹੜੀਆਂ ਆ ਫੱਟਾਂ ਲੱਗੀਆਂ ਆ। ਪਰਿਵਾਰ ਦਾ ਕਹਿਣਾ ਇਹ ਆ ਵੀ ਜਦੋਂ ਤੱਕ ਔਰਤ ਸੜਕ ਤੇ ਡਿੱਗੀ ਤਾਂ ਪੁਲਿਸ ਦੀ ਬਲੈਰੋ ਦੀ ਜਿਹੜੀ ਰਫ਼ਤਾਰ ਆ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਸੀ। ਤੇ ਜ਼ਖਮੀ ਜਿਹੜੀ ਜਸਵਿੰਦਰ ਕੌਰ ਆ ਇਹ ਸ਼ਹਿਜਾਦਾ ਪਿੰਡ ਨਿਵਾਸੀ ਗੁਰਵਿੰਦਰ ਸਿੰਘ ਦੀ ਪਤਨੀ ਹੈਗੀ ਆ, ਉਹਨਾਂ ਨੂੰ ਕਿਹਾ ਵੀ ਕਿਸੇ ਝੂਠੇ ਮੁਕਾਬਲੇ ਦੇ ਵਿੱਚ ਫਸਾਉਣ ਦੇ ਲਈ 22 ਸਤੰਬਰ ਦੀ ਦੁਪਹਿਰ ਉਹਨਾਂ ਦੇ ਘਰ ਜਿਹੜੀ ਪਹੁੰਚੀ ਸੀ ਤੇ ਉਹਨਾਂ ਨੇ ਉਹਦੀ ਜਿਹੜੀ ਪਤਨੀ ਆ ਜਦੋਂ ਵਿਰੋਧ ਕੀਤਾ ਉਸਨੇ ਤੇ ਪੁਲਿਸ ਵਾਲਿਆਂ ਨੇ ਉਹਨੂੰ ਚੱਕ ਕੇ DSP ਦੀ ਬਲੈਰੋ ਗੱਡੀ ਦੇ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਪਿੰਡ ਦੇ ਜਿਹੜੇ ਲੋਕ ਗਰਮ ਹੋ ਗਏ ਤੇ ਪੁਲਿਸ ਟੀਮ ਵੱਲ ਦੌੜੇ ਤੇ ਉਹ ਮੁਲਾਜ਼ਮ ਜਿਹੜੇ ਬਲੈਰੋ ਗੱਡੀ ਨੂੰ ਉੱਤੇ ਲੈ ਕੇ ਜਿਹੜੇ ਫਰਾਰ ਹੋ ਗਏ ਤੇ 3 ਕਿਲੋਮੀਟਰ ਦੂਰ ਇੱਕ ਮੋੜ ਤੇ ਜਿਉਂ ਹੀ ਬਲੈਰੋ ਗੱਡੀ ਮੁੜੀ ਤਾਂ ਉਹਨਾਂ ਦੀ ਜਿਹੜੀ ਪਤਨੀ ਆ ਸੜਕ ਦੇ ਉੱਤੇ ਡਿੱਗ ਗਈ। ਇਹੋ ਜਿਹੇ ਤਾਂ ਦੇਖੋ ਹਾਲਾਤ ਜਿਹੜੇ ਹੋ ਰਹੇ ਆ ਤੇ ਘਟਨਾਕ੍ਰਮ ਜਿਹੜੇ ਕੈਮਰੇ ਦੇ ਵਿੱਚ ਕੈਦ ਵੀ ਹੋ ਗਿਆ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਵੀਡੀਓ। ਪਰ ਜਿਹੜੀ ਪੁਲਿਸ ਨੇ ਜਿਹੜਾ ਆ ਜੇ ਪੁਲਿਸ ਵਾਲਿਆਂ ਤੇ ਆਪਣੇ ਆਪ ਤੇ ਤਾਂ ਜਾਣੀ ਕੋਈ ਮਾਮਲਾ ਦਰਜ ਨਹੀਂ ਕੀਤਾ, ਪਰ ਜਿਹੜੇ ਹੋਰ ਬੰਦੇ ਹੈਗੇ ਦਸ ਆੜ ਪਛਾਤੇ ਲੋਕ ਆ ਤੇ ਕੁਛ ਹੋਰ ਬੰਦੇ ਜਿਹੜੇ ਆ ਉਹਨਾਂ ਦੇ ਉੱਤੇ ਮਾਮਲਾ ਜ਼ਰੂਰ ਦਰਜ ਕਰ ਲਿਆ ਵੀ ਪੁਲਿਸ ਪਾਰਟੀ ਦੇ ਉੱਤੇ ਜਾਨ ਲੇਵਾ ਹਮਲਾ ਕੀਤਾ ਆ, ਸਰਕਾਰੀ ਡਿਊਟੀ ਦੇ ਵਿੱਚ ਵਿਘਨ ਪਾਈ ਆ। ਪਰ ਹੁਣ ਦੇਖਿਆ ਜਾਵੇ ਵੀ ਕਿਸੇ ਨੂੰ ਏਦਾਂ ਡਿੱਗਣਾ ਹਨਾ ਏਦਾਂ ਲੈ ਕੇ ਜਾਣਾ ਕੀ ਇਹ ਸਰਕਾਰੀ ਡਿਊਟੀ ਆ ਹਨਾ, ਤੇ ਖੈਰ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਆ ਵੀ ਕੀ ਜਿਹੜਾ ਆ ਬਣਦਾ ਆ। ਤੇ ਮੈਂ ਪਹਿਲਾਂ ਮੈਸੇਜ ਜਿਹੜੇ ਆ ਦੋਸਤਾਂ ਦੇ ਜ਼ਰੂਰ ਲੈ ਲਵਾਂ ਕਿ ਮੈਸੇਜ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜਗਤਾਰ ਢੁੱਡੀ ਕੇ ਭਾਜੀ ਹੁਣੀ ਜੁੜ ਚੁੱਕੇ ਆ ਤੇ ਉਹਨਾਂ ਨੇ ਕਿਹਾ ਵੀ ਪੈਸੇ ਦੇ ਨਾਲ ਬਚਪਨ ਜਵਾਨੀ ਵਾਪਸ ਨਹੀਂ ਲਿਆਂਦੇ ਜਾ ਸਕਦੇ, ਪਰ ਦੋਸਤ ਇੱਕ ਐਸਾ ਜ਼ਰੀਆ ਜਿਸ ਰਾਹੀਂ ਬਿਨਾਂ ਕੋਈ ਕੀਮਤ ਆ ਰਿਹਾ ਉਹਨਾਂ ਪਲਾਂ ਨੂੰ ਮਾਣਿਆ ਜਾ ਸਕਦਾ ਹੈ। ਸ਼ੁਭ ਸਵੇਰ ਦੋਸਤੋ, ਬਹੁਤ ਵਧੀਆ ਭਾਜੀ ਗੱਲ ਕਹੀ ਆ, ਜਦੋਂ ਪੁਰਾਣੇ ਦੋਸਤ ਮਿਲਦੇ ਆ ਤੇ ਪੁਰਾਣੀਆਂ ਗੱਲਾਂ ਜਾਣੀ ਉਹਨਾਂ ਗੱਲਾਂ ਦੇ ਵਿੱਚ ਮਗਨ ਜਿਹੜਾ ਆ ਹੋ ਜਾਂਦੇ ਆ। ਤੇ ਬਹੁਤ ਵਧੀਆ ਸਾਡਾ ਜਿਹੜਾ ਮੈਸੇਜ ਇਹ ਆਇਆ ਆ। ਤੇ ਪ੍ਰਦੀਪ ਤੂਰ ਭਾਜੀ ਵੀ ਜੁੜੇ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਹਰਮ ਰੇਡੀ ਦੀ ਸਾਰੀ ਟੀਮ ਨੂੰ। ਚੰਨਾ ਭਾਜੀ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ, ਹਰਮੀਤ ਸਿੰਘ ਚੰਨਾ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਤੇ ਗੁੱਡ ਮਾਰਨਿੰਗ ਦਲਜੀਤ ਜੀ ਤੇ ਸਾਹਿਬਜੀਤ ਸਿੰਘ ਜੀ ਤੇ ਪਟਿਆਲਾ ਤੋਂ ਜਿਹੜੇ ਆਪਣੇ ਨਾਲ ਹੈਗੇ ਆ, ਤੇ ਸਾਰੇ ਜਿਹੜੇ ਲਿਸਨਰ ਹੈਗੇ ਹਰਮ ਰੇਡੀਓ ਤੋਂ ਵਰਲਡ ਵਾਈਡ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਕਹਿੰਦੇ ਵੀ ਅਸੀਂ ਇੱਥੇ ਠੀਕ ਠਾਕ ਆ ਤੇ ਤੁਸੀਂ ਤੁਹਾਡੀ ਜਿਹੜੀ ਤੰਦਰੁਸਤੀ ਦੀ ਭਲੀ ਜਿਹੜੀ ਆ ਲੋੜਦੇ ਆ। ਤੇ ਉਹਨਾਂ ਨੇ ਇੱਕ ਗਾਣਾ ਸੁਣ ਦੀ ਵੀ ਫਰਮਾਇਸ਼ ਕੀਤੀ ਆ, ਧੱਕੇ ਜਿਹੜੇ ਕਿ ਕੁਲਦੀਪ ਰੰਧਾਵਾ ਉਹਨਾਂ ਦਾ ਹੈਗਾ ਆ, ਤੇ ਬਾਕੀ ਰੱਬ ਰਾਖਾ ਉਹਨਾਂ ਨੇ ਕਿਹਾ। ਨਾਲੇ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਪ੍ਰੋਗਰਾਮ ਆ ਉਹ 8:25 ਜਾਂ 8:30 ਤੱਕ ਕਿਉਂ ਸ਼ੁਰੂ ਕਰਦੇ ਆ? ਭਾਜੀ ਤੁਹਾਨੂੰ ਪਤਾ ਹੀ ਆ ਇੱਥੇ ਜਿਹੜੀਆਂ ਸਮੱਸਿਆਵਾਂ ਆ ਜਾਂਦੀਆਂ ਕੰਮ ਦੀਆਂ, ਹਨਾ ਕੰਮ ਥੋੜੇ ਜਿਹਾ ਲੇਟ ਫਿਨਿਸ਼ ਹੁੰਦਾ ਆ ਤੇ ਉਹਦੇ ਕਰਕੇ ਥੋੜਾ ਜਿਹਾ ਆ ਜਾਂਦਾ। ਪਰ ਹੁਣ ਕੋਸ਼ਿਸ਼ ਆਪਾਂ ਕਰਨੀ ਆ ਕਿ ਮੰਡੇ ਵਾਲਾ ਪ੍ਰੋਗਰਾਮ, ਕਿਉਂਕਿ ਮਿੰਟੂ ਭਾਜੀ ਥੋੜੇ ਦਿਨਾਂ ਦੇ ਲਈ ਇੰਡੀਆ ਜਾ ਰਹੇ ਆ ਤੇ ਉਹਨਾਂ ਚਿਰ ਤੱਕ ਸੋਮਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਮੈਂ ਕਰਿਆ ਕਰੂੰਗਾ, ਸ਼ਾਇਦ ਆਹ ਜਿਹੜਾ ਸੋਮਵਾਰ ਛੱਡ ਕੇ ਉਦੋਂ ਨੈਕਸਟ ਸੋਮਵਾਰ ਤੋਂ ਆਪਾਂ ਜਿਹੜਾ ਬਕਾਇਦਾ ਸ਼ੁਰੂ ਕਰਾਂਗੇ 8:00 ਫਿਰ ਉਸ ਵੇਲੇ ਆਪਾਂ ਸ਼ੁਰੂ ਕਰਿਆ ਕਰਾਂਗੇ। ਨਾਲ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਰਿਸ਼ਤੇ ਜੇ ਦਿਲ ਦੇ ਵਿੱਚ ਹੋਣ ਤਾਂ ਤੋੜਨ ਦੇ ਨਾਲ ਵੀ ਨਹੀਂ ਟੁੱਟਦੇ, ਤੇ ਅਗਰ ਦਿਮਾਗ ਦੇ ਵਿੱਚ ਹੈਗੇ ਆ ਤਾਂ ਫੇਰ ਕਹਿੰਦੇ ਜੋੜਨ ਦੇ ਨਾਲ ਵੀ ਜੋੜਦੇ ਨੇ। ਬਿਲਕੁਲ ਸਾਡੀ ਗੱਲ ਸਹੀ ਹੈ, ਇਹ ਤਾਂ ਦਿਲਾਂ ਦੇ ਰਿਸ਼ਤੇ ਹੈਗੇ ਆ। ਤੇ ਅੱਗੇ ਆਪਣੇ ਨਾਲ ਸੁਖਵਿੰਦਰ ਸੋਹਣ ਜੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਸੇਨੀ ਤੋਂ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਆ, ਗੌਰਵ ਸ਼ਰਮਾ ਜੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, GS ਚਾਹਲ ਸਾਹਿਬ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕੁਛ ਨਿਊਜ਼ ਭੇਜੀਆਂ, ਇਹ ਆਪਾਂ ਅਗਲੇ ਪੜਾਅ ਦੇ ਵਿੱਚ ਕਰ ਲੈਂਦੇ ਹਾਂ। ਤੇ ਖੈਰ ਦੋਸਤੋ, ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ।
दिल रो रो भुबा मारे वे घरों कड ताई बुढ़े बारे वे दिल रो रो भुबा मारे वे घरों कड ताई बुढ़े बारे वे गैर वागू पुत्रा वे क्यों कहर गजार दाए धक्के खा खा तैनू पाल आई वे अज धक्के मार दाए धक्के खा खा तैनू पाल आई वे पुत धक्के मार दाए दुद्ध पियाउंदी रही मेरे पीते दुद्ध दावे आकी मुल तार दाए धक्के खा खा तैनू पाल आई वे अज धक्के मार दाए धक्के खा खा तैनू पाल आई वे पुत धक्के मार दाए नित दे फसाद नालों असी उतरे तुर जांदे वे तेरे वर्गी लाद नालों रब मौत दे दवे वे इस नित दे फसाद नालों असी उतरे चंगे सां तेरे वर्गी लाद नालों तू जिद दा पकाए ना जेत तो हार दाए धक्के खा खा तैनू पाल आई वे अज धक्के मार दाए धक्के खा खा तैनू पाल आई वे पुत धक्के मार दाए तो मंग मंग के वे तैनू पालिया जावाना कदे एदा नहीं कर दे वे पुत जगते मावाना लिया रब तो मंग मंग के वे तैनू पालिया जावाना कदे एदा नहीं कर दे वे पुत जगते मावाना गल्ला कर कर कौड़ियां वे मेरा दिल क्यों साड़दा ए धक्के खा खा तैनू पाल आई वे अज धक्के मार दाए धक्के खा खा तैनू पाल आई वे पुत धक्के मार दाए कुजे पीरिए वांगू वे सेवा कर ले मापिया दी औखी वेले राजपुत वे बाह फड़ ले मापिया दी कुजे पीरिए वांगू वे सेवा कर ले मापिया दी आ लग जा काल जे वे की सोच बचार दाए ਧੱਕੇ ਮਾਰਦਾ ਏ ਧੱਕੇ ਖਾ ਖਾ ਤੈਨੂੰ ਪਾਲਿਆ ਈ ਵੇ ਪੁੱਤ ਧੱਕੇ ਮਾਰਦਾ ਏ
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ ਤੇ ਖਬਰਾਂ ਕੁਛ ਚਾਲ ਸਾਹਿਬ ਉਹਨਾਂ ਨੇ ਭੇਜੀਆਂ ਸੀਗੀਆਂ ਤੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਅੱਜ ਕੱਲ ਕਾਫੀ ਇਹ ਵੀ ਟ੍ਰੈਂਡ ਚੱਲ ਰਿਹਾ ਆ ਟਵਿੱਟਰ ਦੇ ਉੱਤੇ ਵੀ ਤੇ ਫੇਸਬੁੱਕ ਦੇ ਉੱਤੇ ਵੀ ਜਿਹੜਾ ਫਸਟ ਸਿੱਖ ਗਾਰਡਸਮੈਨ ਹੈਗਾ ਤੇ ਉਹ ਸ਼ਾਇਦ ਆਰਮੀ ਦੇ ਵਿੱਚੋਂ ਉਹਨੂੰ ਕੱਢ ਦਿੱਤਾ ਜਾਵੇ ਕਿਉਂਕਿ ਪੌਜ਼ਿਟਿਵ ਪਾਇਆ ਗਿਆ ਸੀ ਕੋਕੀਨ ਦੇ ਸੇਵਨ ਦੇ ਵਿੱਚ ਵੈਸੇ ਇਹ ਵੀ ਗੱਲ ਹੁੰਦੀ ਆ ਵੀ ਦੇਖੋ ਕਿੰਨਾ ਸ਼ਾਨ ਜਿਹੜੀ ਦਿੱਤੀ ਸੀ ਸ਼ਾਨਮਤੀ ਇੱਕ ਤਰ੍ਹਾਂ ਸਵਾਗਤ ਵੀ ਕੀਤਾ ਗਿਆ ਸੀ ਸਾਰੀ ਕੌਮ ਦੇ ਵੱਲੋਂ ਕਿ ਸਾਡੇ ਜਿਹੜਾ ਬੰਦਾ ਆ ਦੇਖੋ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਇੱਥੇ ਤੱਕ ਪਹੁੰਚਿਆ ਆ ਚਰਨਪ੍ਰੀਤ ਸਿੰਘ ਤੇ ਜਿਹੜਾ ਕਿ ਉੱਥੇ ਇੰਟਰਨੈਸ਼ਨਲ ਫੇਮ ਜਿਹੜਾ ਆ ਉਹਨੇ ਪ੍ਰਾਪਤ ਕੀਤਾ ਸੀਗਾ ਪਰ ਇੱਕ ਤਰ੍ਹਾਂ ਦੇ ਨਾਲ ਦਾਗੀ ਹੋ ਗਈ ਉਹਦੀ ਵੀ ਵਰਦੀ ਜਦੋਂ ਹਕੀਮ ਦਾ ਜਿਹੜਾ ਸੇਵਨ ਆ ਉਹ ਕੀਤਾ ਉਹਨੇ ਉੱਥੇ ਦੱਸਿਆ ਜਾ ਰਿਹਾ ਤੇ ਕਿਹਾ ਇਹ ਜਾ ਰਿਹਾ ਵੀ ਉਹ ਆਪਣੇ ਦੋਸਤਾਂ ਨੂੰ ਵੀ ਦੱਸ ਰਿਹਾ ਸੀਗਾ ਇਸ ਮੁੱਦੇ ਦੇ ਉੱਤੇ ਤੇ ਪਰ ਇਹ ਇੱਕ ਬੜਾ ਕਹਿ ਲਓ ਵੀ ਜਿੰਨੀ ਮਹਾਨਤਾ ਆਪਾਂ ਦੱਸੀ ਸੀ ਉਨੀ ਜਿਹੜੀ ਹੁਣ ਸ਼ਰਮ ਜੀ ਵੀ ਮਹਿਸੂਸ ਹੁੰਦੀ ਹੋਣੀ ਆ ਇਹ ਚਾਲ ਸਾਹਿਬ ਉਹਨਾਂ ਨੇ ਜਿਹੜੀ ਆਪਣੇ ਨਾਲ ਸਾਂਝੀ ਜਿਹੜੀ ਕੀਤੀ ਆ ਦੂਜੇ ਪਾਸੇ ਆਇਲਸ ਜਿਹੜੀ ਆਪਣੇ ਹੁੰਦਾ ਆ ਜਿਹੜਾ ਕਿ ਸਾਰੇ ਆਪਾਂ ਕੀਤਾ ਆ ਆਇਲਸ ਦਾ ਟੈਸਟ ਉਹਦੇ ਵਿੱਚ ਇੱਕ ਕੋ ਆਊਨਰ ਆਈ ਡੀ ਪੀ ਜਿਹੜਾ ਜਿਹੜਾ ਇਲੀਗਲੀ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਇੱਕ ਗਰੋਹ ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਕੰਪਨੀ ਹੈਗੀਆਂ ਆ ਤੇ ਇਹਦੇ ਕੋ ਆਊਨਰ ਜਿਹੜੇ ਆ ਇਸਦੇ ਹੈਗੇ ਆ ਜਿਹੜਾ ਕਿ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੈਗਾ ਤੇ ਆਈ ਡੀ ਪੀ ਜਿਹੜਾ ਐਜੂਕੇਸ਼ਨ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੰਜਾਬ ਤੋਂ ਚੱਲ ਰਿਹਾ ਸੀਗਾ ਤੇ ਲਾਸਟ ਵੀਕ ਤੱਕ ਤੇ ਇਹ ਰਿਪੋਰਟ ਦਿੱਤੀਆਂ ਗਈਆਂ ਆ ਇੰਡੀਅਨ ਮੀਡੀਆ ਦੇ ਵੱਲੋਂ ਕਿ ਇਹ ਜਿਹੜਾ ਆਈ ਡੀ ਪੀ ਐਜੂਕੇਸ਼ਨ ਇੰਡੀਆ ਹੈਗਾ ਇਹ ਜਿਹੜਾ ਟੈਸਟ ਹੋਣ ਜਾ ਰਿਹਾ ਸੀ ਲੁਧਿਆਣਾ ਦੇ ਵਿੱਚ 16 ਤਰੀਕ ਨੂੰ ਇਸੇ ਮਹੀਨੇ ਦੀ ਤੇ ਇਹ ਜਿਹੜਾ ਕੈਂਸਲ ਕਰ ਦਿੱਤਾ ਗਿਆ ਕਿਉਂਕਿ ਇਹ ਜਿਹੜਾ ਆਇਲਸ ਦਾ ਟੈਸਟ ਆ ਇਹ ਬਿਨਾਂ ਲਾਇਸੈਂਸ ਤੋਂ ਜਿਹੜਾ ਆ ਚਲਾਇਆ ਜਾ ਰਿਹਾ ਸੀ ਤੇ ਤੁਸੀਂ ਹੁਣ ਅੰਦਾਜ਼ੇ ਆਪੇ ਲਾ ਸਕਦੇ ਆ ਪਰ ਇੱਕ ਗੱਲ ਹੈਗੀ ਆ ਵੀ ਕੈਨੇਡਾ ਵਾਲਿਆਂ ਨੂੰ ਇੱਕ ਬਹਾਨਾ ਜ਼ਰੂਰ ਮਿਲ ਗਿਆ ਹਨਾ ਜਿਹੜੇ ਕਹਿੰਦੇ ਹੁੰਦੇ ਸੀ ਵੀ ਇਲੀਗਲੀ ਜਿਹੜੇ ਲਈ ਜਾਂਦੇ ਆ ਤੇ ਉਹਨਾਂ ਨੇ ਜ਼ਰੂਰ ਇੱਥੇ ਕੁਐਸਚਨ ਆਨਸਰਿੰਗ ਜਿਹੜੀ ਕਰਨੀ ਜਿਹੜੀ ਪੈ ਸਕਦੀ ਆ ਤੇ ਦੋਸਤੋ ਅੱਜ ਆਪਾਂ ਜਿਹੜੀ ਗੱਲ ਕਰਨੀ ਸੀ ਜਿਹੜਾ ਅੱਜ ਦਾ ਮੁੱਦਾ ਹੈਗਾ ਆ ਉਹ ਅੱਜ ਦੇ ਮੁੱਦਾ ਹੈਗਾ ਕਬੱਡੀ ਦਾ ਤੇ ਕਬੱਡੀ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜਿਹੜੇ ਹੇਰ ਫੇਰ ਵੀ ਚੱਲ ਪਏ ਆ ਪਲੇਅਰਾਂ ਦੇ ਆਪਣੇ ਇਸ਼ੂਸ ਹੈਗੇ ਆ ਪ੍ਰਬੰਧਕਾਂ ਦੇ ਆਪਣੇ ਇਸ਼ੂਸ ਹੈਗੇ ਆ ਪਰ ਉਹਦਾ ਜਿਹੜਾ ਖਾਮਿਆਜ ਆਇਆ ਇੱਕ ਆਮ ਜਿਹੜਾ ਦਰਸ਼ਕ ਹੈ ਜਿੱਦਾਂ ਹੁਣ ਮੈਂ ਰੱਖ ਲਓ ਗੇ ਆਪਾਂ ਲਾਈਕ ਕਰਦੇ ਹਾਂ ਕਬੱਡੀ ਨੂੰ ਦੇਖਣਾ ਭਾਵੇਂ ਅਸੀਂ ਖੇਡਦੇ ਨਹੀਂ ਭਾਵੇਂ ਅਸੀਂ ਪ੍ਰਬੰਧਕ ਨਹੀਂ ਹੈਗੇ ਤੇ ਸਾਡੇ ਬਹੁਤ ਸਾਰੇ ਸਰੋਤੇ ਵੀ ਇਹੋ ਜਿਹਾ ਹੀ ਹੋਣਗੇ ਪਰ ਜਿਹੜਾ ਕਬੱਡੀ ਆ ਉਹਦਾ ਰੁਝਾਨ ਜਿਹੜਾ ਆ ਘਟਦਾ ਜਾ ਰਿਹਾ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਅਸੀਂ ਤਾਂ ਚਲੋ ਅੱਖੀ ਡਿੱਠਾ ਹਾਲ ਹੀ ਦੇਖ ਲਿਆ ਸੀ ਵੈਸੇ ਇੰਨੇ ਸਿੱਖ ਗੇਮਸ ਦੇ ਫਾਈਨਲ ਦੇ ਵਿੱਚ ਕੀ ਹੋਇਆ ਸੀ ਇਦੋਂ ਇਲਾਵਾ ਕੋਈ ਵੀ ਜਿੱਥੇ ਵੀ ਚਲੇ ਜਾਓ ਲੜਾਈ ਜ਼ਰੂਰ ਹੁੰਦੀ ਆ ਵੈਸੇ ਤਾਂ ਇਹ ਬੜਾ ਹੁਣ ਘਾਸ ਪਿਟਿਆ ਜਿਹੜਾ ਆ ਸਬਜੈਕਟ ਬਣ ਚੁੱਕਾ ਆ ਕਬੱਡੀ ਦਾ ਪਰ ਅੱਜ ਜਿਹੜੇ ਆਪਣੇ ਨਾਲ ਜੁੜਨੇ ਆ ਅਜੇ ਸਿੰਘ ਹੋਣਾ ਨੇ ਤੇ ਉਹਨਾਂ ਨੇ ਕਾਫੀ ਦਿਨਾਂ ਤੋਂ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਕੇ ਕਹਿ ਰਹੇ ਆ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਆਪਣਾ ਜਿਹੜਾ ਮੁੱਦਾ ਆ ਉਹ ਰੱਖ ਸਕਦੇ ਆ ਪਰ ਸਾਡਾ ਜਿਹੜਾ ਇੱਥੇ ਮੋਟਿਵ ਹੈਗਾ ਆ ਕਿ ਜਿਹੜੀ ਉਹਨਾਂ ਦੀ ਗੱਲ ਆ ਤੁਹਾਡੇ ਤੱਕ ਪਹੁੰਚਾ ਦੇਣੀ ਆ ਜਿਹੜੀ ਦੂਜੀ ਧਿਰ ਆ ਜੇ ਉਹਨੂੰ ਲੱਗਦਾ ਹੋਵੇ ਵੀ ਨਜਾਇਜ਼ ਹੈਗੀ ਆ ਤਾਂ ਉਹ ਵੀ ਆ ਸਕਦੀ ਉਸ ਧਿਰ ਦਾ ਵੀ ਜਿਹੜਾ ਆਪਾਂ ਸਵਾਗਤ ਕਰਾਂਗੇ ਉਹ ਵੀ ਜਿਹੜਾ ਆਪਣੇ ਜਸਟੀਫਿਕੇਸ਼ਨ ਜਿਹੜਾ ਦੇ ਸਕਦਾ ਕਿਉਂਕਿ ਹਰ ਰੇਡੀਓ ਇੱਕ ਮੰਚ ਆ ਇਹਦੇ ਉੱਤੇ ਜਿਹਨੇ ਵੀ ਗੱਲ ਕਹਿਣੀ ਆ ਉਹ ਤੁਸੀਂ ਕਹਿ ਸਕਦੇ ਆ ਆਪਣੀਆਂ ਸਮੱਸਿਆਵਾਂ ਕਿਉਂਕਿ ਭਾਈਚਾਰੇ ਨੂੰ ਬਰਕਰਾਰ ਰੱਖਣ ਦੇ ਵਿੱਚ ਇਹ ਬੜੀ ਇੱਕ ਸ਼ਮੂਲੀਅਤ ਹੁੰਦੀ ਆ ਮੰਚ ਇੱਥੇ ਤੁਸੀਂ ਗੱਲ ਜਿਹੜੀ ਕਹਿ ਸਕਦੇ ਆ ਤੇ ਸਰੋਤਿਆਂ ਨੇ ਇਹਦੇ ਵਿੱਚੋਂ ਜਿਹੜਾ ਰਿਜ਼ਲਟ ਕੱਢਣੇ ਹੁੰਦੇ ਆ ਪਰ ਇੱਕ ਇਹ ਰਿਜ਼ਲਟ ਜ਼ਰੂਰ ਹੈਗਾ ਆ ਵੀ ਜਿਹੜਾ ਕਬੱਡੀ ਦਾ ਕੱਦ ਘਾਟ ਆ ਉਹ ਲਗਾਤਾਰ ਜਿਹੜਾ ਘਟਦਾ ਜਾ ਰਿਹਾ ਆਪਣੀ ਮਾਂ ਖੇਡ ਜਿਹੜੀ ਕਿਹਾ ਜਾਂਦਾ ਕਬੱਡੀ ਨੂੰ ਪਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਕੀ ਦੋਸ਼ ਹੈਗੇ ਆ ਅਜੇ ਸਿੰਘ ਹੋਣਾ ਦੇ ਉਹਨਾਂ ਦੇ ਨਾਲ ਆਪਾਂ ਥੋੜੀ ਦੇਰ ਤੱਕ ਗੱਲ ਜਿਹੜੀ ਆ ਕਰਾਂਗੇ ਤੇ ਉਸ ਤੋਂ ਪਹਿਲਾਂ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਅਜੇ ਜੀ ਉਹਨਾਂ ਨੂੰ ਲਾਈਵ ਜਿਹੜਾ ਆ ਆਪਾਂ ਲੈਂਦੇ ਆ
ਦੇਖ ਲੋ 50 ਵੀ ਲਾਲ ਹੋ ਗਈ ਭਿੱਜ ਕੇ
ਹਟ ਜਾਓ ਪਰਾਉਣਾ ਆਉਣਾ ਪਰਾਉਣਾ 28 ਸਤੰਬਰ ਨੂੰ
ਨਾਨਕ ਬੇਕਰੀ ਡੈਂਡੀ ਨੋਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
टैक्स रिटर्न भरने ते अपने बिजनेस दे अकाउंट तैयार करने दी चिंता छड्डो। ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटा लई स्पेशल डिस्काउंट, पता नोट कर लो। 3/61 Robinson Street, Dandenong, Melbourne. Phone number 0387590629.
ਓ ਤਾਇਆ ਜੀ ਘਰੇ ਹੀ ਹੋ?
ਓਏ ਆ ਜਾ ਪਤੀ ਲੰਘਿਆ ਬਈ।
ਕੀ ਹਾਲ ਆ ਤਾਇਆ ਜੀ, ਸਿਹਤਾਂ ਕਿਵੇਂ ਆ?
ਓ ਸਿਹਤਾਂ ਦਾ ਭਰਾਵਾ ਕੀ ਦੱਸਾਂ, ਵਾਹਵਾ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਓ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਾਰੰਟੀ।
ਓ ਬੱਲੇ ਭਤੀਜ, ਫਿਰ ਲੈ ਉਹਦੇ ਕੋ ਕਰਾਉਣਾ ਹੋਣੇ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਾਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199156090013। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਨਾਲੇ ਕਾਨੂੰ ਕੋਨੂੰ ਤਾਂ ਕੋਲੇ ਖੜੇ ਨੂੰ ਕਹਿੰਦੇ ਵੀ ਤੂੰ ਇੱਥੇ ਅੰਬ ਲੈਣ ਆਇਆ।
ਇੱਕ ਵਾਰੀ ਫੇਰ ਪੰਜਾਬੀ ਇੰਡਸਟਰੀ ਚ ਪੈਣ ਵਾਲੀ ਹੈ ਧਮਾਲ। ਤਰਸੇਮ ਜੱਸਰ ਤੇ ਨਿਮਰਿਤ ਖਹਿਰਾ ਦੇ ਨਾਲ
ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਲੱਗ ਸਕਦੇ?
ਜੀ ਹਾਂ, ਕਿਉਂਕਿ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਫਸਰ, ਤੇ ਅਫਸਰ ਨੂੰ ਦੇਖਣ ਦਾ ਅਫਸਰ ਕਿਤੇ ਹੱਥੋਂ ਨਿਕਲ ਨਾ ਜਾਵੇ। ਤਾਂ ਫਿਰ 5 ਅਕਤੂਬਰ ਨੂੰ ਆਪਣੇ ਲਾਗੇ ਦੇ ਸਿਨੇਮਾ ਘਰਾਂ ਵਿੱਚ ਜ਼ਰੂਰ ਦੇਖਣ ਜਾਓ ਅਫਸਰ। ਇਟਸ ਐਨ OMG ਰਾਈਜ਼ਿੰਗ ਸਟਾਰ ਰਿਲੀਜ਼।
ਇਸ਼ਕ ਜਾ ਹੋ ਗਿਆ ਲੱਗਦਾ ਏ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਵਾਈਟਲ ਸਟੂਡੀਓਜ਼ ਲੈ ਕੇ ਆਏ ਨੇ ਰੋਮਾਂਟਿਕ ਕਾਮੇਡੀ ਫਿਲਮ ਕਿਸਮਤ। ਸਟਾਰਿੰਗ ਐਮੀ ਵਿਰਕ, ਸਰਗੁਣ ਮਹਿਤਾ ਅਤੇ ਹੋਰ ਕਲਾਕਾਰ। ਕਿਸਮਤ ਕਿਸਮਤ 21 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillproduction.com।
दस तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੇਕਰ ਤੁਸੀਂ ਵੀ ਨਵਾਂ ਘਰ, ਕਾਰ ਜਾਂ ਬਿਜ਼ਨਸ ਲੋਨ ਲੈਣ ਦੀ ਸੋਚ ਰਹੇ ਹੋ
ਤਾਂ ਬੈਂਕ ਨੂੰ ਕਾਲ ਕਰਨ ਤੋਂ ਪਹਿਲਾਂ ਕਾਲ ਕਰੋ ਗਿਲਫ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਜੀ ਹਾਂ, ਉਹ ਘੱਟ ਇੰਟਰਸਟ ਤੇ ਤੁਹਾਡਾ ਲੋਨ ਕਰਵਾ ਸਕਦੇ ਨੇ ਜਿਸ ਨਾਲ ਭਵਿੱਖ ਵਿੱਚ ਤੁਹਾਡੇ $1,000 ਬਚ ਸਕਦੇ ਨੇ।
ਜਿਨ੍ਹਾਂ ਨੇ ਆਲਰੇਡੀ ਘਰ ਲਿਆ ਹੋਇਆ ਹੈ ਤਾਂ ਉਹ ਵੀ ਰੀਫਾਈਨਾਂਸਿੰਗ ਲਈ ਕਾਲ ਕਰ ਸਕਦੇ ਹਨ।
ਚੰਗੀ ਸਲਾਹ ਤੇ ਫਾਈਨਾਂਸ ਸੇਵਾਵਾਂ ਲਈ ਤੇ ਨਾਲ ਤੁਸੀਂ ਕਾਰ, ਟਰੱਕ ਤੇ ਪਰਸਨਲ ਲੋਨ ਲਈ ਵੀ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਗਿੱਲ ਜੀ ਨੂੰ 0434-197-298
ਤੇ। ਫੇਰ ਯਾਦ ਰੱਖੋ ਗਿੱਲ ਫਾਈਨਾਂਸ ਵਾਲੇ ਗੁਰਪ੍ਰੀਤ ਸਿੰਘ ਜੀ ਨੂੰ।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
24 ਘੰਟੇ। ਹਰਮਨ ਰੇਡੀਓ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਵੀ ਲਹਿਰਾਂ ਬਹਿਰਾਂ ਨਾਲ ਜਿਹੜੀਆਂ ਲਗਾਈਆਂ ਹੋਈਆਂ ਆ, ਤੇ ਅਜੇ ਪਾਲ ਜੀ ਵੀ ਆਪਣੇ ਨਾਲ ਜੁੜੇ ਹੋਏ ਆ, ਤੇ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ। ਜੋਗਿੰਦਰ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ। ਉਹਨਾਂ ਨੇ ਕਿਹਾ ਵੀ ਕਿਸੇ ਨੇ ਕੀ ਖੂਬ ਲਿਖਿਆ ਹੈ ਕਿ ਕੱਲ ਅਸੀਂ ਨਾ ਹੋਵਾਂਗੇ ਨਾ ਗਿਲਾ ਹੋਵੇਗਾ, ਸਿਰਫ ਬੀਤੀਆਂ ਹੋਈਆਂ ਯਾਦਾਂ ਦਾ ਸਿਲਸਿਲਾ ਹੋਵੇਗਾ, ਜੋ ਪਲ ਹੈ ਚਲੋ ਹੱਸ ਕੇ ਲੰਘਾ ਲਈਏ, ਪਤਾ ਨੀ ਕੱਲ ਜ਼ਿੰਦਗੀ ਦਾ ਫੈਸਲਾ ਕੀ ਹੋਵੇਗਾ। ਕਿਆ ਬਾਤ ਆ ਜੀ, ਤੇ ਚਲੋ ਜ਼ਿੰਦਗੀ ਦਾ ਫੈਸਲਾ ਆਪਾਂ ਭਾਜੀ ਬਾਅਦ ਚ ਕਰਦੇ ਹਾਂ, ਆਪਾਂ ਪਹਿਲਾਂ ਕਬੱਡੀ ਦਾ ਫੈਸਲਾ ਜਿਹੜਾ ਕਰਨਾ। ਤੇ ਅੱਜ ਆਪਣੇ ਨਾਲ ਅਜੇ ਜੀ ਜੁੜੇ ਆ ਤੇ ਅਜੇ ਬਹੁਤ ਵਧੀਆ ਜਿਹੜਾ ਖਿਡਾਰੀ ਆ, ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨੀ ਹੈਗਾ, ਆਪਣੇ ਇਥੋਂ ਬ੍ਰਿਸਬੇਨ ਤੋਂ ਹੀ ਹੈਗੇ ਨੇ। ਤੇ ਅਜੇ ਜਿਹੜਾ ਆ ਕੀਰਤਪੁਰ ਸਾਹਿਬ ਉੱਥੋਂ ਹੈਗੇ ਨੇ, ਪਿੱਛੋਂ ਬਿਲੋਂਗ ਕਰਦੇ ਆ ਕਬੱਡੀ ਦੇ ਗਰਾਊਂਡ ਦੇ ਵਿੱਚ, ਸਾਰੇ ਜਿਹੜੇ ਆ ਜਾਣਦੇ ਆ ਅਜੇ ਸਿੰਘ ਦੇ ਤੌਰ ਦੇ ਉੱਤੇ। ਤੇ ਅੱਜ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਕਾਫੀ ਦਿਨਾਂ ਤੋਂ ਇੱਕ ਬੜਾ ਮਸਲਾ ਭਖਿਆ ਹੋਇਆ ਆ ਜਦੋਂ ਦਾ ਕੇਸ ਦਾ ਟੂਰਨਾਮੈਂਟ ਹੋਇਆ, ਤੇ ਆਪਾਂ ਅਜੇ ਸਿੰਘ ਤੋਂ ਪੁੱਛ ਲੈਂਦੇ ਆ ਵੀ ਕੀ ਉਹ ਕਹਿਣਾ ਚਾਹੁੰਦੇ, ਕੀ ਇਹ ਵਿਵਾਦ ਹੈਗਾ। ਸਤਿ ਸ੍ਰੀ ਅਕਾਲ ਅਜੇ ਸਿੰਘ ਜੀ।
ਸਤਿ ਸ੍ਰੀ ਅਕਾਲ ਬਾਈ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਤੁਹਾਡੇ ਜਿੰਨੇ ਵੀ ਸਰੋਤੇ ਸੁਣਦੇ ਪਏ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਮਾਫ਼ੀ ਜੀ, ਥੋੜੀ ਗਲੇ ਦੀ ਪ੍ਰੋਬਲਮ ਹੈ ਕਿਉਂਕਿ ਦੋ ਤਿੰਨ ਦਿਨ ਤੋਂ ਬਹੁਤ ਬੋਲਣ ਦੀ ਲੋੜ ਪੈਂਦੀ ਹੈ, ਇੰਨੀ ਆਦਤ ਹੈ ਨਹੀਂ ਮੈਨੂੰ ਬੋਲਣ ਦੀ, ਫਿਰ ਮੈਂ ਟਰਾਈ ਕਰੂੰਗਾ ਜੀ ਜਿੰਨੀ ਵੀ ਕਲੀਅਰਲੀ ਗੱਲ ਦੱਸੀ ਜਾਵੇ ਉਨੀ ਦੱਸੀ ਜਾਊਂਗਾ।
ਤੇ ਅਜੇ ਸਿੰਘ ਦੇਖੋ, ਆਪਾਂ ਹੁਣ ਆਪਾਂ ਲੀਡਰਾਂ ਨੂੰ ਇੰਨਾ ਭੰਡ ਦੇਈਦਾ ਹਨਾ, ਲੀਡਰ ਦੇਖ ਲਓ ਵੀ ਕਿੰਨਾ ਬੋਲਦੇ ਆ, ਮਲੱਠੀਆਂ ਕੋਲੇ ਰੱਖਦੇ, ਮਿਸ਼ਰੀ ਕੋਲੇ ਰੱਖਦੇ, ਗਲਾ ਉਹਨਾਂ ਦਾ ਕਦੀ ਖਰਾਬ ਨੀ ਹੁੰਦਾ ਹਨਾ, 24 ਘੰਟੇ ਜਦੋਂ ਮਰਜ਼ੀ ਹੈ ਨਾ ਜਿਹੜੀ ਬੋਲਣ ਦੇ ਉੱਤੇ। ਪਰ ਤੁਸੀਂ ਹੁਣ ਤੁਸੀਂ ਵੀ ਇੱਕ ਲੀਡਰ ਹੈਗੇ ਆ, ਇੱਕ ਗੱਲ ਪੱਖ ਰੱਖਣਾ ਹੁੰਦਾ, ਕਿਉਂਕਿ ਇੱਕ ਇਹ ਵੀ ਹੁੰਦਾ ਹਨਾ ਵੀ ਹਰ ਇੱਕ ਨੂੰ ਇਕੱਲੇ ਇਕੱਲੇ ਨੂੰ ਜਸਟੀਫਿਕੇਸ਼ਨ ਜਿਹੜੀ ਦੇਣੀ ਪੈਂਦੀ ਆ, ਆਹ ਤੁਹਾਡਾ ਵਧੀਆ ਆ ਵੀ ਇਸ ਮੰਚ ਦੇ ਥਰੂ ਜਿਹੜਾ ਆ ਤੁਸੀਂ ਜਿਹੜੀ ਆਪਣੀ ਗੱਲ ਆ ਜ਼ਿਆਦਾ ਦੋਸਤਾਂ ਤੱਕ ਜਿਹੜੀ ਪਹੁੰਚਾ ਸਕਦੇ ਆ। ਇਹ ਜਿਹੜਾ ਇਸ਼ੂ ਆ ਇਹ ਬਹੁਤ ਪੁਰਾਣਾ ਆ ਜਾਂ ਕੇਸ ਦੇ ਵਿੱਚ ਤੁਹਾਨੂੰ ਇਦਾਂ ਅਟਪਟਾ ਲੱਗਾ ਜੋ ਤੁਹਾਡੇ ਮਨ ਦੇ ਵਿੱਚ ਹੈਗੀ? ਪਹਿਲਾਂ ਤਾਂ ਇਹ ਦੱਸੋ ਕਿ ਸਮੱਸਿਆ ਹੈ ਕੀ ਆ ਵਿਵਾਦ ਇਹ?
ਭਾਈ ਆਪਾਂ ਜਾਣਦੇ ਆ ਜੀ ਕਿ ਕਬੱਡੀ ਦੇ ਵਿੱਚ ਇਹ ਇਸ਼ੂ ਬਹੁਤ ਪੁਰਾਣਾ ਜੀ, ਪਾਰਸ਼ੀਅਲਿਟੀ ਦਾ ਜੀ, ਰੂਲ ਟੀਮ ਟੂ ਟੀਮ ਚੱਲਦੇ ਆ ਜੀ, ਰੂਲ ਇੰਡੀਵਿਜੁਅਲ ਟੂ ਇੰਡੀਵਿਜੁਅਲ ਚੱਲਦੇ ਆ, ਨਾ ਕਿ ਜਿੱਦਾਂ ਰੂਲਾਂ ਦੀ ਡੈਫੀਨੇਸ਼ਨ ਹੁੰਦੀ ਹੈ ਜੀ, ਨਿਰਧਾਰਿਤ ਸੋਚ ਜਿਹੜੀ ਇੱਕੋ ਜਿਹੜੀ ਇੱਕ ਨਿਯਮ ਬਣਿਆ ਉਦਾਂ ਹੀ ਰਹਿਣਾ ਚਾਹੀਦਾ ਜੀ। ਚੱਲਦਾ ਸੀ ਭਾਈ ਬਹੁਤ ਸਮੇਂ ਤੋਂ ਚੱਲਦਾ ਸੀਗਾ ਜੀ, ਪਰ ਇੰਨਾ ਖੁੱਲਾ ਤੇ ਇੰਨਾ ਜ਼ਿਆਦਾ ਮਾੜਾ ਟਾਈਮ ਨਹੀਂ ਸੀ ਆਇਆ ਜਿੰਨਾ ਆਹ ਦੋ ਤਿੰਨ ਕੱਪਾਂ ਦੇ ਵਿੱਚ ਰੂਲਾਂ ਦਾ ਮਜ਼ਾਕ ਹੀ ਬਣਾਇਆ ਗਿਆ। ਇਸ ਕਰਕੇ ਹੀ ਐਕਚੁਲੀ ਮੈਨੂੰ ਬੈਨ ਕੀਤਾ ਸੀ ਮਈ ਮਹੀਨੇ ਜੀ, ਤੇ ਅਸੀਂ ਵੀ ਫੈਡਰੇਸ਼ਨ ਦਾ ਫੈਸਲਾ ਸਿਰ ਮੱਥੇ ਲਿਆ ਸੀਗਾ ਜੀ,
ਕਿਉਂਕਿ
ਭਾਈ ਮੈਂ ਦੂਜੀ ਫੈਡਰੇਸ਼ਨ ਦਾ ਕੱਪ ਖੇਡ ਕੇ ਆਇਆ ਸੀਗਾ ਜੀ, 95 ਕਬੱਡੀ ਕਬੱਡੀ ਕੱਪ।
ਅਸਲ ਵਿੱਚ ਫੈਡਰੇਸ਼ਨ ਹੈ ਕਿੰਨੀ ਉਸ ਏਰੀਆ ਦੇ ਵਿੱਚ?
ਦੋ ਹੈ ਜੀ, ਇੱਕ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਪੁਰਾਣੀ ਵਾਲੀ ਜੀ, ਇੱਕ NKF ਜੀ ਨੈਸ਼ਨਲ ਕਬੱਡੀ ਫੈਡਰੇਸ਼ਨ ਸਾਡੇ ਵਾਲੀ ਜੀ।
ਤਾਂ ਕਿ ਆਪਾਂ ਸਰੋਤਿਆਂ ਨੂੰ ਸਾਰੀ ਗੱਲ ਹਨਾ ਕਲੀਅਰ ਜੀ ਦੱਸਦੀ ਜਾਈਏ ਵੀ ਕੀ ਰੋਲ ਆ ਕੀ ਆ, ਯਾਨੀ ਉਹਦਾ ਮਤਲਬ ਇਹ ਆ ਵੀ ਇੱਕ ਜਿਹੜਾ ਫੈਡਰੇਸ਼ਨ ਦੇ ਵਿੱਚ ਖੇਡਦਾ ਉਹ ਦੂਜੀ ਫੈਡਰੇਸ਼ਨ ਵਿੱਚ ਨਹੀਂ ਖੇਡ ਸਕਦਾ, ਇੱਦਾਂ ਹੀ ਆ?
ਬਿਲਕੁਲ ਭਾਈ, ਪਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਜੀ NKF ਰੋਕਦੀ ਹੈ ਜੀ ਸਾਨੂੰ, ਮਤਲਬ ਸਾਡੀ ਫੈਡਰੇਸ਼ਨ ਸਾਨੂੰ ਉੱਧਰ ਖੇਡਣ ਤੋਂ ਬਿਲਕੁਲ ਰੋਕਦੀ ਹੈ AKF ਵੱਲੋਂ। ਪਰ ਇਹ ਵੀ ਜ਼ਿਕਰ ਯੋਗ ਹੈ ਭਾਜੀ, AKF ਕਿਸੇ ਨੂੰ ਨੀ ਰੋਕ ਰਹੀ ਜੀ, ਉਹਨਾਂ ਦੇ ਪਲੇਅਰ ਸਾਡੇ ਵੱਲ ਖੇਡ ਕੇ ਜਾਣ, ਉਹ ਕਿਸੇ ਨੂੰ ਬੈਨ ਨੀ ਜੀ ਕਰਦੇ, ਖੇਡ ਕੇ ਜਾਂਦੇ ਰਹੇ ਆ ਜੀ, ਜਾਂਦੇ ਨੀ, ਹੁਣ ਵੀ ਜਾਂਦੇ ਆ, ਉਹ ਕਿਸੇ ਨੂੰ ਬੈਨ ਨੀ ਕਰਦੇ। ਉਹਨਾਂ ਦੀ ਸੋਚ ਇਸ ਮਾਮਲੇ ਚ ਥੋੜੀ ਉੱਪਰ ਹੈ ਜੀ, ਉਹਨਾਂ ਦੀ ਸੋਚ ਇਸ ਮਾਮਲੇ ਚ ਅੱਗੇ ਵੱਧ ਚੁੱਕੀ ਹੈ ਜੀ।
ਤੇ ਇਹ ਜਿਹੜੀ ਫੈਡਰੇਸ਼ਨ ਤੁਹਾਡੇ ਨਾਲ ਕਿੰਨੇ ਚਿਰ ਦਾ ਕੰਟੈਕਟ ਕਰਦੀ ਹੈ, ਕੰਟੈਕਟ ਕਰਦੀ ਹੈ ਸਾਲ ਦਾ ਇੱਕ ਦਾ ਹੁੰਦਾ ਆ ਜਾਂ ਪੱਕਾ ਹੀ ਰੱਖ ਲੈਂਦੀ ਆ, ਤੇ ਕਿੰਨੇ ਚਿਰ ਬਾਅਦ ਕਿੰਨੇ ਚਿਰ ਦਾ ਬੈਨ ਤੁਹਾਡੇ ਤੇ ਲੱਗਾ ਇਹ ਜਿਹੜਾ?
ਇੱਕ ਸਾਲ ਦਾ ਬੈਨ ਹੋ ਜਾਂਦਾ ਜੀ ਭਾਈ, ਡਿਪੈਂਡ ਹੁੰਦਾ ਭਾਈ, ਜਿਵੇਂ ਸ਼ਾਇਦ ਸਿੰਘ ਸਭਾ ਦਾ ਪਲੇਅਰ ਹੁੰਦਾ ਜੀ, ਤਾਂ ਮੈਨੂੰ ਇੱਕ ਮੈਚ ਲਈ ਬੈਨ ਹੋਣਾ ਸੀ,
ਅੱਛਾ ਇਹ ਵੀ ਆ ਫਰਕ।
ਹਾਂਜੀ ਹਾਂਜੀ, ਡਿਪੈਂਡ ਆ ਤੁਹਾਡੀ ਟੀਮ ਦਾ ਜੀ, ਹੈ ਨਾ ਜੀ, ਤੁਸੀਂ ਕਿਹੜੀ ਟੀਮ ਨੂੰ ਬਿਲੋਂਗ ਕਰਦੇ ਹੋ, ਤੁਹਾਡੀ ਟੀਮ ਦਾ ਫੈਡਰੇਸ਼ਨ ਦੇ ਵਿੱਚ ਰੁਤਬਾ ਕੀ ਹੈ?
ਅੱਛਾ ਜੀ, ਤੇ ਤੁਸੀਂ ਤਾਂ ਆਲਰੇਡੀ ਬੈਨਡ ਆ, ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਤਾਂ ਬੈਨ ਹੋਏ ਹੋਈ ਆ ਪਹਿਲਾਂ ਹੀ, ਹੈ ਨਾ, ਆਪਣਾ ਇਸ਼ੂ ਨੀ, ਪਰ ਤੁਸੀਂ ਹੁਣ ਲਾਈਵ ਕਿਉਂ ਹੋਏ ਆ, ਇਸੇ ਗੱਲ ਕਰਕੇ ਵੀ ਮੈਨੂੰ ਬੈਨ ਕਿਉਂ ਕੀਤਾ ਜਾਂ ਕੁਛ ਹੋਰ ਪ੍ਰੋਬਲਮ ਆ ਗਈ ਹੁਣ?
ਨਹੀਂ ਨਹੀਂ, ਬਿਲਕੁਲ ਨੀ, ਇਸ ਗੱਲ ਕਰਕੇ ਨਹੀਂ ਹੋਇਆ ਸੀ ਜੀ, ਇਹਨਾਂ ਨੇ ਮੈਨੂੰ ਬੈਨ ਕਰ ਦਿੱਤਾ ਸੀ ਪੰਨ ਵਿੱਚ ਵਰਲਡ ਕਬੱਡੀ ਕੱਪ ਤੋਂ ਤੁਰੰਤ ਬਾਅਦ ਜੀ, ਮੈਨੂੰ ਪਤਾ ਸੀਗਾ ਜੀ, ਆਪਾਂ ਜਿੱਦਾਂ ਇਹਨਾਂ ਨੇ ਕਿਹਾ ਆਪਾਂ ਉਹਦਾ ਮੰਨ ਕੇ ਜੀ ਘਰੇ ਬੈਠੇ ਆ ਜੀ, ਪਰ ਭਾਈ ਪਰਥ ਦੇ ਵਿੱਚ ਟੂਰਨਾਮੈਂਟ ਹੋਇਆ, ਯੂਟਿਊਬ ਤੇ ਕਲਿੱਪ ਪਿਆ ਸੀ, ਮਤਲਬ ਕਿ ਵੀਡੀਓ ਪੂਰਾ ਟੂਰਨਾਮੈਂਟ ਪਿਆ ਆ ਕਬੱਡੀ ਜੰਕਸ਼ਨ .com ਦੇ ਉੱਤੇ ਜੀ, ਯੂਟਿਊਬ ਦਾ ਟੂਰਨਾਮੈਂਟ ਲੋਕੀ ਦੇਖ ਸਕਦੇ ਨੇ ਸਾਰੇ, ਉੱਥੇ ਭਾਜੀ ਬਲਜਿੰਦਰ ਬਾਸੀ ਭਾਜੀ ਹੈ ਪ੍ਰਧਾਨ ਸਾਡੀ ਫੈਡਰੇਸ਼ਨ ਦੇ MKS ਦੇ,
ਤੇ
ਕੀ ਕੀਤਾ ਗਿਆ ਕਬੱਡੀ ਬਾਰੇ, ਭਾਵੇਂ ਸ਼ਾਇਦ ਜਿਹਨੂੰ ਘੱਟ ਨੀ ਪਤਾ ਹੋਵੇ ਪਰ ਉਹਨੂੰ ਇੰਨਾ ਕੁ ਪਤਾ ਹੈ ਜੀ, ਇੱਕ ਕੱਪ ਦੇ ਉੱਤੇ ਇੱਕ ਪਲੇਅਰ ਦੋ ਟੀਮਾਂ ਚ ਕਦੇ ਨੀ ਖੜਾਇਆ ਜਾ ਸਕਦਾ, ਉਹ ਇੱਕੋ ਚ ਖੇਡੂਗਾ ਜੀ, ਭਾਵੇਂ ਉਹ ਜਿੰਨਾ ਮਰਜ਼ੀ ਵੱਡਾ ਪਲੇਅਰ ਆ, ਭਾਵੇਂ ਜਿੰਨਾ ਮਰਜ਼ੀ ਮਾੜਾ ਪਲੇਅਰ ਆ, ਉਹਨੂੰ ਇੱਕ ਕੱਪ ਦੇ ਉੱਤੇ ਇੱਕ ਟੂਰਨਾਮੈਂਟ ਦੇ ਉੱਤੇ ਇੱਕੋ ਟੀਮ ਚ ਖੇਡਣ ਦੀ ਅਨੁਮਤੀ ਹੁੰਦੀ ਜੀ, ਪਰ ਉੱਥੇ ਇੱਦਾਂ ਦਾ ਮਜ਼ਾਕ ਬਣਾਇਆ ਇਹਨਾਂ ਨੇ ਸਾਰਿਆਂ ਨੇ ਜੀ, ਕਈ ਵਾਰੀ ਯੰਗ ਕਬੱਡੀ ਕਲੱਬ ਹੋਣੀ ਜਦੋਂ ਸੈਮੀ ਫਾਈਨਲ ਦੀ ਵਾਰੀ ਆਈ ਹੈ ਜੀ, ਤੇ ਉਹ ਕਹਿੰਦੇ ਸਾਡੇ ਰਵੀ ਨੂੰ ਉਲਟੀਆਂ ਲੱਗੀਆਂ, ਉਹਦੀ ਟਵੀਟ ਖਰਾਬ ਹੈ, ਰੇਡ ਨਹੀਂ ਪਾ ਸਕਦਾ, ਸਾਨੂੰ ਗੁਰੀਤ ਲੇਰ ਜਿਹੜਾ ਕਿ ਅੱਜ ਦੇ ਟਾਈਮ ਦਾ ਟੌਪ ਦਾ ਰੇਡਰ ਹੈ ਦੁਨੀਆਂ ਦਾ, ਸਾਨੂੰ ਗੁਰੀਤ ਲੇਰ ਦੇ ਦਿਓ ਜੋ ਕਿ ਮਾਲਵਾ ਕਬੱਡੀ ਕਲੱਬ ਮੈਲਬਨ ਵਜੋਂ ਖੇਲ ਕੇ ਆਲਰੇਡੀ ਕੁਆਟਰ ਫਾਈਨਲ ਹਾਰ ਕੇ ਬਾਹਰ ਹੋ ਚੁੱਕੇ ਸੀ, ਨੌਕਆਊਟ ਹੋ ਚੁੱਕੇ ਸੀ, ਵੀ ਸਾਨੂੰ ਗੁਰੀਤ ਲੇਰ ਦੇ ਦਿਓ, ਰਵੀ ਨੂੰ ਰਿਪਲੇਸ ਕਰ ਦਿਓ, ਤੇ ਬਾਈ ਇਹ ਗੱਲ ਬਹੁਤ ਬਹੁਤ ਵਾਰੀ ਹੁੰਦੀ ਹੈ ਵੀ ਰੇਡਰ ਦੇ 7 ਵੱਜਦੇ ਜਾਂ ਪਲੇਅਰ ਨਾ ਹੋਵੇ ਤਾਂ ਬਾਈ ਜਾਫੀ ਨੂੰ ਕਬੱਡੀ ਪਾਉਣੀ ਪੈਂਦੀ ਹੈ, ਜਾਫੀ ਪਾਉਂਦੇ ਵੀ ਹੈ, 2016 ਚ ਸੁਖੇ ਬਾਈ ਦੀ ਟੀਮ ਬ੍ਰਿਸਬਨ ਕਬੱਡੀ ਕਲੱਬ ਨੂੰ ਸੇਮ ਪ੍ਰੋਬਲਮ ਫੇਸ ਕਰਨੀ ਪਈ ਸੀ, ਛੋਟੇ ਬੈਟਮੈਨ ਨੇ ਜਿਹੜਾ ਬਹੁਤ ਵੱਡਾ ਜਾਫੀ ਹੈ ਉਹਨੇ ਸਾਰੇ ਮੈਚ ਕਬੱਡੀਆਂ ਪਾ ਕੇ ਮੈਚ ਪੂਰਾ ਕੀਤਾ ਸੀ, ਚਲੋ ਫੇਰ ਵੀ ਜੇ ਰਵੀ ਦੀ ਰਿਪਲੇਸਮੈਂਟ ਚਾਹੀਦੀ ਸੀ ਤਾਂ ਪਿੰਦੂ ਵਾਸੀ ਇਹਨਾਂ ਕੋਲੇ ਸੀਗਾ ਉੱਥੇ ਜੀ, ਯੰਗ ਕਬੱਡੀ ਕਲੱਬ ਕੋਲੇ, ਉਹਨੂੰ ਖੜਾਇਆ ਜਾ ਸਕਦਾ ਸੀ, ਇੱਕ ਤੋਂ ਨਾਰਮਲ ਰੇਡਰ ਆਸਟ੍ਰੇਲੀਆ ਦੇ ਵੀ ਸੀਗੇ ਇਹਨਾਂ ਕੋਲੇ, ਜਾਂ ਹੋਰ ਕਿਸੇ ਟੀਮ ਕੋਲੋਂ ਨਾਰਮਲ ਪੱਧਰ ਦਾ ਰੇਡਰ ਲਿਆ ਜਾ ਸਕਦਾ ਜੀ, ਪਰ ਇੱਕ ਸਿਰਫ ਕੱਪ ਚੁੱਕਣ ਦੇ ਲਈ ਵੀ ਮੇਰੇ ਕੋਲੇ ਦੁੱਲਾ ਬੱਗਾ ਪਿੰਡ ਆਲਰੇਡੀ ਹੈਗਾ ਹੈ ਦੁਨੀਆਂ ਦਾ 73 ਰੇਡਰ, ਤੇ ਮੈਂ ਗੁਰੀ ਧਲੇਰ ਲੈ ਲਵਾਂ ਤੇ ਮੈਂ ਕੱਪ ਚੱਕ ਲਵਾਂ ਕਿਸੇ ਤਰ੍ਹਾਂ, ਤੇ ਜਦੋਂ ਯੰਗ ਕਬੱਡੀ ਕਲੱਬ ਨੇ ਇਹ ਜ਼ਿੱਦ ਕੀਤੀ ਜੀ, ਉਹਨਾਂ ਨੇ ਗੁਰੀ ਧਲੇਰ ਖੜਾਇਆ ਜੀ ਨਾ, ਤੇ ਅਮਨ ਟਿੱਬਾ ਜੋ ਕਿ ਬੈਨ ਸੀ ਸਿੰਘ ਸਭਾ ਦੇ ਵੱਲੋਂ ਖੇਡਦਾ ਸੀਗਾ ਜੀ, ਤੇ ਫਿਰ ਸਿੰਘ ਸਭਾ ਨੇ ਜੀ ਵੀ ਅਮਨ ਟਿੱਬਾ ਖੜਾ ਲਿਆ ਆਪਣੇ ਵੱਲ, ਸੈਮੀ ਫਾਈਨਲ ਮੈਚ ਦੀ ਗੱਲ ਹੈ ਜੀ, ਤੇ ਇਹਨਾਂ ਨੂੰ ਦੇਖਾ ਦੇਖੀ ਜੀ ਪਰਸ ਨੇ ਜੀ ਨਿਰਮਲ ਲੋਪੋ ਕੇ, ਜੋ ਨਿਊਜ਼ੀਲੈਂਡ ਦੀ ਟੀਮ ਵੱਲੋਂ ਆਲਰੇਡੀ ਖੇਡ ਕੇ ਹਾਰ ਚੁੱਕੇ ਸੀ, ਨਿਰਮਲ ਲੋਪੋ ਕੇ ਅੰਤਰਰਾਸ਼ਟਰੀ ਪਲੇਅਰ ਸੀ, ਮਤਲਬ ਕਿ ਤਿੰਨ ਟੀਮਾਂ ਨੇ ਰੂਲ ਤੋੜ ਕੇ ਹਾਰੀਆਂ ਟੀਮਾਂ ਦੇ ਪਲੇਅਰ ਖੜਾ ਲਏ ਆਪਣੇ ਵੱਲ,
ਅੱਛਾ
ਤਿੰਨੋ ਟੀਮਾਂ ਨੇ ਜੀ ਖੜਾ ਲਏ, ਮੈਚ ਹੋ ਕੇ ਮੁੱਕ ਗਿਆ ਜੀ, ਅਗਲੇ ਖੇਡ ਸਾਰੇ ਗੱਪ ਚ ਮਜ਼ਾਕ ਇਹ ਬਣਨਾ ਭਾਜੀ, ਹੁਣ ਤੁਸੀਂ ਮੈਨੂੰ ਆਪ ਦੱਸੋ ਵੀ ਇਹ ਗੱਲ ਸਹੀ ਹੈ, ਸਿੰਘ ਸਭਾ ਨੂੰ ਇੱਕ ਬੈਨ ਪਲੇਅਰ ਖੜਾਉਣ ਲਈ ਬੈਨ ਕਰ ਦਿੱਤਾ ਗਿਆ ਟੂਰਨਾਮੈਂਟ ਲਈ, ਪਲੱਸ 3000 ਡਾਲਰ ਫਾਈਨ ਵੀ ਕੀਤਾ ਗਿਆ ਜੀ, ਕਿਉਂਕਿ ਉਹ ਕੇਂਦ ਨੀ ਆਏ, ਪਰ ਇਹ ਫਾਈਨ ਨਾ ਤਾਂ ਜੀ ਪਰਸ ਤੇ ਲਾਗੂ ਹੋਇਆ, ਉਹਨਾਂ ਨੇ ਵੀ ਸੇਮ ਚੀਜ਼ ਕੀਤੀ ਹੈ ਜੀ, ਤੇ ਨਾ ਹੀ ਪ੍ਰਧਾਨ ਸਾਹਿਬ ਨੇ ਆਪਣੀ ਟੀਮ ਤੇ ਲਾਗੂ ਕੀਤੀ, ਇਹ ਗੱਲ ਸਾਨੂੰ ਸਮਝ ਨੀ ਹੈ ਜੀ, ਇਹਨਾਂ ਬਾਰੇ ਰੂਲ ਕਿੱਥੇ ਚਲੇ ਗਏ, ਤੇ ਇਹ ਰੂਲ ਕੱਲਾ ਸਿੰਗਲ ਸਿੰਗਲ ਦੀ ਕਿਉਂ ਲਾਗੂ ਹੋਇਆ ਜੀ?
ਤੇ ਅਜੇ ਜਿੱਦਾਂ ਚਲੋ ਤੁਸੀਂ ਇਹ ਰੂਲ ਦੀ ਗੱਲ ਕੀਤੀ ਹੈ, ਚਲੋ ਪਹਿਲਾਂ ਤਾਂ ਆਪਾਂ ਇਹ ਕੋਸ਼ਿਸ਼ ਕਰੀ ਦੀ ਆਪਣੇ ਭਾਈ ਭਰਾ ਆ ਸਾਰੇ, ਤੇ ਤੁਸੀਂ ਪ੍ਰਬੰਧਕਾਂ ਨਾਲ ਫਿਰ ਸਲਾਹ ਕੀਤੀ ਬਈ ਆਹ ਗੱਲ ਹੈਗੀ, ਮੈਨੂੰ ਇਹ ਪ੍ਰੋਬਲਮ ਹੈਗੀ, ਆਪਾਂ ਵੀ ਇਹਦੇ ਉੱਤੇ ਗੱਲ ਕਰ ਲੈਂਦੇ ਆ, ਇੱਦਾਂ ਦੀ ਕੋਈ ਗੱਲ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਫਿਰ ਤੁਸੀਂ?
ਮੇਰੇ ਕੋਲ ਸਕਰੀਨਸ਼ੋਟ ਪਿਆ ਜੀ ਪ੍ਰਬੰਧਕਾਂ ਦਾ ਵੀ, ਸੁਣ ਲਓ ਜੀ, ਇੱਕ ਇੱਕ ਹਫ਼ਤੇ ਬਾਅਦ ਦੀਆਂ ਕਾਲਾਂ ਕੀਤੀਆਂ ਹੋਈਆਂ ਬਲਜਿੰਦਰ ਬਾਸੀ ਭਾਜੀ ਨੂੰ, ਅਪ੍ਰੈਲ ਮਹੀਨੇ ਜੀ ਪੈਸੇ ਲੈਣੇ ਸੀ ਇਹਨਾਂ ਕੋਲੋਂ, ਮੈਂ ਆਪਣੇ ਦਿੰਦੇ ਨੀ ਸੀ ਗਏ, ਹੈ ਨਾ ਜੀ, ਫੋਨ ਨਹੀਂ ਸੀ ਚੱਕਦੇ ਲਿਟਰਲੀ, 10 ਤਰੀਕ ਨੂੰ ਜਦੋਂ ਕੋਈ ਤੁਹਾਡਾ ਫੋਨ ਕੱਟ ਦੇਵੇ ਮੂਹਰੋਂ ਮੈਸੇਜ ਨੀ ਆਉਂਦਾ ਬਾਈ ਕੈਨ ਆਈ ਕਾਲ ਯੂ ਬੈਕ,
ਹਾਂਜੀ
ਕੈਨ ਆਈ ਕਾਲ ਯੂ ਲਿਟਰਲੀ, 10 ਤਰੀਕ ਨੂੰ ਮੈਸੇਜ ਆਇਆ ਹੋਇਆ ਬਾਈ, 18 ਨੂੰ ਮੈਸੇਜ ਆਇਆ ਹੋਇਆ, 10 ਅਪ੍ਰੈਲ 18 ਅਪ੍ਰੈਲ ਵਿੱਚ ਮੈਂ 14 ਅਪ੍ਰੈਲ ਨੂੰ ਵੀ ਫੋਨ ਕੀਤਾ ਸੀ ਜੀ, ਤੇ 22 ਨੂੰ ਵੀ ਕੀਤਾ, ਉਦਣ ਪੂਰੀ ਰਿੰਗ ਗਈ ਹੈ ਚੁੱਕਿਆ ਨੀ ਗਿਆ, ਮਤਲਬ ਕਿ 4 ਫੋਨ ਕਰਨ ਤੋਂ ਬਾਅਦ ਮੈਨੂੰ ਕੋਈ ਜਵਾਬ ਨੀ ਗਿਆ, ਉਹ ਮੈਂ ਆਪਣੀ ਫੇਸਬੁੱਕ ਅਕਾਊਂਟ ਤੇ ਇਹਨਾਂ ਦੀ ਫੈਡਰੇਸ਼ਨ ਦੀ ਪੋਸਟ ਥੱਲੇ ਮੈਂ ਫੋਟੋ ਕੱਲ ਪਾ ਦਿੱਤੀ ਸੀਗੀ, ਉਹ ਪਰੂਫ ਐਜ਼ ਏ ਪਰੂਫ ਸਕਰੀਨਸ਼ਾਟ ਪਾ ਦਿੱਤਾ ਸੀਗਾ ਜੀ, ਵੀ ਬਲਜਿੰਦਰ ਬਾਸੀ ਭਾਜੀ ਬੈਕ ਕੋਲ ਕਰ ਹੀ ਨੀ ਲਏ,
ਅੱਛਾ
ਬੈਕ ਕੋਲ ਕਰਦੇ ਨੀ ਭਾਈ, ਸਲਾਹ ਕਰਨ ਦਾ ਮਤਲਬ ਹੀ ਨੀ, ਤੇ ਅਸੀਂ ਬੈਠੇ ਆ ਟੂਰਨਾਮੈਂਟ ਤੇ ਸਪੈਸ਼ਲ ਟਿਕਟ ਕਰਾ ਕੇ ਜਾਈਏ ਕਿਤੇ ਵੀ, ਇਹਨਾਂ ਨੂੰ ਸਲਾਹ ਕਰੋ,
ਉਹਨਾਂ ਦਾ ਵੀ ਮੈਂ ਇੱਕ ਦੇਖਿਆ ਸੀ, ਉਹ ਕਹਿੰਦੇ ਵੀ ਸਾਰੇ ਜਿਹੜੇ ਪਲੇਅਰ ਆ ਉਹ ਰੂਲਸ ਦੇ ਮੁਤਾਬਕ ਸ਼ਰਤਾਂ ਪੂਰੀਆਂ ਕਰਕੇ ਜਿਹੜੇ ਖਿਡਾਰੀ ਆ ਉਹ ਖੇਡੇ ਆ, ਸਾਡੇ ਕੋਲ ਪਰੂਫ ਜਿਹੜੇ ਤੁਸੀਂ ਦੇ ਰਹੇ ਹੋ, ਪਰ ਉਹ ਤਾਂ ਕਹਿੰਦੇ ਆ ਵੀ ਸ਼ਰਤਾਂ ਜਿਹੜੀਆਂ ਪੂਰੀਆਂ ਆ ਉਹ ਬੰਦੇ ਉੱਧਰ ਕਹਿ ਰਹੇ ਆ,
ਭਾਈ ਇਹ ਚੀਜ਼ ਦਾ ਜਸਟੀਫਿਕੇਸ਼ਨ ਹੀ ਨਹੀਂ ਹੈ, ਕੋਈ ਵੀ ਹਾਰੀ ਟੀਮ ਦੇ ਪਲੇਅਰ ਆਪਣੇ ਵੱਲ ਖਿਡਾਉਣ ਹਰ ਕੋਈ ਜਾਣੂਗਾ ਜੀ ਇਹਦਾ ਕਈ ਹੈ ਜੀ ਯੂਟਿਊਬ ਤੇ ਕੋਈ ਵੀ ਵੇਖ ਸਕਦਾ ਜੀ ਪਰਸ ਕਬੱਡੀ ਕੱਪ ਹੋਇਆ ਜਿਹੜਾ 2018 ਦਾ ਮੰਗੀ ਬੱਗਾ ਪਿੰਡ ਖੇਡਿਆ ਸੀਗਾ ਜੀ ਸਿੰਘ ਸਭਾ ਵੱਲ ਮੰਗੀ ਬੱਗਾ ਲਾੜ ਹੋਣੀ ਖੇਡੀ ਸੀਗੀ ਇਹ ਜੋ ਵੀ ਇਹਨਾਂ ਨੇ ਕੀਤਾ ਇਹ ਕੁਆਟਰ ਫਾਈਨਲ ਤੋਂ ਬਾਅਦ ਤੁਸੀਂ ਆਪ ਵੇਖ ਲਿਓ ਜੀ ਵੀ ਗੁਰੀ ਧਲੇਰ ਪਹਿਲਾਂ ਮਾਲਵਾ ਕਬੱਡੀ ਕਲੱਬ ਵੱਲ ਖੇਡਿਆ ਪਰ ਸੈਮੀ ਫਾਈਨਲ ਯੰਗ ਕਬੱਡੀ ਕਲੱਬ ਵੱਲ ਖੇਡਿਆ ਨਿਰਮਲ ਲੋਕ ਹੋ ਕੇ ਨਿਊਜ਼ੀਲੈਂਡ ਖੇਡ ਕੇ ਫਿਰ ਪਰਸ ਕਬੱਡੀ ਕਲੱਬ ਵੱਲ ਖੇਡਿਆ ਤੇ ਅਮਨ ਤੇ ਬੈਨ ਹੋਣ ਤੋਂ ਬਾਵਜੂਦ ਸੈਮੀ ਫਾਈਨਲ ਫਿਰ ਇਹਨਾਂ ਦੀ ਇਸ ਜਿੱਤ ਤੋਂ ਬਾਅਦ ਖੇਡਿਆ ਜੀ ਇਹਦੇ ਵਿੱਚ ਤਾਂ ਜੀ ਮਤਲਬ ਕੋਈ ਇਹ ਤਾਂ ਹੁਣ ਉਹ ਗੱਲ ਹੋ ਗਈ ਜੀ ਮਤਲਬ ਕਿ ਹੁਣ ਵੀ ਉਹ ਤਾਂ ਬਾਦਲਾਂ ਵਾਲੀ ਗੱਲ ਹੋ ਗਈ ਭਾਜੀ ਮੁੱਕਰ ਚੋ ਵੀ ਸਾਨੂੰ ਪਤਾ ਹੀ ਅੱਛਾ ਉਹੀ ਗੱਲ ਹੋ ਗਈ ਸ਼ਰਮ ਦਾ ਮੁੱਕਰੇ ਵਾ ਕੀ ਹੈ
ਚਲੋ ਤੁਸੀਂ ਪਰਸ ਦੀ ਗੱਲ ਕਰਦੇ ਆ ਫਿਰ ਹੁਣ ਕੇਸ ਵਿੱਚ ਕੀ ਹੋ ਗਿਆ ਸੀ
ਕੇਸ ਵਿੱਚ
ਟੂਰਨਾਮੈਂਟ ਹੀ ਬਹੁਤ ਵਧੀਆ ਹੋ ਗਿਆ ਬਾਅਦ ਦੇ ਵਿੱਚ ਰੌਲਾ ਪੈ ਗਿਆ
ਬਿਲਕੁਲ ਜੀ ਕੇਸ ਦੀ ਕੇਸ ਮੈਂ ਦੱਸਣਾ ਚਾਹੁੰਦਾ ਭਾਈ ਇਕਲੌਤਾ ਕਮੇਟੀ ਹੈ ਜੀ ਕੇਸ ਦੀ ਦੋ ਤਿੰਨ ਸਾਲ ਤੋਂ ਹੋਂਦ ਚ ਆਈ ਹੈ ਜੀ ਕੋਈ ਵੱਡੇ ਪ੍ਰਮੋਟਰ ਨਹੀਂ ਹੈ ਜੀ ਨਾਰਮਲ ਮੁੰਡਿਆਂ ਦੀ ਕਮੇਟੀ ਹੈ ਜੀ ਆਪਣੀਆਂ ਦੀ
ਅੱਛਾ
ਇਕਲੌਤੀ ਕਮੇਟੀ ਜੀ ਸਾਰੀਆਂ ਟੀਮਾਂ ਨੂੰ ਟਿਕਟਾਂ ਦਾ ਖਰਚਾ ਦਿੰਦੀ ਹੈ ਭਾਈ ਪਲੱਸ ਰਹਿਣ ਦਾ ਖਰਚਾ ਦਿੰਦੀ ਹੈ ਮੋਟਲਾਂ ਦਾ ਖਾਣ ਪੀਣ ਦਾ ਖਰਚਾ ਸਾਰਾ ਉਹਨਾਂ ਦਾ ਜੀ ਡਰਿੰਕਾਂ ਤੱਕ ਦਾ ਖਰਚਾ ਉਹਨਾਂ ਦਾ ਜੀ ਜਿਹੜਾ ਗਰਾਊਂਡ ਚ ਡਰਿੰਕਾਂ ਆਉਂਦੀਆਂ ਪਲੇਅਰਾਂ ਲਈ ਜੋ ਵੀ ਹੈ ਈਵਨ ਕਿ ਏਅਰਪੋਰਟ ਤੋਂ ਜਦੋਂ ਗੱਡੀਆਂ ਰੈਂਟ ਤੇ ਕਰਦੀਆਂ ਨਾ ਜੀ ਟੀਮਾਂ ਜਾਣ ਲਈ ਗਰਾਊਂਡ ਚ ਵੱਡੀਆਂ ਗੱਡੀਆਂ ਮੈਕਸੀਆਂ ਉਹਨਾਂ ਦਾ ਖਰਚਾ ਤੱਕ ਵੀ ਉਹ ਦਿੰਦੇ ਆ ਬਈ ਉਹਨਾਂ ਦਾ ਟੂਰਨਾਮੈਂਟ ਤੇ ਬਹੁਤ ਪੈਸਾ ਲੱਗਦਾ ਜੀ ਤੇ ਉਹ ਬੰਦੇ ਚਾਹੁੰਦੇ ਸੀ ਸਾਰੇ ਉਹਨਾਂ ਦੀ ਕਮੇਟੀ ਦੇ ਵਿੱਚ ਦੋ ਬੰਦੇ ਏਦਾਂ ਦੇ ਸੀ ਜਿਹੜੇ ਸਾਨੂੰ ਪਰਸਨਲੀ ਜਾਣਦੇ ਸੀ ਜਿਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਬਾਸੀ ਬਾਈ ਵੀ ਅਜੇ ਦਾ ਬੈਨ ਤੋੜ ਦਿੱਤਾ ਜਾਵੇ ਉਹਨੂੰ ਖੇਲ ਲੈਣ ਦਿਓ ਬਾਸੀ ਬਾਈ ਨੀ ਮੰਨੇ ਵੀ ਨਹੀਂ ਬੈਨ ਆ ਜਿਹੜੀ ਜਾਇਜ਼ ਹੈ ਜੀ ਗੱਲ ਠੀਕ ਹੈ ਬੈਨ ਹੈ ਤਾਂ ਬੈਨ ਹੈ ਜੀ ਪਰ ਜੀ ਹੁਣ ਤੋਤਾ ਪ੍ਰਦੀਪ ਤੇ ਮੰਨੂ ਮਾਨ ਨੂੰ ਬੈਨ ਸੀ ਪਹਿਲਾਂ ਬਾਅਦ ਚ ਬਾਸੀ ਬਾਈ ਨੇ ਆਪ ਫੋਨ ਦੇ ਉੱਤੇ ਇਹ ਗੱਲ ਤੋਤੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੀ ਕਦੇ ਉਹ ਤੇ ਪੁੱਛ ਲਿਓ ਭਾਵੇਂ ਬਾਸੀ ਭਾਈ ਨੇ ਉਹਨੂੰ ਟੂਰਨਾਮੈਂਟ ਤੇ ਕੁਛ ਦਿਨ ਪਹਿਲਾਂ ਆਪ ਭਰੋਸਾ ਦਿੱਤਾ ਜੀ ਵੀ ਤੁਸੀਂ ਤਿੰਨੇ ਤੂੰ ਮੋਨੂ ਮਾਨ ਤੇ ਪ੍ਰਦੀਪ ਸ਼ੇਰਪਲੀਆ ਖੇਡੋਗੇ ਤੋਤੇ ਤੁਹਾਡੇ ਤੇ ਕੋਈ ਬੈਨ ਨਹੀਂ ਹੈ ਤੁਸੀਂ ਬਿਨਾਂ ਸ਼ਰਤ ਦੇ ਖੇਡੋਗੇ ਇਹ ਕਿਉਂ ਕਿਹਾ ਜੀ ਕਿਉਂਕਿ ਤੋਤੇ ਨੇ ਬ੍ਰਿਸਬੇਨ ਦੀ ਟੀਮ ਬਣਾ ਕੇ ਲੈ ਕੇ ਜਾਣੀ ਸੀ ਇਹਨਾਂ ਨੇ ਮੁੰਡਿਆਂ ਦੀ ਕਿਉਂਕਿ ਵੀ ਰੇਮਣਾ ਕੋਲੇ ਟੀਮਾਂ ਘੱਟ ਪੈਂਦੀਆਂ ਸੀਗੇ ਅਸੀਂ ਟੀਮ ਭੇਜੀ ਗਈ ਹੈ ਕੋਈ ਪਰ ਜਦੋਂ ਜੀ ਤੋਤੇ ਹੁਣ ਟੀਮ ਲੈ ਕੇ ਉੱਥੇ ਪੁੱਜ ਗਈ ਉੱਥੇ ਪੁੱਜ ਗਏ ਰਾਤ ਨੂੰ ਜੀ ਕੋਈ ਗੱਲ ਨੀ ਹੋਈ ਸਵੇਰ ਨੂੰ ਕੋਈ ਗੱਲ ਨੀ ਕੀਤੀ ਗਈ ਟਾਈਆਂ ਪੈ ਗਈਆਂ ਜੀ ਟਾਈਆਂ ਪੈਣ ਤੋਂ ਬਾਅਦ ਬਾਸੀ ਹੁੰਦੀ ਕੁਝ ਕੁ ਟੀਮਾਂ ਨੂੰ ਖਤਰਾ ਮਹਿਸੂਸ ਹੋਣ ਲੱਗ ਗਿਆ ਤੋਤੇ ਕੋਲੋਂ ਕਿਉਂਕਿ ਤੁਸੀਂ ਜਾਣਦੇ ਤੋਤਾ ਵਧੀਆ ਪਲੇਅਰ ਹੈ ਵੀ ਇਹ ਹਰਾ ਦੂਗਾ ਜੀ ਸਾਨੂੰ ਜਾਂ ਪ੍ਰਦੀਪ ਬਹੁਤ ਵਧੀਆ ਜਾਫੀ ਹੈ ਤੋਤੇ ਦੇ ਨਾਲ ਇਹ ਵੀ ਸਾਨੂੰ ਹਰਾ ਸਕਦਾ ਮੈਨੂੰ ਮਾਨ ਰਿਹਾ ਹੈਰਾਨ ਹੋ ਜੀ ਫਿਰ ਕਿੱਥੋਂ ਦੀ ਰੂਲ ਕੱਢ ਕੇ ਲਿਆਉਂਦੇ ਇਹਨਾਂ ਨੇ ਉਸੇ ਟਾਈਮ ਇਹਨਾਂ ਨੇ ਬੈਨ ਨਹੀਂ ਕੀਤਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਰੂਲ ਇੱਦਾਂ ਦੇ ਪੈਦਾ ਕੀਤੇ ਵੀ ਉਹਨਾਂ ਲਈ ਖੇਡਣਾ ਨਾਮੁਮਕਿਨ ਹੋਇਆ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਇਸੇ ਟੀਮ ਵਾਲੀ ਖੇਡੋਗੇ ਅਗਲੇ ਸਾਰੇ ਕੱਪ ਜਦੋਂ ਕਿ ਇਹਨਾਂ ਨੂੰ ਪਤਾ ਸੀਗਾ ਇਹ ਟੀਮ ਇੱਥੇ ਤਾਂ ਆਈ ਹੈ ਕਿਉਂਕਿ ਸਾਰਾ ਖਰਚਾ ਟੂਰਨਾਮੈਂਟ ਕਮੇਟੀ ਨੇ ਕੀਤਾ ਹੈ ਤੇ ਬਾਕੀ ਟੂਰਨਾਮੈਂਟ ਨੇ ਸਿਰਫ ਔਰ ਸਿਰਫ $1500 ਪਾਰਟੀਸਪੇਸ਼ਨ ਮਨੀ ਮਿਲਦੀ ਹੈ ਉਹ ਵੀ ਮਿੰਟਾਂ ਕਰਕੇ ਤੇ $1500 ਤੁਹਾਨੂੰ ਵੀ ਪਤਾ ਵੀ ਇਨਫ ਨਹੀਂ ਹੁੰਦਾ ਇੱਕ ਟੀਮ ਦੇ ਰਹਿਣ ਦਾ ਖਾਣ ਦਾ ਦੋ ਦਿਨਾਂ ਦਾ ਤੇ ਟਿਕਟਾਂ ਦਾ ਤੇ ਆਉਣ ਜਾਣ ਦਾ ਸਫ਼ਰ ਕੱਢਣ ਦੇ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਇਹ ਟੀਮ ਸਾਲ ਦਾ ਪਹਿਲਾ ਕੱਪ ਖੇਡਣ ਆਈ ਹੈ ਬਾਹਰ ਇਹਨੇ ਮੁੜ ਕੇ ਨਹੀਂ ਆਉਣਾ ਵੀ ਤੋਤਾ ਸਾਨੂੰ ਇੱਧਰ ਹੀ ਖੇਡਣਾ ਪੈਣਾ ਇਸ ਕਰਕੇ ਵੀ ਪ੍ਰਦੀਪ ਮੰਨੂ ਮਾਨ ਫਸ ਗਏ ਜੀ ਜੇ ਉੱਧਰ ਖੇਡਦੇ ਸੀਗੇ ਜੀ ਤਾਂ ਅਗਲੇ ਕੱਪ ਉਹ ਖੇਡ ਨਹੀਂ ਸਕਦੇ ਲਿਟਰਲੀ ਮਤਲਬ ਅਗਲੇ ਕੱਪਾਂ ਲਈ ਉਹ ਖੇਡ ਨਹੀਂ ਸਕਦੇ ਕਿਸੇ ਵੀ ਟੀਮ ਵੱਲ ਉਹ ਫਸ ਗਏ ਤੇ ਤੋਤੇ ਨੂੰ ਕਿਹਾ ਗਿਆ ਵੀ ਤੂੰ ਇੰਟਰਨੈਸ਼ਨਲ ਕੈਟਾਗਰੀ ਚ ਖੇਡੇਗਾ ਪਲੱਸ
ਇੰਟਰਨੈਸ਼ਨਲ ਕੈਟਾਗਰੀ ਕੀ ਆ
ਇੰਟਰਨੈਸ਼ਨਲ ਕੈਟਾਗਰੀ ਬੇਸਿਕਲੀ ਬਣੀ ਸੀਗੀ ਅਸਲੀਅਤ ਜਿਹੜੀ ਅਸਲੀ ਬਣੀ ਸੀ ਜਮਾਈ ਵੀ ਜਿਹੜਾ ਵੀ ਪਲੇਅਰ ਵਿਜ਼ਟਰ ਵੀਜ਼ਾ ਤੇ ਆਵੇ ਇੱਥੇ ਆਸਟ੍ਰੇਲੀਆ ਚ ਵਿੱਚ ਤੇ ਉਹਦੇ ਕੋਲ ਕੋਈ ਵੈਲਿਡ ਵੀਜ਼ਾ ਨਹੀਂ ਉਹ ਵਿਜ਼ਟਰ ਵੀਜ਼ਾ ਤੇ ਹੈ ਤੇ ਜੀ ਉਹ ਇੰਟਰਨੈਸ਼ਨਲ ਕੈਟਾਗਰੀ ਚ ਹੀ ਖੇਡ ਸਕਦਾ ਉਹ ਲੋਕਲ ਪਲੇਅਰ ਨਹੀਂ ਬਣ ਸਕਦਾ ਤੇ ਹਰ ਟੀਮ ਨੂੰ ਦੋ ਇੰਟਰਨੈਸ਼ਨਲ ਪਲੇਅਰ ਅਲਾਊਡ ਹੈ ਜੀ
ਅੱਛਾ ਤੇ ਅਜੇ ਜਿੱਦਾਂ ਤੁਸੀਂ ਦੱਸਿਆ ਵੀ ਫੈਡਰੇਸ਼ਨ ਦੋ ਆ ਹਨਾ ਜਿਹੜੇ ਲੋਕਲ ਇੱਥੇ ਦੇ ਖਿਡਾਰੀ ਹੈਗੇ ਆ ਉਹ ਜੇ ਇੱਕ ਫੈਡਰੇਸ਼ਨ ਵੱਲੋਂ ਖੇਡਦੇ ਆ ਉਹ ਦੂਜੀ ਫੈਡਰੇਸ਼ਨ ਵੱਲ ਜੇ ਜਾ ਕੇ ਖੇਡਦੇ ਆ ਤਾਂ ਉਹ ਬੈਨ ਹੋ ਜਾਂਦੇ ਆ ਇਹੀ ਰੂਲ ਜਿਹੜਾ ਇੰਟਰਨੈਸ਼ਨਲ ਖਿਡਾਰੀਆਂ ਦੇ ਉੱਤੇ ਵੀ ਲਾਗੂ ਹੈਗਾ
ਬਿਲਕੁਲ ਨਹੀਂ ਭਾਈ ਬਿਲਕੁਲ ਨਹੀਂ ਇੰਟਰਨੈਸ਼ਨਲ ਸਵੇਰੇ ਉਤਰਦੇ ਜਹਾਜ਼ ਚੋ ਜੀ ਸਵੇਰੇ ਦੋ ਦੋ ਜਗ੍ਹਾ ਕੱਪ ਖੇਡ ਕੇ ਗਿਆ ਜੀ ਗੁਰੀ ਧਲੇਰ ਇੱਕੋ ਦਿਨ ਚ ਦੋ ਜਗ੍ਹਾ ਪਹਿਲਾਂ ਕੱਪ ਖੇਡ ਗਿਆ ਜੀ ਬਿਲਕੁਲ ਜੀ ਹਾਂਜੀ ਸਵੇਰੇ ਏ ਕੇ ਐਸ ਦਾ ਖੇਡਿਆ ਜੀ ਤੇ ਦੁਪਹਿਰੇ ਆ ਕੇ ਐਨ ਕੇ ਐਸ ਵੱਲ ਖੇਡਿਆ ਜੀ ਗੁਰੀ
ਧਲੇਰ
ਬਿਲਕੁਲ ਜੀ ਬਿਲਕੁਲ ਸਾਰੇ ਰੂਲ ਸਾਡੇ ਲਈ ਹੈ ਜੀ ਦੁੱਲਾ ਬੱਗਾ ਤੁਸੀਂ ਹੁਣ ਦੇਖੋ ਜੀ ਮੈਨੂੰ ਬੈਨ ਕੀਤਾ ਗਿਆ ਕਿਉਂਕਿ ਮੈਂ 5 ਵਿਕ ਵਰਲਡ ਕਬੱਡੀ ਕੱਪ ਖੇਡਿਆ ਅਮਨ ਤੇ ਮੈਂ ਲੋਕਲ ਪਲੇਅਰ ਹੈ ਉਹਨੂੰ ਵੀ ਬੈਨ ਕੀਤਾ ਗਿਆ ਜੀ ਉਹ ਵੀ 5 ਵਿਕ ਖੇਡਿਆ ਜੀ ਹੈ ਪਰ ਇਹ ਬੈਨ ਦੁੱਲਾ ਬੱਗਾ ਪਿੰਡ ਤੇ ਨਹੀਂ ਹੋਇਆ ਜਿਹੜਾ ਬਲਜਿੰਦਰ ਬਾਸੀ ਭਾਈ ਦੀ ਟੀਮ ਦਾ ਬੰਦਾ ਸੀਗਾ ਜੀ ਗੁਰੀ ਧਲੇਰ ਲਈ ਇਹ ਬੈਨ ਕਿਤੇ ਵੀ ਨਹੀਂ ਹੈ ਕਾਲਾ ਤੋਂ ਲੈ ਇਹਨਾਂ ਨਾਲ ਖੇਡ ਕੇ ਗਿਆ ਜੀ ਮੰਗੀ ਬੱਗਾ ਪਿੰਡ ਜਿੰਨੇ ਵੀ ਪਲੇਅਰ ਸੀਗੇ ਜੀ ਜਿੰਨੇ ਵੀ ਪਲੇਅਰ ਇੰਟਰਨੈਸ਼ਨਲ ਸੀਗੇ ਮੰਗੀਆਂ ਹੀ ਸੀ ਖੇਡਿਆ
ਫਿਰ ਜਾਣੀ ਹੁਣ ਆਪਾਂ ਏਦਾਂ ਗੱਲ ਕਹਿ ਦਈਏ ਵੀ ਜਾਣੀ ਤੁਸੀਂ ਹੈਡਿੰਗ ਏਦਾਂ ਪਾ ਕੇ ਪੋਸਟ ਲਾਈਵ ਜਦੋਂ ਕਰਦੇ ਹੁੰਦੇ ਆ ਏਦਾਂ ਉੱਪਰ ਲਿਖਿਆ ਕਰੋ ਵੀ ਘਰ ਦੀ ਮੁਰਗੀ ਦਾਲ ਬਰਾਬਰ ਹੀ ਹੈ।
ਘਰ ਦੀ ਮੁਰਗੀ ਬਾਈ ਘੱਟੋ ਘੱਟ ਦਾਲ ਤਾਂ ਹੋਵੇ, ਉਹ ਵੀ ਹਾਈ ਇਨ ਪ੍ਰੋਟੀਨ ਹੁੰਦੀ। ਮੈਨੂੰ ਤਾਂ ਘਰ ਦੀ ਮੁਰਗੀ ਏਦਾਂ ਦੀ ਸਬਜ਼ੀ, ਮੈਂ ਕਹਿੰਦਾ ਵੀ ਉਹ ਦਾਲ ਬਰਾਬਰ ਰੱਖੀਏ ਜਿਹੜੀ ਸਾਡੀ 15 ਦਿਨ ਪੁਰਾਣੀ ਹੁੰਦੀ ਹੈ, ਪਈ ਦੀ ਬਣੀ ਬਣੀ ਖਰਾਬ ਹੋਈ ਹੁੰਦੀ ਹੈ, ਕਿਸੇ ਪਲੇਟ ਦੀ ਕੋਈ ਸੁਣਵਾਈ ਨੀ ਜੀ ਹੁੰਦੀ। ਇਹ ਕੀ ਐਕਸਪੈਕਟ ਕਰ ਰਿਹਾ ਭਾਜੀ?
ਦੇਖੋ ਜਿੱਦਾਂ ਆਪਾਂ ਕਹਿ ਦਈਏ ਬਈ ਬੇਸ ਜਿਹੜਾ ਆ ਉਹ ਖਿਡਾਰੀ ਆ, ਨਾ ਕਿ ਪ੍ਰਬੰਧਕ। ਚਲੋ ਪ੍ਰਬੰਧਕਾਂ ਦੀ ਵੀ ਜ਼ਰੂਰਤ ਹੈਗੀ ਆ, ਪਰ ਖਿਡਾਰੀ ਜਿਹੜੇ ਆ ਬੇਸ ਆ। ਜੇ ਖਿਡਾਰੀ ਨੀ ਹੋਣਗੇ ਤਾਂ ਟੂਰਨਾਮੈਂਟ ਨੀ ਹੋਣੇ। ਖਿਡਾਰੀ ਕਿਤੇ ਵੀ ਜਾਣਗੇ, ਕਿਉਂਕਿ ਇਹਦੇ ਲਈ ਬਹੁਤੀਆਂ ਲੋੜੀਂਦੀਆਂ ਚੀਜ਼ਾਂ ਨੀ ਹੁੰਦੀਆਂ। ਕਿਤੇ ਵੀ ਜਾ ਕੇ ਤੁਸੀਂ ਸਾਨੂੰ ਕਸ਼ਹਿਰਾ ਤੇ ਬਣਾਉਣ ਦੀ ਵੀ ਜ਼ਰੂਰਤ ਨਹੀਂ, ਤੁਸੀਂ ਖੇਡ ਸਕਦੇ ਆ ਹਨਾ। ਖਿਡਾਰੀ ਜਿਹੜੇ ਆ ਇਹਦੀ ਜਿਹੜੀ ਪ੍ਰਾਇਮਰੀ ਚੀਜ਼ ਹੈਗੀ ਆ, ਸਾਡਾ ਖਿਡਾਰੀਆਂ ਦਾ ਏਕਾ ਹੈ ਨੀ, ਪ੍ਰਬੰਧਕਾਂ ਦਾ ਤਾਂ ਏਕਾ ਹੈਗਾ ਆ। ਫਿਰ ਇਹਦਾ ਮਤਲਬ ਸਾਡੇ ਵਿੱਚ ਵੀ ਕਸੂਰ ਹੈਗੇ ਆ ਜੇ ਸਾਡੇ।
ਬਿਲਕੁਲ ਜੀ, ਬਹੁਤ ਜ਼ਿਆਦਾ ਕਸੂਰ ਹੈ ਜੀ, ਬਿਲਕੁਲ ਹੈਗੇ ਆ ਜੀ। ਜਿਹੜੇ ਕੁਛ ਖਿਡਾਰੀ ਆ ਜੀ ਜਿਹਨਾਂ ਨੂੰ ਚੱਲੀ ਜਾਂਦਾ ਜੀ, ਜਿਹਨਾਂ ਨੂੰ ਮਤਲਬ ਕਿ ਫੋਰ ਐਗਜ਼ਾਮਪਲ, ਹੁਣ ਮੈਂ ਵੀ ਲਾੜ ਵੱਡਾ ਭਰਾ ਜੀ ਮੇਰਾ, ਗੁਰੂ ਵੀ ਕਹਿ ਸਕਦਾ ਮੈਂ, ਉਹਨੇ ਸਿਖਾਈ। ਹੁਣ ਜਿੱਦਾਂ ਫੋਰ ਐਗਜ਼ਾਮਪਲ, ਹੁਣ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਜੀ। ਇੰਟਰਨੈਸ਼ਨਲ ਪਲੇਅਰਾਂ ਦੀ ਰੀਤ ਚੱਲੀ ਸੀ ਪਿਛਲੇ ਸਾਲ ਨਵੰਬਰ ਓਲੰਪਿਕ ਕਬੱਡੀ ਕੱਪ ਤੋਂ, ਜਿਹੜਾ ਕਿ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ, ਜੋ ਕਿ ਕੁਲਦੀਪ ਬਾਸੀ ਭਾਈ ਦੀ ਫੈਡਰੇਸ਼ਨ ਹੈ, ਦੂਜੀ ਫੈਡਰੇਸ਼ਨ ਕਹਿ ਲਓ, ਉਹਨਾਂ ਨੇ ਕਰਾਇਆ ਸੀ ਹਨਾ ਜੀ। ਉੱਥੇ ਸਾਨੂੰ ਸਾਰੇ ਪਲੇਅਰਾਂ ਨੂੰ ਉਹ ਆਫਰ ਕਰਦੇ ਸੀ 1500 ਪਰ ਪਲੇਅਰ ਖੇਡਣ ਦੇ ਲਈ ਇੱਕ ਦਿਨ ਦਾ ਜੀ, $1500। ਉਦੋਂ ਬਲਜਿੰਦਰ ਬਾਸੀ ਭਾਈ ਨੇ ਸਾਨੂੰ ਫੋਨ ਦੇ ਉੱਤੇ ਸਾਰੇ ਪਲੇਅਰਾਂ ਨੂੰ ਸੌ ਖਾ ਕੇ ਗੱਲ ਕਹੀ ਸੀ ਕਬੱਡੀ ਦੀ, ਵੀ ਮੈਨੂੰ 100 ਲੱਗੇ ਜਿਹੜਾ ਵੀ ਪਲੇਅਰ ਉਹ ਕੱਪ ਖੇਡੂਗਾ ਨਾ ਜੀ, ਉਹ ਪਲੇਅਰ 2018 ਦਾ ਕਬੱਡੀ ਸੀਜ਼ਨ ਸਾਡੀ ਫੈਡਰੇਸ਼ਨ ਲਈ ਨਹੀਂ ਖੇਡੂਗਾ, ਬੈਨ ਹੋਊਗਾ। ਮੈਨੂੰ 100 ਲੱਗੇ ਉਹ ਬਿਲਕੁਲ ਨੀ ਖੇਡੂਗਾ, ਕਿਸੇ ਵੀ ਹਾਲ ਚ ਨੀ ਖੇਡੂਗਾ। ਲਾਰਜ ਔਨ ਉਹ ਕੱਪ ਖੇਡਿਆ ਜੀ, ਲਾਰਜ ਔਨ ਉਹ ਕੱਪ ਦਾ $4,000 ਮਿਲਿਆ ਸੀਗਾ ਜੀ, ਉਹ $4,000 ਵੀ ਕਮਾ ਗਿਆ ਸੀਗਾ ਜੀ। ਤੇ ਲਾਰਜ ਔਨ ਜ਼ਿਕਰ ਯੋਗ ਹੈ ਜੀ, ਪਹਿਲਾਂ ਹੀ ਕੱਪ ਖੇਡਿਆ ਸਿੰਘ ਸਭਾ ਵੱਲੋਂ ਸਾਡੀ ਫੈਡਰੇਸ਼ਨ ਚ, ਪਹਿਲਾਂ ਹੀ ਸਭ ਤੋਂ ਪਹਿਲਾਂ ਕੱਪ। ਤੇ ਜੇ ਪੁੱਛਿਆ ਜਾਂਦਾ ਜੀ, ਜੇ ਪੁੱਛਿਆ ਬਲਜਿੰਦਰ ਭਾਈ ਨੂੰ ਵੀ ਇਹ ਹੁਣ ਕਿਉਂ ਖੇਡਿਆ ਬਾਈ, ਤੁਸੀਂ ਸਾਨੂੰ ਪੈਸੇ ਨੀ ਲੈਣ ਦਿੱਤੇ, ਇਹ ਕਿਉਂ ਖੇਡ ਰਿਹਾ? ਫਿਰ ਬਹਾਨਾ ਕੀ ਬਣਾਇਆ ਗਿਆ, ਲਾਲ ਪਲੇਅਰ ਤੁਹਾਨੂੰ ਪਤਾ ਹੈ ਉਹ ਲੋਕਲ ਪਲੇਅਰ ਹੈ ਜੀ, ਅੱਜ ਦਾ ਨਹੀਂ, ਉਹ 10 ਸਾਲ ਦਾ ਖੇਡ ਰਿਹਾ। ਕਹਿੰਦੇ ਜੀ ਲਾਲ ਪਲੇਅਰ ਨੂੰ ਇੰਟਰਨੈਸ਼ਨਲ ਕੈਟਾਗਰੀ ਚ ਪਾਤਾ, ਇਹਨਾਂ ਨੇ ਇੰਟਰਨੈਸ਼ਨਲ ਕੈਟਾਗਰੀ ਦੀ ਡੈਫੀਨੇਸ਼ਨ ਆਪਣੀ ਮਰਜ਼ੀ ਮੁਤਾਬਿਕ ਚੇਂਜ ਕੀਤੀ ਹੈ ਆਹ ਸਾਲ ਦੀ ਸ਼ੁਰੂਆਤ ਚ, ਇਹਨਾਂ ਨੂੰ ਚੇਂਜ ਕਰ ਦਿੱਤੀ ਜੀ। ਉਹ ਹੁਣ ਲਾਰਜ ਉਹਨੂੰ ਜ਼ਿਕਰ ਜੋਗਾ ਇੰਟਰਨੈਸ਼ਨਲ ਕੈਟਾਗਰੀ ਦੇ ਜੀ ਸਿੰਘ ਸਭਾ ਵੱਲੋਂ।
ਅੱਛਾ, ਪਰ ਅਜੇ ਇੱਦਾਂ ਜਿੱਦਾਂ ਤੁਸੀਂ ਹੁਣ ਪਲੇਅਰ ਹੈਗੇ ਆ, ਤੁਸੀਂ ਜਿਹੜੇ ਪ੍ਰਬੰਧਕ ਹੁੰਦੇ ਆ ਉਹ ਖਾਸ ਤੌਰ ਤੇ ਪਲੇਅਰ ਹੀ ਹੁੰਦੇ ਜ਼ਿਆਦਾਤਰ, ਹਨਾ, ਕਿਉਂਕਿ ਸ਼ੌਕ ਜਿਹੜਾ, ਸ਼ੌਕ ਨਾਲ ਹੀ ਇਹ।
ਬਿਲਕੁਲ ਨੀ ਭਾਜੀ, ਸਾਡੀ ਕਮੇਟੀ ਚ ਇੱਕ ਵੀ ਪਲੇਅਰ ਨਹੀਂ ਹੈ।
ਅੱਛਾ,
ਲਾਲੀ ਭਾਈ ਦਸਵਾਏ, ਲਾਲੀ ਭਾਈ ਦਸਵਾਏ, ਲਾਲੀ ਭਾਈ ਪ੍ਰਧਾਨ ਸੀ ਜੀ, ਰੌਲੇ ਪੈਂਦੇ ਸੀ, ਸੁੱਖਾ ਜੌਹਲ ਪ੍ਰਧਾਨ ਸੀ, ਰੌਲੇ ਪੈਂਦੇ ਸੀ, ਪਰ ਰੂਲ ਬਰਾਬਰ ਜੇ ਚੱਲੀ ਜਾਂਦੇ ਸੀਗੇ ਜੀ। ਦੁੱਖ ਸਾਨੂੰ ਵੀ ਨੀ ਸੀ ਹੁੰਦਾ, ਦੁੱਖ ਬਾਕੀਆਂ ਨੂੰ ਵੀ ਨੀ ਸੀ ਹੁੰਦਾ, ਕਿਉਂਕਿ ਤਕਰੀਬਨ ਅਸੀਂ ਇੱਕੋ ਤੱਕੜੀ ਦੇ ਵਿੱਚ ਸੀਗੇ ਜੀ। ਹੁਣ ਇੱਕ ਗੱਲ ਤੁਸੀਂ ਮੈਨੂੰ ਦੱਸਿਓ ਜੀ, ਲਾਰਡ ਜੌਹਲ ਬੈਨ ਹੋਣ ਦੇ ਬਾਵਜੂਦ ਇੰਟਰਨੈਸ਼ਨਲ ਕੈਟਾਗਰੀ ਚ ਖੇਡ ਸਕਦਾ, ਖੇਡ ਰਿਹਾ, ਤੇ ਮੈਂ ਬੈਨ ਹੋਣ ਦੇ ਬਾਵਜੂਦ ਕਿਉਂ ਨੀ ਖੇਡ ਸਕਦਾ ਭਾਈ ਇੰਟਰਨੈਸ਼ਨਲ ਕੈਟਾਗਰੀ ਚ? ਮੇਰੀ ਬੜੀ ਇੰਟਰਨੈਸ਼ਨਲ ਕੈਟਾਗਰੀ ਮੁੱਕ ਜਾਂਦੀ ਸੀ ਤੇ ਮੇਰੇ ਕੋਲ ਪਾਸਪੋਰਟ ਨਹੀਂ ਹੈ।
ਇੰਟਰਨੈਸ਼ਨਲ ਕੈਟੇਗਰੀ ਨੂੰ ਤਾਂ ਆਪਾਂ ਉਹ ਰੱਖ ਲਈਏ ਵੀ ਜਿੱਦਾਂ ਇੰਡੀਆ ਦੇ ਵਿੱਚ ਜਿਹੜਾ ਜਿੱਤ ਨੀ ਸਕਦਾ, ਵੋਟਾਂ ਚ ਹਾਰ ਜਾਂਦਾ, ਰਾਜ ਸਭਾ ਦੀ ਟਿਕਟ ਦੇ ਕੇ ਆਪਾਂ ਅੱਗੇ ਮੰਤਰੀ ਮੁੰਤਰੀ ਬਣਾਈ ਹੈ ਨਾ ਅਰੁਣ ਜੇਤਲੀ ਵਾਲੀ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਮਤਲਬ ਅਰੁਣ ਜੇਤਲੀ ਵਾਲੀ ਗੱਲ ਲਾ ਲਓ ਜੀ, ਅਰੁਣ ਜੇਤਲੀ ਹੈ ਜੀ
ਗੱਲ, ਇਹ ਫੇਰ ਅਰੁਣ ਜੇਤਲੀ ਹੋਣੀ ਆ। ਪਰ ਇੱਕ ਇਹ ਤੁਸੀਂ ਦੱਸੋ ਵੀ ਜਿੱਦਾਂ ਜਿਹੜੇ ਇੰਟਰਨੈਸ਼ਨਲ ਆ, ਮੈਂ ਇਸ ਗੱਲ ਦਾ ਵਿਰੋਧੀ ਨੀ ਹੈਗਾ, ਇਹ ਇੱਕ ਜਾਇਜ਼ ਇੱਦਾਂ ਨੀ ਹੋਣਾ ਚਾਹੀਦਾ ਵੀ ਜਿੱਦਾਂ ਤੁਸੀਂ BCCI ਦੇਖੋ ਜਿਹੜੀ ਆਪਣੇ ਇੰਡੀਆ ਦੇ ਵਿੱਚ ਹੈਗੀ ਆ, ਜਿਹੜੀ ਕ੍ਰਿਕਟ ਨੂੰ ਹੈਂਡਲ ਕਰਦੀ ਆ, ਦੁਨੀਆ ਦੀ ਸਭ ਤੋਂ ਅਮੀਰ ਸੰਸਥਾ ਉਹ, ਉਹਨਾਂ ਨੇ ਕੈਟੇਗਰੀਆਂ ਬਣਾਈਆਂ ਆ ਕਿ ਜਿਹੜੇ ਫਾਸਟ, ਜਿਹੜੇ ਸਭ ਤੋਂ ਵਧੀਆ ਪਲੇਅਰ ਆ ਉਹ ਇਹ ਕੈਟੇਗਰੀ ਦੇ ਵਿੱਚ ਆ, ਜਿੱਦਾਂ ਧੋਨੀ ਹੋਇਆ, ਵਿਰਾਟ ਕੋਹਲੀ ਹੋਇਆ, ਉਹਨਾਂ ਦੀ ਇੱਕ ਪਰਮਾਨੈਂਟ ਫੀਸ ਤੈਅ ਕਰ ਦਿੱਤੀ ਵੀ ਤੁਹਾਨੂੰ ਦੇਣੇ ਆ ਭਰਾਵੋ ਇੰਨੇ ਪੈਸੇ, ਜਿੰਨੇ ਮਰਜ਼ੀ ਤੁਸੀਂ ਮੈਚ ਖੇਡੋ, ਠੀਕ ਆ। ਦੂਜੀ ਕੈਟੇਗਰੀ ਬਣਾਤੀ ਏ, ਪਹਿਲੀ ਸ਼ਾਇਦ ਏ ਪਲੱਸ ਆ, ਦੂਜੀ ਬਣਾਤੀ ਏ, ਉਹਦੇ ਵਿੱਚ ਇੰਨੀ ਰੱਖ ਦਿੱਤੀ, ਫਿਰ ਉਹ ਤੋਂ ਬਾਅਦ ਬੀ ਕੈਟੇਗਰੀ, ਸੀ ਕੈਟੇਗਰੀ, ਅੱਗੇ ਅੱਗੇ ਜਿਹੜੀਆਂ ਕੈਟੇਗਰੀ, ਉਹਦੇ ਵਿੱਚ 10 ਤਾਂ ਕਿਸੇ ਨੂੰ ਆਪੱਤੀ ਵੀ ਨੀ ਹੁੰਦੀ, ਉਹਨਾਂ ਦੇ ਪ੍ਰਦਰਸ਼ਨ ਦੇ ਹਿਸਾਬ ਦੇ ਨਾਲ ਹੋ ਜਾਂਦੀ। ਜਿੱਦਾਂ ਤੁਸੀਂ ਗੱਲ ਕਰਦੇ ਆ ਬਈ ਕਿਸੇ ਨੂੰ ਤਾਂ ਬਹੁਤ ਪੈਸੇ ਮਿਲ ਜਾਂਦੇ ਆ, ਕੁਛ ਬੰਦੇ ਜਿਹੜੇ ਬਹੁਤ ਥੱਲੇ ਰਹਿ ਜਾਂਦੇ ਆ, ਇੱਕ ਪਾਸੇ ਬੰਦੇ ਉਧਰੋਂ ਉੱਡ ਕੇ ਆਉਂਦੇ ਆ, ਉਹਨਾਂ ਦੀਆਂ ਟਿਕਟਾਂ ਵੀ ਲੱਗਦੀਆਂ, ਉਹ ਇੱਕ ਮੈਚ ਖੇਡਦੇ ਆ, $4,000-$5,000 ਲੈ ਕੇ ਘਰ ਨੂੰ ਚਲੇ ਜਾਂਦੇ ਆ। ਤੁਸੀਂ ਖੇਡਾਂ ਲਾ ਕੇ ਇੱਥੇ ਪਿਆਰ ਦੇ ਨਾਲ ਖੇਡ ਰਹੇ ਆ, ਤੇ ਤੁਸੀਂ ਜਿੰਦਾ ਵੀ ਰੱਖ ਰਹੇ ਆ ਕਬੱਡੀ ਨੂੰ, ਹਨਾ, ਤੇ ਸਾਨੂੰ ਕੁਝ ਦਿੱਤਾ ਨੀ ਜਾਂਦਾ। ਫਿਰ ਇਹਦੇ ਲਈ ਤੁਹਾਨੂੰ, ਮੈਨੂੰ ਲੱਗਦਾ ਵੀ ਪਲੇਅਰਾਂ ਨੂੰ ਤਾਂ ਏਕਾ ਬਹੁਤ ਜ਼ਰੂਰੀ ਆ, ਵੀ ਤੁਸੀਂ ਆਪਣੇ ਜਿਹੜੇ ਹੱਕ ਆ ਉਹ ਲੈਣ ਦੇ ਲਈ ਥੋੜੀ ਅੱਗੇ ਵਧਣਾ ਪੈਣਾ ਤੁਹਾਨੂੰ।
ਬਿਲਕੁਲ ਭਾਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਆਹ ਸਾਲ ਦੇ ਵਿੱਚ ਵੀ ਉਹਦੇ ਲਈ ਕਬੱਡੀ ਬੁੱਲੇ ਬੱਗੇ ਪਿੰਡ ਜਾਂ ਮੰਗੀ ਬੱਗੇ ਪਿੰਡ ਦੇ ਲੈਵਲ ਦੀ ਖੇਡਣਾ ਨਾਮੁਮਕਿਨ ਹੈ ਜੀ। ਉਹਦੇ ਵਿੱਚ ਕਿਉਂਕਿ ਦੁੱਲਾ ਬੱਗਾ ਪਿੰਡ ਮੰਗੀ ਬੱਗਾ ਪਿੰਡ ਤਿੰਨ ਟਾਈਮ ਟ੍ਰੇਨਿੰਗ ਕਰਦੇ ਆ, 12 ਘੰਟੇ ਸੌਂਦੇ ਆ ਜੀ, 3 ਤਰ੍ਹਾਂ ਦੀ ਡਾਇਟ ਖਾਂਦੇ ਆ ਤੇ ਹਮੇਸ਼ਾ ਰੈਸਟ ਚ ਹੀ ਰਹਿੰਦੇ। ਕਬੱਡੀ ਉਹਨਾਂ ਦਾ ਪ੍ਰੋਫੈਸ਼ਨ ਹੈ ਜੀ, ਉਹਦੀ ਰੋਟੀ ਹੈ, ਸਾਡਾ ਪ੍ਰੋਫੈਸ਼ਨ ਨਹੀਂ ਹੈ ਜੀ, ਸਾਡਾ ਸ਼ੌਂਕ ਹੈ, ਸਾਡਾ ਪਿਆਰ ਹੈ ਜੀ। ਜਿਹੜੀ ਫੈਡਰੇਸ਼ਨ ਨੇ ਪਹਿਲੀ ਮੀਟਿੰਗ ਕੀਤੀ ਸੀ 2017 ਦੇ ਐਂਡ ਚ ਇਹ ਸੀਜ਼ਨ ਦੇ ਲਈ, ਉਹਦੇ ਵਿੱਚ ਤੁਸੀਂ ਇਹਨਾਂ ਨੂੰ ਕੁਛ ਵੀ ਨੀ ਮੁੱਕਰ ਨਹੀਂ ਸਕਦੇ। ਗੱਲ ਇਹ ਹੋਈ ਸੀਗੀ ਜੀ, ਜਿਵੇਂ ਤੁਹਾਨੂੰ ਪਤਾ ਵੀ ਨਿਊਜ਼ੀਲੈਂਡ ਵੀ 2 ਇੰਟਰਨੈਸ਼ਨਲ ਅਲਾਊਡ ਹੈ ਜੀ ਬਾਹਰੋਂ, ਪਰ ਨਿਊਜ਼ੀਲੈਂਡ ਵਾਲੇ ਹਰ ਸਾਲ ਸਿਰਫ ਔਰ ਸਿਰਫ ਫਰੈਸ਼ ਪਲੇਅਰ ਲੈ ਕੇ ਆਉਂਦੀ ਹੈ, ਮਤਲਬ ਕਿ ਜਿਹੜੇ ਨਵੇਂ ਉੱਠਦੇ ਪਲੇਅਰ ਹੈ ਜਿਹਨਾਂ ਨਾਲ ਅਸੀਂ ਖੇਡ ਸਕਾਂਗੇ, ਟੌਪ ਦੇ ਨਹੀਂ, ਪਾਲੇ ਜਲਾਲਪੁਰੀ ਨੇ ਕਿੱਥੋਂ ਖੇਡ ਸਕਾਂਗੇ ਜੀ, ਪਾਲਾ ਜਲਾਲਪੁਰੀ ਦੁਨੀਆਂ ਨੂੰ ਵੀ ਕਿਸੇ ਨੂੰ ਖੇਡਣ ਦਿੰਦਾ ਆਪਣੇ ਵਿਰੁੱਧ, ਹੋਰ ਉਹਦੇ ਨਾਲ ਕੌਣ ਖੇਡ ਪਾਊਗਾ ਜਿਹੜਾ ਦੁਨੀਆਂ ਦਾ ਟੌਪ ਜਾਫੀ ਹੈ ਨਾ ਜੀ। ਤੇ ਵੀ ਇਹਨਾਂ ਨੇ ਇਸ ਗੱਲ ਦੀ ਮਨਜ਼ੂਰੀ ਦਿੱਤੀ ਸੀ ਕਿਉਂਕਿ ਕਈ ਲੋਕ ਮੁੱਕਰੇ ਸੀ, ਫੈਡਰੇਸ਼ਨ ਜੋ ਟੀਮਾਂ ਵਾਲੇ ਮੁੱਕਰੇ ਸੀ ਵੀ 22 ਇੰਟਰਨੈਸ਼ਨਲ ਬਣਾਵਾਂਗੇ ਲੋਕਲ ਹਟ ਜਾਣਗੇ, ਇਹ ਕਹਿੰਦੇ ਵੀ ਨਹੀਂ ਨਹੀਂ ਆਪਾਂ ਨਿਊਜ਼ੀਲੈਂਡ ਵਾਂਗੂ ਇੰਟਰਨੈਸ਼ਨਲ ਲੋ ਕੈਟਾਗਰੀ ਦੇ ਨਿਊ ਮੁੰਡੇ ਲੈ ਕੇ ਆਵਾਂਗੇ ਵੀ ਜਿਹੜੇ ਇਹਨਾਂ ਦੇ ਨਾਲ ਖੇਡਣ ਦੇ ਇਹ ਉਹਨਾਂ ਨਾਲ ਖੇਡ ਸਕਣਗੇ, ਸਿੱਖ ਸਕਣਗੇ ਨਵੀਆਂ ਚੀਜ਼ਾਂ, ਨਾ ਕਿ ਪੂਰੇ ਟੌਪ ਦੇ ਪਲੇਅਰ। ਪਰ ਸਿੱਖ ਕੇ ਮਾਲਾ ਕੱਪ ਚੁੱਕਣ ਲਈ ਮਰਦੀ ਜਾਂਦੀਆਂ ਦੋਨੇ ਫੈਡਰੇਸ਼ਨਾਂ ਭਾਜੀ, ਇੱਕ ਦੂਜੇ ਨੂੰ ਮਾਰ ਵੀ ਸਕਦੇ ਆ ਜਾਣ
ਕੱਪ ਦੇ ਵਿੱਚ, ਕਿਹੜੀ ਚੀਜ਼ ਹੈ ਇੱਦਾਂ ਦੀ, ਇੰਨਾ ਤਾਂ ਜਾਣੀ ਧੱਕਾ ਮੈਂ ਕਹਿੰਦਾ ਆ ਵੀ ਤੁਸੀਂ ਲਾ ਲਓ ਵੀ ਓਲੰਪਿਕ ਗੇਮਸ ਦੇ ਵਿੱਚ ਵੀ ਨੀ ਇੰਨਾ ਹੁੰਦਾ ਹਨਾ, ਵੀ ਕੀ ਇਹ ਕੱਪ ਦੇ ਵਿੱਚ ਕੋਈ ਖਾਸ ਚੀਜ਼ ਆ ਵੀ ਜਿਹੜੀ
ਭਾਜੀ? ਚੌਧਰ ਆਪਣੀ ਕੌਮ ਹੈ ਨਾ ਭਾਈ ਜਿਹੜੀ, ਸਪੈਸ਼ਲੀ ਪੰਜਾਬੀ, ਮੈਂ ਵੀ ਪੰਜਾਬੀ ਤੁਸੀਂ ਪੰਜਾਬੀ, ਆਪਣੀ ਕੌਮ ਨਾਮ ਦੀ ਭੁੱਖੀ ਹੈ ਭਾਜੀ, ਇਹਨਾਂ ਨੂੰ ਹੋਰ ਕਿਸੇ ਦਾ ਮਤਲਬ ਨੀ। ਜਦੋਂ ਇਹਨਾਂ ਦੇ ਅਕਾਊਂਟ ਚ 4 ਪੈਸੇ ਆ ਜਾਂਦੇ ਆ ਨਾ ਜੀ, ਫਿਰ ਇਹਨਾਂ ਨੂੰ ਪ੍ਰਧਾਨਗੀਆਂ ਦੱਸਣ ਲੱਗ ਜਾਂਦੀਆਂ ਨੇ, ਫਿਰ ਇਹਨਾਂ ਨੂੰ ਜਦੋਂ ਫੋਰ ਐਗਜ਼ਾਮਪਲ ਹੁਣ ਬ੍ਰਿਸਬੇਨ ਚ ਮੈਂ ਕਹਿੰਦਾ 30 ਦਿਨਾਂ ਚ 35 ਫੰਕਸ਼ਨ ਹੁੰਦੇ ਨੇ, ਕਦੇ ਇੰਡੀਅਨ ਨਾਈਟ, ਕਦੇ ਬਾਲੀਵੁੱਡ ਨਾਈਟ, ਕਦੇ ਧੀਆਂ ਦਾ ਮੇਲਾ, ਕਦੇ ਪੀਆਂ ਦਾ ਮੇਲਾ, ਇਹ ਪਹਿਲਾਂ ਵੀ ਹੁੰਦੇ, ਹੁਣ ਕੀ ਹੁੰਦਾ ਸਾਰੇ ਪੱਤੇ ਹੋ ਗਏ ਇਹਨਾਂ ਨੂੰ, ਵਿਹਲੇ ਨੂੰ ਤਿਆਰ ਹੋ ਕੇ ਮੇਲਿਆਂ ਤੇ ਜਾਣ ਦਾ ਲੱਗਿਆ ਰਹਿੰਦਾ। ਇਹੀ ਕੰਮ ਕਬੱਡੀ ਚ ਜੀ, ਕੱਪ ਚੁੱਕ ਕੇ ਨਾ ਵੀ ਇੱਕ ਫੋਕਾ ਸ਼ੋਸ਼ ਹੈ ਜੀ, ਕੱਪ ਚੁੱਕ ਕੇ ਇਹਨਾਂ ਨੂੰ ਦੁੱਧ ਨੀ ਮਿਲਣ ਲੱਗ ਜਾਂਦਾ, ਕੱਪ ਵੀ ਦੁੱਧ ਦਿੰਦਾ ਇਹਨਾਂ ਨੂੰ, ਬਾਜ਼ਾਰੋਂ ਲਿਆਉਣਾ ਨਹੀਂ ਪੈਂਦਾ, ਕੁਛ ਨੀ ਦਿੰਦਾ ਇਹਨਾਂ ਨੂੰ ਕੱਪ, ਇੱਕ ਸ਼ੋਸ਼ਾ ਵੀ ਮੈਂ ਦੂਜੀ ਫੈਡਰੇਸ਼ਨ ਹਰਾ ਦਿੱਤੀ ਹੈ, ਇੱਕ ਸ਼ੋਸ਼ਾ ਮੈਂ ਹੋਰ, ਇੱਕ ਦੋ ਟੀਮਾਂ ਦੀ ਲੜਾਈ ਨਾਲ ਦੋ ਫੈਡਰੇਸ਼ਨਾਂ ਬਣੀਆਂ ਸੀਗੀਆਂ ਜੀ।
ਹਾਂਜੀ,
ਦੋ ਟੀਮਾਂ ਦੀ ਲੜਾਈ
ਨਾਲ ਇੱਥੇ ਵੀ ਚਲੋ ਜਾਂਦੇ ਆਪਾਂ, ਟਾਈਮ ਹੁਣ ਘੱਟ ਰਹਿ ਗਿਆ, ਮੈਨੂੰ ਇਹ ਦੱਸੋ ਵੀ ਬ੍ਰਿਸਬੇਨ ਦੇ ਵਿੱਚ ਲਗਭਗ 4 ਦੇ ਕਰੀਬ ਟੀਮਾਂ ਹੁੰਦੀਆਂ ਸੀ ਪਹਿਲੀਆਂ ਦੇ ਵਿੱਚ, ਕਿਉਂਕਿ ਮੇਰਾ ਕੋਈ ਏਡਾ ਰੁਝਾਨ ਵੀ ਹੈ ਨੀ, ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਗੱਲ ਕਹਿਣੀ ਹੈ ਕਹਿ ਸਕਦੇ
ਹੋ,
ਸਾਡੇ ਤੋਂ ਸਿੱਖੇ ਰਿਹਾ ਇਹ ਗੱਲਾਂ ਦੇ ਵਿੱਚ, ਜਿਹੜੀ ਮੈਨੂੰ ਗੱਲ ਨਹੀਂ ਚੰਗੀ ਲੱਗੀ ਮੈਂ ਨਾਲ ਨਾਲ ਕਹਿ ਰਿਹਾ ਵੀ ਆ ਇੱਥੇ ਤੇ ਜਿਹੜੀਆਂ 4 ਦੇ ਕਰੀਬ ਕੋਈ ਟੀਮਾਂ ਹੁੰਦੀਆਂ ਸੀ, ਤੇ ਹੁਣ ਤੁਸੀਂ ਵੱਖਰੇ ਵੱਖਰੇ ਕਲੱਬਾਂ ਦੇ ਨਾਲ ਖੇਡਦੇ ਆ, ਉਹ ਟੀਮਾਂ ਕਿੱਥੇ, ਸਾਨੂੰ ਨੀ ਲੱਗਦਾ ਵੀ ਤੁਸੀਂ ਟੀਮਾਂ ਵੱਲੋਂ ਖੇਡਦੇ, ਤੁਸੀਂ ਕਲੱਬਾਂ ਵੱਲੋਂ ਖੇਡਣ ਲੱਗ ਗਏ?
ਭਾਜੀ ਲੱਗਦਾ ਅਸੀਂ ਹੁਣ ਮੁੰਡਿਆਂ ਨੇ ਟੀਮ ਬਣਾਉਣੀ ਹੈ ਜੀ ਆਪਣੀ, ਅਸੀਂ ਪ੍ਰਮੋਟਰ ਵੀ ਲੱਭਣੇ ਆ ਜੀ, ਹੁਣ ਅਗਲੇ ਸਾਲ ਅਸੀਂ ਖੇਡਾਂਗੇ ਮਾਰਚ ਵਿੱਚ, ਅਸੀਂ ਬ੍ਰਿਸਬੇਨ ਦੀ ਟੀਮ ਬਣਾਉਣੀ ਹੈ ਜੀ, ਕਿਉਂਕਿ ਅਸੀਂ 6 ਸਾਲ ਅਸੀਂ ਸਾਰੇ ਪਲੇਅਰ ਭਾਈ ਸੁੱਖੇ ਭਾਈ ਦੀ ਟੀਮ ਵੱਲ ਖੇਡੇ ਆ, 2-3 ਸਾਲ ਲਾਲੀ ਭਾਈ ਦੀ ਟੀਮ ਵਾਲੇ ਪਲੇਅਰ ਇਹਨਾਂ ਵੱਲ ਹੀ ਖੇਡੇ ਸੀ, ਉਹ ਤੋਂ ਬਾਅਦ ਮਿੱਜਰ ਭਾਈ ਦੀ ਟੀਮ ਬਣੀ ਹੈ, ਅਸੀਂ 2 ਸਾਲ ਉੱਧਰ ਖੇਡੇ ਆ ਜੀ। ਇਹ ਸਾਲ ਤੁਸੀਂ ਝੂਠ ਮੰਨੋਗੇ, ਅਸੀਂ ਹਰ ਕੱਪ ਵੱਖਰੀ ਟੀਮ ਵੱਲ ਖੇਡਣਾ ਪੈ ਰਿਹਾ ਸਾਨੂੰ, ਕਿਉਂਕਿ ਕਿਤੇ ਸੈਟਿੰਗ ਨੀ ਬਣ ਰਹੀ, ਤੁਹਾਡੀ ਗੱਲ ਬਹੁਤ ਸਹੀ ਹੈ ਜੀ, ਸਾਨੂੰ ਵੱਖ ਵੱਖ ਕਲੱਬਾਂ ਨੂੰ ਖੇਡ ਕੇ ਨਾ ਹੀ ਮਾਣ ਸਤਿਕਾਰ ਮਿਲਦਾ ਜੀ, ਹਰ ਕੋਈ ਪਾਗਲ ਬਣਾਉਂਦਾ ਜੀ, ਆਪਣੀ ਟੀਮ ਚ ਰਹੀਏ ਇੱਕ ਦੂਜੇ ਨਾਲ ਪੂਰਾ ਪ੍ਰੇਮ ਪਿਆਰ ਹੁੰਦਾ ਚੱਲੀ ਜਾਂਦਾ ਜੀ, ਉਹ ਟੀਮ ਨੀ ਭਾਜੀ ਕੋਈ ਮੂਹਰੇ ਨੀ ਆ ਰਿਹਾ, ਨਿੱਜਰ ਭਾਜੀ ਵੀ ਪਿੱਛੇ ਹਟ ਗਏ ਜੀ, ਸੁੱਖਾ ਭਾਜੀ ਵੀ ਪਿੱਛੇ ਹਟ ਗਏ, ਆਹੀ ਪੋਲੀਟਿਕਸ ਤੋਂ ਤੰਗ ਹੋ ਗਏ ਭਾਜੀ, ਉਹ ਅੱਕ ਗਏ ਆ ਜੀ ਸਾਰੇ, ਹਰ ਹਰ ਰੋਜ਼ ਕੌਣ ਹੁਣ ਤੁਸੀਂ ਮੇਰਾ ਗਲਾ ਦੇਖ ਲਓ ਜੀ, ਇਹ 2 ਦਿਨਾਂ ਚ ਬਹਿ ਗਿਆ ਜੀ, ਉਹਨਾਂ ਨੂੰ ਇਹ ਸਾਰਾ ਸਾਲ ਸਹਿਣਾ ਪੈਂਦਾ ਜੀ, ਫੈਡਰੇਸ਼ਨ ਦੀ 3 ਦਿਨ ਮੀਟਿੰਗ ਹੁੰਦੀ ਹੈ ਫੋਨ ਚ ਕਾਨਫਰੰਸ ਰਾਹੀਂ, ਜਿਹਦਾ ਸਿੱਟਾ ਕੋਈ ਨੀ ਨਿਕਲਦਾ, ਫਿਰ ਮੀਟਿੰਗ ਕਰ ਲੈਣਗੇ ਟੂਰਨਾਮੈਂਟ ਤੋਂ ਇੱਕ ਰਾਤ ਪਹਿਲਾਂ, ਤਾਂ ਗਰਾਊਂਡ ਦੇ ਵਿੱਚ ਜਾ ਕੇ ਰੌਣਾ ਜ਼ਰੂਰ ਪੈਂਦਾ, ਸਰੋਤਿਆਂ ਨੂੰ ਚੰਗੀ ਤਰ੍ਹਾਂ ਪਤਾ, ਰੌਣਾ ਵੀ ਛੋਟੀਆਂ ਛੋਟੀਆਂ ਗੱਲਾਂ ਲਈ ਪਾ ਰੱਖਦੇ ਆ, ਵੀ ਉਹ ਅੱਕ ਗਿਆ, ਉਹ ਘਰੇ ਬਹਿ ਗਿਆ ਭਾਜੀ, ਕੋਈ ਵੀ ਟੀਮ ਦੀ ਹੈਡਕ ਨਹੀਂ ਲੈਣਾ ਚਾਹੁੰਦਾ ਜੀ ਕੋਈ ਵੀ, ਪਰ ਉਹ ਅਸੀਂ ਮੁੰਡਿਆਂ ਨਾਲ ਬਣਾਉਣੀ ਹੈ 1 ਸਾਲ ਟੀਮ, ਪਰ ਅਸੀਂ ਟੀਮ ਹੀ ਬਣਾਉਣੀ ਹੈ ਜੀ, ਖੇਡਣਾ ਤਾਂ ਇੱਦਾਂ ਖੇਡਾਂਗੇ ਜੀ ਉਹਨੇ
ਜੀ, ਤੇ ਅੱਗੇ ਬਹੁਤ ਬਹੁਤ ਧੰਨਵਾਦ ਤੇਰਾ, ਪਰ ਨਾਲ ਦੀ ਨਾਲ ਆਪਾਂ ਇੱਕ ਖਿਡਾਰੀ ਹੋਰ ਜੋੜ ਲੈਂਦੇ ਹਾਂ, ਉਹਦੀ ਪੁੱਛ ਲੈਂਦੇ ਹਾਂ ਸਹਿਮਤੀ, ਤੇ ਆਪਣੇ ਨਾਲ ਗੁਰਸੇਵ ਸਿੰਘ ਜੀ ਵੀ ਜੁੜ ਚੁੱਕੇ ਆ, ਉੱਗੇ ਇਹ ਖਿਡਾਰੀ ਹੈਗੇ ਆ ਜੀ, ਇਹ ਵੀ ਬਹੁਤ ਸਾਡੇ ਨਾਲ ਖੇਡਦੇ ਰਹੇ ਆ, ਇਹਨਾਂ ਤੋਂ ਹੀ ਪੁੱਛਦੇ ਹਾਂ ਗੁਰਸੇਵ ਸਿੰਘ ਜੀ ਕੀ ਤੁਹਾਡਾ ਵਿਚਾਰ ਆ ਜਿਹੜੀ ਹੁਣ ਤੇ ਡਿਸਕਸ਼ਨ ਤੁਸੀਂ ਸੁਣੀ ਹੋਣੀ ਆ?
ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਭਾਈ ਤੁਹਾਨੂੰ, ਸਰਬਜੀਤ ਭਾਈ ਨੂੰ, ਤੇ ਅਜੇ ਸਿੰਘ ਨੂੰ,
ਨਹੀਂ ਸਰੋਤੇ ਤਾਂ ਸਾਡੇ ਸਾਰੇ ਗੁੱਸੇ ਆ ਸਾਡੇ ਨਾਲ, ਤੁਸੀਂ ਆਪਣੀ ਗੱਲ ਰੱਖੋ ਤੇ ਜਾਓ ਫਿਰ।
ਠੀਕ ਹੈ ਜੀ, ਠੀਕ ਆ, ਮੈਂ ਤਾਂ ਆਨੰਦ ਲੈ ਰਿਹਾ ਮੈਨੂੰ ਤਾਂ ਜੰਟ ਸਿੰਘ ਲੱਗੀ ਜਾ ਰਿਹਾ। ਚਲੋ ਅੱਛਾ ਅਗਰ ਸਿਰ ਕੀ ਕਹਿਣਾ ਭਾਈ, ਗੱਲ ਬਹੁਤ ਡਾਇਰੈਕਟ ਵੀਰੇ ਨੇ ਕਰ ਲਈ ਨਾ, ਸਾਰੀ ਕੁਝ ਦੱਸਤਾ ਕੀ ਚੱਲ ਰਿਹਾ ਆ, ਪਰ ਕਿਤੇ ਨਾ ਕਿਤੇ ਨਾ ਸਾਰੇ ਪਾਸੇ ਕਮੀਆਂ ਆ। ਮੈਂ ਤਾਂ ਕਹਿੰਦਾ ਸਾਡੀ ਕਮਿਊਨਿਟੀ ਚ ਹੀ ਕਮੀਆਂ ਆ, ਅਸੀਂ ਨਾ ਚੀਜ਼ਾਂ ਛੱਡੀਆਂ ਹੀ ਕੁਛ ਨੀ, ਨਾ ਤਾਂ ਅਸੀਂ ਨੈਚੁਰਲ ਰਿਸੋਰਸ ਹੀ ਛੱਡੇ ਆ ਦੁਰਵਰਤੋਂ ਕਰਕੇ, ਨਾ ਸਭਿਆਚਾਰ ਛੱਡਿਆ, ਆਵਾਗੁਣ ਮੇਲੇ ਕਰਾ ਕਰਾ ਕੇ ਨਾ ਪੂਰੀ ਕੋਸ਼ਿਸ਼ ਜਾ ਰਿਹਾ, ਤੇ ਗੇਮ ਨਾਲ ਵੀ ਆਹੀ ਕੁਛ ਹੋਇਆ ਕਬੱਡੀ ਨਾਲ। ਤੇ ਜਿਹੜੀਆਂ ਗੱਲ ਹੁਣ ਟੂਰਨਾਮੈਂਟ ਮੁੱਕ ਗਏ ਆਸਟ੍ਰੇਲੀਆ ਦੇ ਵਿੱਚ, ਨਵੇਂ ਪਲੇਅਰ ਪੈਦਾ ਕਰਨੇ ਸੀਗੇ, ਉਹ ਅਕੈਡਮੀਆਂ ਨੇ ਬਣਾਉਣੇ ਸੀਗੇ, ਲੋਕਲ ਖੇਡਦੇ, ਹੁਣ ਸਵਾਦ ਨੀ ਆਉਂਦਾ ਟੂਰਨਾਮੈਂਟ ਦੇਖਣ ਦਾ ਜੋ ਬਾਹਰੋਂ ਪਲੇਅਰ ਆਏ ਹੁੰਦੇ
ਬਿਲਕੁਲ। ਇੱਕ ਗੁਰਸੇਵਕ ਆਪਣੀ ਇਹ ਵੀ ਗੱਲ ਤੁਹਾਨੂੰ ਮੈਂ ਦੱਸਦਾ ਕਿ ਅਸਲ ਵਿੱਚ ਤਾਂ ਕਬੱਡੀ ਚਾਹੀਦਾ ਇਹ ਸੀ ਵੀ ਜਿਹੜੇ ਇੱਥੇ ਦੇ ਨਿਆਣੇ ਜੰਪ ਲਿਆ ਉਹਨਾਂ ਨੂੰ ਆਪਾਂ ਮੌਕੇ ਦਿੰਦੇ, ਜਿੰਨਾ ਅਸੀਂ ਇੰਟਰਨੈਸ਼ਨਲ ਨੂੰ ਪ੍ਰਮੋਟ ਕਰਦੇ ਹਾਂ, ਇਹਨਾਂ ਦੇ ਆਪਣੇ ਜਿਹੜੇ ਪ੍ਰਬੰਧਕਾਂ ਦੇ ਨਿਆਣੇ ਆ ਇਹਨਾਂ ਦੇ, ਇਹਨਾਂ ਨੇ ਤਾਂ ਆਪਣੇ ਨਿਆਣਿਆਂ ਦਾ ਨੀ ਸੋਚਦੇ ਇਹ, ਮੈਨੂੰ ਤਾਂ ਸਮਝ ਨੀ ਲੱਗਦੀ ਵੀ ਆਪਣੇ ਨਿਆਣਿਆਂ ਨੂੰ ਇਹਨਾਂ ਨੂੰ ਤਾਂ ਪ੍ਰਮੋਟ ਕਰਨਾ ਚਾਹੀਦਾ ਜੀ ਇਹ ਉਹਨਾਂ ਦੇ ਬਰਾਬਰ, ਕਿਉਂਕਿ ਇਹਨਾਂ ਕੋਲ ਜਿੰਨੀਆਂ ਸੁੱਖ ਸਹੂਲਤਾਂ ਹੈਗੀਆਂ ਇਹ ਤਾਂ ਵਧੀਆ ਉਹਨਾਂ ਨੂੰ ਖੁਰਾਕ ਦੇਣ, ਵਧੀਆ ਪਲੇਅਰ ਜਿਹੜੇ ਬਣਾਉਣ ਉਹਨਾਂ ਨੂੰ, ਤੇ ਉਹਨਾਂ ਨੂੰ ਕੰਪੀਟੀਸ਼ਨ ਦੇ ਵਿੱਚ ਲੈ ਕੇ ਆਉਣ, ਮੈਨੂੰ ਤਾਂ ਸਮਝ ਨੀ ਲੱਗਦੀ ਵੀ ਇਹ ਗੇਮਾਂ ਚੱਲ ਕਿਉਂ ਰਹੀਆਂ।
ਮੈਂ ਉਹਨੂੰ ਦੱਸਦਾ ਭਾਈ, ਸੋਰੀ ਗੱਲ ਕਰਦਾ ਭਾਈ, ਇਹਦੇ ਜਵਾਕ ਬਹੁਤ ਵਧੀਆ ਖੇਡਦੇ ਸੀ, ਬਹੁਤ ਦੋ ਤਿੰਨ ਮੁੰਡੇ ਯੰਗ ਸੀ 18-18 ਸਾਲ ਦੇ, ਰਣਜੀਤ ਪਾਂਗਲੀ, ਪਰਮਵੀਰ ਨਾਗਰਾ, ਜੇਸਨ ਕੈਨੇਡਾ ਵੀ ਖੇਡ ਕੇ ਆਇਆ ਸੀਗਾ ਜੀ, ਪਰ ਉਰੇ ਦੇ ਜਵਾਕਾਂ ਦੀ ਸੋਚ ਸਾਡੇ ਵਾਲੀ ਨੀ ਹੈਗੀ ਵੀ ਇਹ ਕੁੱਤੇ ਕੰਮਾਂ ਚ ਨਹੀਂ ਪੈ ਸਕਦੀ, ਇਹ ਸਿੱਧੀ ਗੱਲਾਂ ਕਰਦੇ, ਇਹ ਸਾਰੇ ਮੁੰਡੇ ਬਿਨਾਂ ਕਿਸੇ ਕਾਰਨ ਤੋਂ ਹਟ ਗਏ ਆ ਆਪੇ ਪਿੱਛੇ, ਇਹ ਸਾਤੋਂ ਵੀ ਸਿਆਣੇ ਆ ਜੀ, ਅਗਲੇ ਉੱਥੇ ਦੇ ਦੌਰ ਨੇ ਅਗਲੇ ਕਹਿੰਦੇ ਅਸੀਂ ਇਸ ਬੁਲਸ਼ਿਟ ਲਈ ਟਾਈਮ ਨੀ ਹੈ ਜੀ, ਅਸੀਂ ਨੀ ਖੇਡਣਾ ਇਹ ਗੇਮ, ਅਸੀਂ ਖੇਡਣੀ ਵੀ ਨੀ ਜੀ, ਪੈਸਾ ਤਾਂ ਰੁਪਈਆ ਇੱਕ ਨੀ ਮਿਲਦਾ, ਤੇ ਮਾਣ ਸਤਿਕਾਰ ਦੇਣ ਦੀ ਬਜਾਏ ਝਿੜਕਾਂ ਤੇ ਬੈਨ ਨੀ ਮਿਲਦੇ ਪਏ ਸਾਨੂੰ, ਉਹ ਇਹਨਾਂ ਚੀਜ਼ਾਂ ਤੋਂ ਤੰਗ ਹੋ ਗਏ ਭਾਜੀ, ਹਰ ਟੂਰਨਾਮੈਂਟ ਚ ਵੱਖਰੇ ਰੂਲ ਦੇਖ ਦੇਖ ਕੇ ਉਹ ਸਾਰੇ ਆਪੇ ਹੀ ਹਟ ਗਏ, ਆਪੇ ਹਟ ਪਿੱਛੇ ਹੋ ਗਏ ਸਾਰੇ
ਜੀ। ਜੀ ਗੁਰਸੇਵਕ ਜੀ, ਹਾਂਜੀ ਉਹੀ ਭਾਈ, ਇਹਨਾਂ ਦਾ ਦੱਸੇ ਦਿੱਤਾ ਨੀ, ਹੁਣ ਪੈਸਿਆਂ ਦੀ ਜਿੱਥੇ ਗੱਲ ਆਉਂਦੀ, ਹੁਣ ਇੱਕ ਪਲੇਅਰ ਨੂੰ ਤਾਂ 2,250,000 ਦੇ ਦਿੱਤਾ ਜਾਂਦਾ ਨਾ, ਤੇ ਦੂਜੇ 4-5 ਪਲੇਅਰ ਐਂ ਖੜੇ ਹੁੰਦੇ ਵਿੱਚ ਜੋ ਕੰਮ ਸਾਰੇ ਨੀ ਛੱਡਿਆ ਹੁੰਦਾ, ਹੁਣ ਗੋਰਿਆਂ ਨੂੰ ਅਸੀਂ ਇਸ ਕਮਿਊਨਿਟੀ ਦੇ ਵਿੱਚ ਰਹਿੰਦੇ ਹਾਂ, ਜਿਮ ਜਾਂਦੇ ਹਾਂ ਜਾਂ ਗਰਾਊਂਡ ਜਾਂਦੇ ਹਾਂ, ਸਾਡੇ ਆਪਣੇ ਯਾਰ ਦੋਸਤ ਬਣੇ ਹੋਏ ਗੋਰੇ ਰਗਬੀ ਖੇਡਦੇ ਆ, ਹੋਰ ਸਪੋਰਟਸ ਖੇਡਦੇ ਆ, ਅਗਲੇ ਦੱਸਦੇ ਜੇ ਉਹਨਾਂ ਨੂੰ ਦੱਸੋ ਨਾ, ਹੁਣ ਮੈਂ ਦੱਸਿਆ ਮੈਂ ਉਹ ਜਿਮ ਗਿਆ ਤਾਂ ਕਹਿੰਦੇ ਕਿੱਥੇ ਤੇਰੇ ਉਹ ਬਿਗ ਬੜੀ ਕਿੱਥੇ ਆ, ਨਾਲ ਤੇਰਾ ਫਰੈਂਡ ਕਿੱਥੇ ਆ, ਮੈਂ ਕਿਹਾ ਖੇਡਣ ਗਿਆ ਹੋਇਆ ਗੇਮ, ਤਾਂ ਮੈਂ ਤਾਂ ਉਹਨਾਂ ਨੂੰ ਲਿੰਕ ਵੀ ਦੇਤਾ, ਮੈਂ ਕਹਾਂ ਜਦੋਂ ਗੇਮ ਦੇਖੇ ਖੇਡਣ ਚਾਹੀਦਾ ਸਾਨੂੰ 200-250 ਮਿਲਦਾ ਵੀਕੈਂਡ ਦੇ ਉੱਤੇ, ਜੇ ਅਸੀਂ ਖੇਡ ਲਈਏ 250 ਮਿਲਦਾ, ਜੇ ਅਸੀਂ ਬਾਹਰ ਸਪੇਅਰਾਂ ਚ ਬੈਠੇ ਹੋਈਏ $125 ਜਾਂ $130 ਮਿਲ ਜਾਂਦੇ ਆ, ਸੋ ਏਦਾਂ ਦੀਆਂ ਚੀਜ਼ਾਂ ਲਿਆਉਣ ਦੀ ਲੋੜ ਆ, ਹਨਾ ਇੱਕ ਸਾਥ ਹੋਵੇ ਸਾਰਿਆਂ ਨੂੰ। ਹਾਂ ਜਿਹੜਾ ਜਿਆਦਾ ਮਿਹਨਤ ਕਰ ਰਿਹਾ ਆ, ਹੁਣ ਅਜੇ ਆ ਤੋਤਾ ਹੋਰ ਕਈ ਨਾਮ ਨੇ ਏਦਾਂ ਦੇ, ਆ ਦੋ ਇਕੱਲੇ ਨੀ, ਹੋਰ ਵੀ ਨਾਮ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀਕਐਂਡ ਦੇ ਉੱਤੇ ਟਾਈਮ ਛੱਡ ਕੇ ਲੱਗੇ ਹੋਏ ਆ ਗਰਾਊਂਡ ਦੇ ਵਿੱਚ ਮਿਹਨਤ ਕਰਨ, ਉਹ ਵਾਕਿਆ ਅੱਗੇ ਰਹਿਣਗੇ, ਹਨਾ ਜਦੋਂ ਕੰਪੀਟੀਸ਼ਨ ਹੋਣਾ ਉਦੋਂ ਦਿਖੇ ਜਾਣੇ ਨਾ ਕਿ ਆਹ ਪਲੇਅਰ ਵੱਧ ਮਿਹਨਤ ਕਰਦੇ ਆ, ਸੋ ਇਹਨਾਂ ਚੀਜ਼ਾਂ ਦੀ ਲੋੜ ਆ, ਤੇ ਦਰਸ਼ਕਾਂ ਨੂੰ ਵੀ ਚਾਹੀਦਾ ਜਿਹੜੇ ਦੇਖਣ ਆਉਂਦੇ ਆ, ਦੇਖੋ ਇੰਟਰਟੇਨਮੈਂਟ ਦੀ ਲੋੜ ਹਰ ਕਿਸੇ ਨੂੰ ਆ।
ਹਾਂਜੀ
ਹੁਣ ਕੋਈ ਤੁਸੀਂ ਇੱਥੇ ਰੈਸਲਿੰਗ ਦੇਖਣ, ਬਾਕਸਿੰਗ ਦੇਖਣ ਚਲ ਜਾਓ, $2,000 ਦੀ ਟਿਕਟ ਹੁੰਦੀ ਹੈ, $500-$500 ਦੀ ਟਿਕਟ ਹੁੰਦੀ ਹੈ, ਠੀਕ ਹੈ, ਕ੍ਰਿਕਟ ਦੇਖਣ ਜਾਂਦੇ $70 ਦੀ, $150 ਦੀ ਟਿਕਟ ਲਾਉਂਦੇ ਆ, ਜੇਕਰ ਹੁਣ ਦਰਸ਼ਕ ਵੀ $5-$10 ਦੀ ਟਿਕਟ ਲੈ ਕੇ ਕਬੱਡੀ ਦੇਖਣ ਜਾਣ, ਤੇ ਜਿਹੜੇ ਮੁੰਡੇ ਹੁਣ ਕੰਮ ਛੱਡ ਕੇ ਮਿਹਨਤ ਕਰਦੇ ਆ, ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੀ ਮਿਲੂਗਾ, ਅਮਾਊਂਟ ਨੀ ਪੂਰਾ ਤੁਸੀਂ ਕਰ ਸਕਦੇ, ਜਿੰਨਾ ਕੰਮ ਛੱਡਦੇ ਹੋ, ਜਿੰਨਾ ਖਾਣਾ ਖਾਂਦੇ ਹੋ, ਜਿੰਨੀ ਸਿਹਤ ਖਰਾਬ ਕਰਦੇ ਆ ਆਪਣੀ, ਉਹ ਕੋਈ ਮੋੜ ਨੀ ਮੋੜ ਸਕਦਾ, ਹਨਾ, ਪਰ ਇੰਟਰਟੇਨਮੈਂਟ ਦੀ ਲੋੜ ਆ ਸਾਨੂੰ
ਜੀ। ਤੇ ਗੁਰਸੇਵਕ ਤੁਸੀਂ ਵੀ ਗਵਾ ਰਹੇ ਆ ਫਾਈਨਲ ਮੈਚ ਦੇ ਵਿੱਚ, ਸਿੱਖ ਗੇਮਸ ਦੇ ਜੋ ਫਾਈਨਲ ਮੈਚ ਦੇ ਵਿੱਚ ਜੋ ਕੁਛ ਹੋਇਆ, ਲੋਕਾਂ ਦਾ ਇੰਨਾ ਜ਼ਿਆਦਾ ਗੁੱਸਾ ਸੀ ਵੀ ਬੋਤਲਾਂ ਵੀ ਵਿੱਚ ਮਾਰੀਆਂ ਗਰਾਊਂਡ ਦੇ ਵਿੱਚ, ਹਨਾ, ਕਈਆਂ ਦੇ ਲੱਗੀਆਂ ਵੀ, ਤੁਸੀਂ ਦੇਖ ਲਓ ਵੀ ਕਿਸੇ ਵੀ ਗੱਲ ਨੀ ਮੰਨੀ, ਲੋਕੀ ਤਾਂ ਗੁੱਸੇ ਦੇ ਵਿੱਚ ਆ ਘੁੰਮਦੇ, ਗੁੱਸਾ ਜਾਣੀ ਮੈਨੂੰ ਤਾਂ ਇਹ ਲੱਗਦਾ ਵੀ ਉਹ ਜਿੱਦਾਂ ਆਪਾਂ ਢੱਲੀਆਂ ਸੰਤਾਂ ਨੂੰ ਤਾਂ ਦਿਖਾ ਦਿੰਦੇ ਹਾਂ ਕਾਲੀਆਂ ਝੰਡੀਆਂ, ਇਹਨਾਂ ਨੂੰ ਪਤਾ ਨੀ ਕਦੋਂ ਦਿਖਾਉਣੀਆਂ ਸਾਡੇ ਲੋਕਾਂ ਨੇ
ਕਾਲੀ ਝੰਡੀਆਂ, ਇਹ ਜਿਹੜੇ ਥੱਲੇ ਨੇ ਹੁਣ ਇਹਦਾ ਕਰੀਅਰ, ਮੈਂ ਰਾਤੀ ਸਾਡੀ ਗੱਲ ਹੋ ਰਹੀ ਸੀ ਤਾਂ ਮੈਂ ਕਿਹਾ ਇੱਕ ਜਣੇ ਨੂੰ ਅੱਗੇ ਆਉਣਾ ਪੈਂਦਾ ਹੁੰਦਾ ਉਹਦਾ ਕਰੀਅਰ, ਹੁਣ ਇਹਦਾ ਕਰੀਅਰ ਦਾ ਤੇ ਹੀ ਆ, ਇੰਨੀ ਹੁਣ ਟੋਪ ਤੇ ਜਾ ਕੇ, ਇੰਨਾ ਟੋਪ ਤੇ ਕਰੀਅਰ ਲਿਜਾ ਕੇ, ਇੰਨੇ ਸਾਲਾਂ ਤੋਂ ਖੇਡ ਰਿਹਾ ਆ, ਅੱਜ ਦੇ ਟੋਪ ਦਾ ਜਾਤੀ ਆ, ਪਹਿਲੇ ਦੂਜੇ ਤੀਜੇ ਪਲੇਅਰਾਂ ਦੇ ਵਿੱਚ ਆਉਂਦਾ, ਪਹਿਲੇ ਤਿੰਨ ਨਾਮਾਂ ਚ ਆਉਂਦਾ ਇਹਦਾ ਨਾਮ, ਸੋ ਹੁਣ ਸਤਿ ਸ਼੍ਰੀ ਅਕਾਲ ਸਾਰੇ ਕਲੱਬਾਂ ਵੱਲੋਂ। ਸੋ ਗੱਲ ਆ ਇਹ ਭਾਈ, ਹੁਣ ਤੁਸੀਂ ਉਹ ਗੱਲ ਕੀਤੀ ਸੀ ਗੇਮਾਂ ਦੀ ਨਾ, ਹੁਣ ਮੈਨੂੰ ਆਹ ਦੱਸਿਓ ਕਿ ਕਿੰਨੇ ਕੁ ਕਲੱਬਾਂ ਵਾਲੇ ਹੁਣ ਪ੍ਰਧਾਨ ਬਣੀ ਫਿਰਦੇ, ਸਾਡੀ ਜਾਣ ਪਛਾਣ ਦੇ, ਅਸੀਂ ਮੂੰਹ ਮੁੱਥੇ ਵੀ ਲੱਗਦੇ ਹਾਂ, ਕਿੰਨਿਆਂ ਕਿ ਨੇ ਅੱਜ ਤੱਕ ਇਹਨਾਂ ਦੀ ਕੌਂਸਲਿੰਗ ਲਈ ਬਿਠਾਏ ਆ ਬੰਦੇ, ਕਿ ਟੂਰਨਾਮੈਂਟ ਆ, ਪੁੱਤ ਕਹਿ ਕੇ ਬੁਲਾਉਂਦੇ ਆ ਪਲੇਅਰਾਂ ਨੂੰ, ਪਤਾ ਨੀ ਕਿਹੋ ਜਿਹੇ ਪੁੱਤ, ਅੱਜ ਸਪੋਜ਼ ਕਰੋ ਅੱਜ ਸੰਡੇ ਨੂੰ ਟੂਰਨਾਮੈਂਟ ਹੋਣਾ, ਕਦੇ ਕਿਸੇ ਨੇ ਕੌਂਸਲਿੰਗ ਲਈ ਸ਼ਾਮ ਨੂੰ ਦਾਰੂ ਦਾ ਫੜਾ ਦਿੰਦੇ ਆ, ਸੈਟਰਡੇ ਨਾਈਟ ਨੂੰ ਕਦੇ ਕਿਹਾ ਕਿ
ਮੈਨੂੰ ਪੂਰੀ ਨੌਲੇਜ ਨੀ ਹੈਗੀ, ਤੁਸੀਂ ਦੋਨੋਂ ਪਲੇਅਰ ਹੈਗੇ ਆ, ਸਾਡਾ ਮੈਂ ਪੱਖ ਸੁਣ ਲਿਆ, ਸਰੋਤਿਆਂ ਨੇ ਵੀ ਸਾਡਿਆਂ ਨੇ ਸੁਣ ਲਿਆ, ਠੀਕ ਹੈ। ਦੂਜੇ ਦਾ ਵੀ ਨਹੀਂ, ਇਹ ਗੱਲਾਂ ਗਲਤ ਕਹਿ ਕੇ ਗਏ ਆ, ਕਿਉਂਕਿ ਜਿਹਦੀ ਆਪਾਂ ਗੱਲ ਸੁਣਦੇ ਹੁੰਦੇ ਉਹ ਸੱਚੇ ਲੱਗਦੇ ਹੁੰਦੇ ਆ। ਤੁਹਾਨੂੰ ਲੱਗਦਾ ਵੀ ਆਹ ਬੰਦੇ ਰੋਂਗ ਦੇ ਕੇ ਗਏ ਆ, ਆਹ ਜਿਹੜੇ ਮਿਸਲੀਡ ਕਰ ਰਹੇ ਆ, ਉਹ ਅਗਲੇ ਹਫ਼ਤੇ ਆਪਣਾ ਵੀਰਵਾਰ ਨੂੰ ਪ੍ਰੋਗਰਾਮ ਫੇਰ ਹੈਗਾ ਆ, ਉਹਦੇ ਵਿੱਚ ਆਪਾਂ ਨੂੰ ਕਾਲ ਕਰਨ, ਤੇ ਜੇ ਉਹ ਨਹੀਂ ਆਉਂਦੇ ਫੇਰ ਉਹਦਾ ਮਤਲਬ ਆ ਵੀ ਅਜੇ ਜਿਹੜਾ ਆ ਸੱਚ ਬੋਲ ਰਿਹਾ ਆ, ਜਾਂ ਫਿਰ ਏਦਾਂ ਕਰਾਂਗੇ ਆਪਾਂ ਅਜੇ ਨੂੰ ਵੀ ਉਸੇ ਦਿਨ ਆਪਾਂ
ਬਿਲਕੁਲ ਕਰ ਸਕਦੇ
ਹਾਂ।
ਸੋਰੀ ਗੱਲ ਕੱਟਣੀ ਪੈ ਰਹੀ, ਪਰ ਵੈਸੇ ਨਾ ਭਾਜੀ ਹੁਣ ਸਮਾਂ ਆਇਆ ਕਿ ਸੱਚ ਝੂਠ ਤਾਂ ਹੁਣ ਕੀ ਦੇਖਣਾ, ਪਰ ਉਹਨਾਂ ਨੂੰ ਚਾਹੀਦਾ ਹੈ ਕਿ ਹੁਣ ਆਪਣੀ ਜ਼ਿੰਮੇਵਾਰੀ ਨੂੰ ਸਮਝਣ, ਬਾਕੀ ਕਲੱਬ ਵੀ ਜਿਹੜੇ ਉਸ ਫੈਡਰੇਸ਼ਨ ਦੇ ਵਿੱਚ ਨੇ ਉਹ ਬੈਠ ਕੇ ਇਹਨਾਂ ਕਮੀਆਂ ਨੂੰ ਦੂਰ ਕਰਨ।
ਹੁਣ
ਕਰੋ ਅਸੀਂ ਗਲਤ ਕਰ ਦਿੰਦੇ ਹਾਂ, ਅਸੀਂ ਮੰਨਣ ਨੂੰ ਤਿਆਰ ਕਿ ਜੇ ਗਲਤ ਆ, ਪਰ ਜੇ ਉਹ ਸੁਧਾਰ ਕਰ ਲੈਣ, ਲੋੜ ਤਾਂ ਸੁਧਾਰ ਦੀ ਆ। ਇਹਦੇ ਲਾਈਵ ਵੀਡੀਓ ਪਾਉਣ ਦਾ ਕੋਈ ਮਕਸਦ ਆ ਤਾਂ ਹੈ ਨੀ ਗਾ ਕਿ ਐਨੀ ਕਿਤੇ ਅਸਰੂਪਾ ਲੈਣਾ ਜਾਂ ਅੱਗੇ ਜਾ ਕੇ ਇਲੈਕਸ਼ਨ ਲੜਨੀ ਹੈ, ਕੋਈ ਮਸਲਾ ਆਇਆ ਕਿ ਉਹ ਜਿਹੜਾ ਸੁਧਾਰ ਦੀ ਲੋੜ ਆ ਸੁਧਾਰ ਕਰ ਲੈਣ, ਤੇ ਸਾਰੇ ਖੁਸ਼ ਆ, ਖਿਡਾਰੀ ਵੀ ਖੁਸ਼ ਆ, ਪ੍ਰਬੰਧਕ ਵੀ ਖੁਸ਼ ਆ, ਤੇ ਦਰਸ਼ਕ ਵੀ ਖੁਸ਼ ਰਹਿਣਗੇ। ਨਿਊਜ਼ੀਲੈਂਡ ਗਏ ਸੀ ਟੀਮਾਂ ਵਿੱਚ ਤਾਂ ਨਹੀਂ ਖੇਡੇ, ਉੱਥੋਂ ਦੀ ਪਾਰਟਿਸਿਪੇਸ਼ਨ ਮਨੀ ਸੀਗੀ $6,000-$7,000, ਉਹਦਾ ਕੋਈ ਹਿਸਾਬ ਨੀ ਹੋਇਆ।
ਇੰਡੀਆ ਹੋਰ ਬਿਲਕੁਲ ਕਿਰਨਾ ਸਾਡੀ ਟੀਮ ਦਾ ਕੈਪਟਨ ਸੀ ਭਾਈ ਦਲਜੀਤ ਭਾਈ, ਬ੍ਰਿਸਬੇਨ ਦੀ ਆਖਰੀ ਟੀਮ ਕਹਿ ਲਈਏ, ਜਿਹੜੀ ਆਖਰੀ ਲੇਟ 2017 ਦੀ ਟੌਪ ਦੀ ਟੀਮ ਸੀਗੀ ਜੀ, ਦੂਜੇ ਨੰਬਰ ਦੀ ਟੀਮ ਹੈ ਪਿਛਲੇ ਸਾਲ ਦੀ ਸਿੰਘ ਸਭਾ ਤੋਂ ਬਾਅਦ ਜਿਹੜੀ ਬੰਦ ਹੋ ਗਈ, ਤੇ ਕਿਰਨ ਸ਼ੇਰਪੁਰੀ ਉਹਦਾ ਕੈਪਟਨ ਸੀਗਾ ਜੀ। ਪਿਛਲੇ ਸਾਲ ਪਲੇਅਰਾਂ ਦੇ ਸੱਟਾਂ ਵੱਜੀਆਂ ਸੀ ਸੇਮ ਕੱਪ ਦੇ ਭਾਜੀ, ਕੇਮਸ ਕੱਪ ਦੇ ਪਿਛਲੇ ਸਾਲ, ਹੈ ਨਾ ਜੀ। ਕੇਮਸ ਕਮੇਟੀ ਨੇ 2-3 ਦਿਨ ਬਾਅਦ $5,000 ਇਕੱਠਾ ਕੀਤਾ ਸੀਗਾ ਜੀ, $5,000। ਇਹ ਗੱਲ ਇਹ ਮੁੱਕਰ ਨੀ ਸਕਦੇ ਬਾਸੀ ਭਾਈ, ਹੁਣੀ ਮੁੱਕਰ ਜਾਣ ਦਾ ਵੱਖਰੀ ਗੱਲ ਹੈ, ਪਰ ਸਾਡੇ ਮੂੰਹ ਤੇ ਕਰਾ ਲਿਓ ਜੀ, ਹੈ ਨਾ ਜੀ। ਬਈ $5,000 ਉਹਨਾਂ ਦਾ ਕਹਿਣਾ ਹੈ, ਕੇਸ ਕਮੇਟੀ ਦਾ ਜੀ, ਬਿੰਦਾ ਹੈ ਉਹ ਵੀ ਕਮੇਟੀ ਦਾ ਮੈਂਬਰ, ਬਾਸੀ ਸਾਹਿਬ ਦਾ ਬੰਦਾ ਜੀ ਨਾਲੇ, ਬਈ ਅਸੀਂ ਬਾਈ $5,000 ਬਾਸੀ ਸਾਹਿਬ ਨੂੰ ਦੇਤਾ, ਤੁਸੀਂ ਉਹਨਾਂ ਕੋਲੋਂ ਲੈ ਲਓ। ਤੇ ਬਾਸੀ ਸਾਹਿਬ ਦਾ ਕਹਿਣਾ ਸੀ ਵੀ ਪੰਮੇ ਦਾ ਖਰਚਾ ਸਿੰਘ ਸਭਾ ਨੇ ਕੀਤਾ, ਸੱਟ ਦਾ ਪੰਮੇ ਬੱਗੇ ਪਿੰਡ ਦਾ, ਬਈ ਨਿੱਜਰ ਸਾਹਿਬ ਤੁਸੀਂ ਮੈਨੂੰ ਦਾ ਕਰੋ, ਤੇ ਸੁੱਖੇ ਭਾਜੀ ਤੁਸੀਂ ਕਰੋ ਛੋਟੇ ਦਾ, ਆਪਣੇ ਆਪਣੇ ਪਲੇਅਰਾਂ ਦਾ ਆਪ ਖਰਚਾ ਕਰੋ। ਕਰ ਵੀ ਲਿਆ ਜੀ ਉਹਨਾਂ, ਸੁੱਖੇ ਭਾਈ ਨੇ ਛੋਟੇ ਨੂੰ ਵੀ ਦਿੱਤੇ ਹੀ ਪੈਸੇ, ਤੇ ਨਿੱਜਰਾਂ ਵਾਲਿਆਂ ਨੇ ਜੀ ਮੰਨੂ ਮਾਨ ਨੂੰ ਵੀ ਦਿੱਤੇ। ਪਰ ਇਹ ਗੱਲ ਨੀ ਸਮਝ ਰਹੀ, ਉਹ $5,000 ਕਿਹੜੀ ਸੰਸਥਾ ਨੂੰ ਦਾਨ ਹੋਇਆ, ਸਮਝ ਨੀ ਆਉਂਦੀ ਭਾਈ ਇਹ ਗੱਲਾਂ ਕਿੱਧਰ ਚੱਲ ਜਾਂਦਾ ਜੀ। ਪਲੱਸ ਨਿਊਜ਼ੀਲੈਂਡ ਦੀ ਪਾਰਟੀਸਪੇਸ਼ਨ ਮਨੀ ਕਿੱਥੇ ਗਈ ਜੀ, ਟੀਮ ਗਈ ਸੀ ਆਸਟ੍ਰੇਲੀਆ ਦੀ ਖੇਡਣ, ਉਹ ਪਾਰਟੀਸਪੇਸ਼ਨ ਮਨੀ ਕਿੱਥੇ ਚਲੀ ਗਈ ਜੀ, ਉਹ ਵੀ ਨੀ ਪਤਾ ਲੱਗਦਾ।
ਇੰਡੀਅਨ ਵਰਲਡ ਕੱਪ ਦੀ ਵੀ
ਇਹ ਗੱਲਾਂ ਮੈਂ ਕਹਿਣੀਆਂ ਨੀ ਸੀ ਚਾਹੁੰਦਾ, ਚਲੋ ਇਹਨੇ ਛੇੜੀਆਂ, ਮੈਂ ਤਾਂ ਨੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਇਹ ਲੱਗੇ ਵੀ ਪਾਪੂਲੈਰਿਟੀ ਲੈਣ ਲਈ ਗੱਲਾਂ ਹੀ ਘੜੀ ਜਾਂਦਾ, ਮਨੀ ਘੜੀ ਜਾਂਦਾ ਵੀ ਉਹੀ ਬਣਾਈ ਜਾਂਦਾ ਬਿਨਾਂ ਗੱਲ, ਹੈ ਨਾ ਜੀ। ਤੇ ਮੈਂ ਇਹ ਵੀ ਕਹਿੰਦਾ ਭਾਈ ਜਦੋਂ ਅਗਲੀ ਵਾਰ ਆਉਣਗੇ ਨਾ, ਮੁੱਕਰਨਗੇ ਤਾਂ ਜ਼ਰੂਰ ਹਰ ਚੀਜ਼ ਤੋਂ, ਆ ਪਰਸ ਵਾਲੀ ਗੱਲ ਤੋਂ ਮੁੱਕਰ ਕੇ ਦੱਸ ਦੇਣ ਵੀ ਗੁਰੀ ਪਲੇਅਰ ਹਾਰੀ ਟੀਮ ਦਾ ਪਲੇਅਰ ਕਿਉਂ ਖੜਾਇਆ, ਤੇ ਜੇ ਮੰਨਦੇ ਆ ਖੜਾਇਆ ਕਿਹਨਾਂ ਵੀ ਕਾਰਨਾਂ ਕਰਕੇ ਖੜਾਇਆ, ਤਾਂ ਤੁਸੀਂ ਅਪੋਲੋਜਾਈਜ਼ ਕਰੋਗੇ ਤੂੰ ਕਿ ਸਾਰੇ ਕਬੱਡੀ ਦੇ ਦਰਸ਼ਕਾਂ ਮੂਹਰੇ ਵੀ ਸਾਡੀ ਗਲਤੀ ਹੈ, ਅਸੀਂ ਪਲੇਅ ਕੀਤਾ ਰੂਲਾਂ ਦੇ ਨਾਲ, ਇਹ ਗੱਲ ਜ਼ਰੂਰ ਪੁੱਛ ਲਿਓ ਨਾ ਜੀ।
ਜੀ ਤੇ ਅਜੇ ਬਹੁਤ ਬਹੁਤ ਥੈਂਕਸ ਤੁਹਾਡਾ, ਤੁਸੀਂ ਆਪਣਾ
ਨਹੀਂ ਭਾਈ, ਥੈਂਕਸ ਤੁਹਾਡਾ ਜੀ,
ਤੇ ਗੁਰਦੀਪ ਸਿੰਘ ਤੁਹਾਡਾ ਵੀ ਥੈਂਕਸ, ਤੁਸੀਂ ਜਿਹੜੀਆਂ ਸਮੱਸਿਆਵਾਂ ਆ ਉਹ ਰੱਖੀਆਂ, ਪਿਆਸ ਕਰਦੇ ਆ ਵੀ ਜਿਹੜੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਜਿਹੜੀਆਂ ਸੋਲਵ ਹੋਣ, ਕਿਉਂਕਿ ਇੱਕ ਪਲੇਅਰ ਆ ਦੋਸਤੋ ਉਹ ਸਿਰਫ ਉਹਦੀ ਉਮਰ ਜਿਹੜੀ ਆ 10 ਸਾਲ ਹੀ ਹੁੰਦੀ ਆ, ਉਹ ਇੱਕ 10 ਸਾਲ ਹੀ ਖੇਡਦਾ ਹੁੰਦਾ, ਬਾਅਦ ਦੇ ਵਿੱਚ ਤਾਂ ਉਹਨੇ ਵੀ ਜਾਂ ਬਾਹਰ ਬੈਠਣਾ ਹੁੰਦਾ ਜਾਂ ਉਹਨੇ ਪਾਣੀ ਪਿਲਾਉਣਾ ਹੁੰਦਾ, ਜਾਂ ਵੱਧ ਤੋਂ ਵੱਧ ਜੇ ਇਸੇ ਕਰਕੇ ਪਹੁੰਚਦਾ ਤਾਂ ਉਹਨੇ ਪ੍ਰਬੰਧਕ ਹੀ ਬਣਨਾ ਹੁੰਦਾ, ਤੇ ਇਸ ਕਰਕੇ ਇਹਨਾਂ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜ਼ਰੂਰੀ ਨਹੀਂ ਵੀ ਕਬੱਡੀ ਦਾ, ਫੁੱਟਬਾਲ ਦੇ ਵਿੱਚ ਵੀ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ, ਤੇ ਉਹ ਇਹ ਜਿਹੜਾ ਖਿਡਾਰੀਆਂ ਨੂੰ ਵੀ ਅੱਗੇ ਆਉਣਾ ਪੈਣਾ, ਇਹ ਨਹੀਂ ਹੁੰਦਾ ਕਿ ਅੱਜ ਜੇ ਨਾਲ ਦੇ ਨਾਲ ਹੁੰਦੀ ਆ, ਹੈ ਨਾ ਵੀ ਤਾਂ ਬਈ ਉਹ ਕਿ ਜਿੱਦਾਂ ਸੁਰਜੀਤ ਪਾਤਰ ਹੋਣੇ ਕਹਿੰਦੇ ਆ ਵੀ ਜੇ ਲੱਗੀ ਤੇਰੇ ਛੁਰੀ ਨਹੀਂ ਤਾਂ ਹਾਲ, ਇਹ ਨਾ ਸਮਝੀ ਵੀ ਜਿਹੜੀ ਸ਼ਹਿਰ ਦੀ ਹਾਲਾਤ ਬੁਰੀ ਨਹੀਂ, ਤੇ ਇਹ ਹਾਲਾਤ ਪਤਾ ਨੀ ਕਿਹਦੇ ਤੇ ਕਿੱਦਾਂ ਕਿੱਦਾਂ ਹੋ ਜਾਣੇ ਆ, ਤੇ ਤੁਸੀਂ ਜਿਹੜਾ ਇਸ ਗੱਲ ਨੂੰ ਜ਼ਰੂਰ ਨੋਟ ਕਰਿਓ ਖਿਡਾਰੀ ਜਨ। ਤੇ ਦੋਸਤੋ ਹੁਣ ਆਪਾਂ ਵਿਦਾ ਲੈਂਦੇ ਹਾਂ, ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਆ, ਤੇ ਅਗਲੇ ਹਫ਼ਤੇ ਆਪਾਂ ਫੇਰ ਮਿਲਾਂਗੇ ਵੀਰਵਾਰ, ਤੇ ਉਸ ਤੋਂ ਅਗਲੇ ਜਿਹੜਾ ਹਫ਼ਤੇ ਆਪਾਂ ਮੰਡੇ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਸਟਾਰਟ ਕਰਿਆ ਕਰਾਂਗੇ।
ਤੇ ਆਪਣਾ ਖਿਆਲ ਰੱਖਿਓ, ਰੱਬ ਰੱਖਾ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ